Aji Poncho, Caledon Sabzi Farm, 12050 Airport Road, Caledon, Airport and Mayfield Road, 905-653-3633-905-653-3633.
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਅਤੇ ਅੱਜ ਮੰਡੇ ਵਾਲੇ ਦਿਨ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਮਾਇੰਡ ਐਂਡ ਬੋਡੀ ਪ੍ਰੋਗਰਾਮ ਹੈ, ਇਹ BNC ਮੈਡੀਕਲ ਸੈਂਟਰ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬੂ ਦੇ ਨਾਲ ਪੇਸ਼ ਕੀਤਾ ਜਾਂਦਾ। ਸੋ BNC ਮੈਡੀਕਲ ਸੈਂਟਰ ਕਿੱਥੇ ਹੈ? BNC ਮੈਡੀਕਲ ਸੈਂਟਰ ਹੈਗਾ ਬਰੈਂਪਟਨ ਦੇ ਵਿੱਚ। ਬਰੈਂਪਟਨ ਦੇ ਵਿੱਚ ਜਿਹੜਾ ਸਾਡਾ ਨਵਾਂ ਹਸਪਤਾਲ ਹੈ ਉਹ ਬਰੈਮਲੀ ਦੇ ਉੱਪਰ ਹੈ, ਬਰੈਮਲੀ ਰੋਡ ਦੇ ਉੱਪਰ। ਸੋ ਸਾਡਾ ਵੀ ਜਿਹੜਾ ਇਹ ਮੈਡੀਕਲ ਸੈਂਟਰ ਹੈ ਇਹ ਬਰੈਮਲੀ ਰੋਡ ਦੇ ਉੱਪਰ ਹੈ, ਜਿੱਥੇ ਬਰੈਮਲੀ ਕੰਟਰੀ ਸਾਈਡ ਨੂੰ ਕੱਟਦੀ ਹੈ ਉਸ ਇੰਟਰਸੈਕਸ਼ਨ ਦੇ ਉੱਤੇ ਗੈਸ ਸਟੇਸ਼ਨ ਹੈ ਅਤੇ ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਵਿੱਚ ਸਾਡਾ ਇਹ ਮੈਡੀਕਲ ਸੈਂਟਰ ਹੈ BNC। ਜਲੰਧਰ ਦੇ ਵਿੱਚ BMC ਚੌਂਕ ਮਸ਼ਹੂਰ ਹੈ, ਕੈਨੇਡਾ 'ਚ BC, ਬ੍ਰਿਟਿਸ਼ ਕੋਲੰਬੀਆ ਮਸ਼ਹੂਰ ਹੈ ਅਤੇ ਬਰੈਂਪਟਨ ਦੇ ਵਿੱਚ BNC ਮੈਡੀਕਲ ਸੈਂਟਰ ਮਸ਼ਹੂਰ ਹੈ, ਕਿਉਂਕਿ ਇਹ ਬਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ ਹੈ। ਇਸ ਮੈਡੀਕਲ ਸੈਂਟਰ ਦੀ ਖਾਸੀਅਤ ਇਹ ਹੈ ਕਿ ਅੰਡਰ ਦਾ ਸੇਮ ਰੂਪ ਵੀ ਆਰ ਪ੍ਰੋਵਾਈਡਿੰਗ ਸੋ ਮੈਨੀ ਹੈਲਥ ਰਿਲੇਟਡ ਇਸ਼ੂਜ਼। ਫਿਜੀਓਥੈਰੇਪੀ ਅਤੇ ਕੈਰੋਪ੍ਰੈਕਟਰ ਹੈ, ਅਰਜੈਂਟ ਕੇਅਰ ਹੈ, ਵਾਕ ਇਨ ਕਲੀਨਿੰਗ ਹੈ, ਫੈਮਿਲੀ ਡਾਕਟਰ ਨੇ, ਬਲੱਡ ਲੈਬ ਹੈ, ਸਾਡੇ ਕੋਲ ਕੌਂਸਲਿੰਗ ਦੀਆਂ ਸਰਵਿਸ ਦਿੱਤੀਆਂ ਜਾਂਦੀਆਂ ਨੇ ਅਤੇ ਨਾਲ ਹੀ ਸਾਡੀ ਫਾਰਮੇਸੀ ਹੈ ਅਤੇ ਨੁੱਕਰ ਦੇ ਵਿੱਚ ਐਨਕਾਂ ਦੀ ਦੁਕਾਨ ਹੈ ਜਿਹੜੀ ਕਿ ਅਸੀਂ ਹੁਣ ਅਸੀਂ ਬੰਦ ਕਰਨ ਜਾ ਰਹੇ ਹਾਂ। ਪਿਛਲੇ ਮੈਂ 1-2 ਵੀਕਾਂ ਤੋਂ ਦੱਸਦਾ ਆ ਰਹੇ ਹਾਂ ਕਿ ਉਹ ਜਿਹੜੀ ਸਾਡੀ ਐਨਕਾਂ ਦੀ ਦੁਕਾਨ ਹੈ ਜਿਹਨੂੰ BNC ਵਿਜ਼ਨ ਸੈਂਟਰ ਕਹਿੰਦੇ ਹਾਂ, ਮੈਡੀਕਲ ਸੈਂਟਰ ਦੇ ਅੰਦਰ ਹੀ ਹੈ, ਸੋ ਉਹਨੂੰ ਅਸੀਂ ਬੰਦ ਕਰਨ ਜਾ ਰਹੇ ਹਾਂ ਅਤੇ ਉਹਦੇ ਵਿੱਚ ਜਿੰਨੀਆਂ ਵੀ ਐਨਕਾਂ ਪਈਆਂ ਨੇ, ਚਾਹੇ ਉਹ ਬ੍ਰੈਂਡਡ ਨੇ ਚਾਹੇ ਨਾਨ ਬ੍ਰੈਂਡਡ ਨੇ, ਜਿਵੇਂ ਸਨਗਲਾਸੇ ਸਾਡੇ ਲੋਕ ਰੇਵਨ ਦੀਆਂ ਚਾਹੁੰਦੇ ਨੇ, ਪ੍ਰਾਡਾ ਹੈ, ਗੁੱਚੀ ਹੈ, ਟੋਮ ਫੋਰਡ ਹੈ, ਇਸੇ ਤਰ੍ਹਾਂ ਜਿਹੜੇ ਆਈ ਫਰੇਮਸ ਨੇ, ਹਾਂਜੀ, ਚਾਹੇ ਉਹ ਰੇਵਨ ਦੇ ਨੇ, ਗੁੱਚੀ ਦੇ ਨੇ, ਪ੍ਰਾਡਾ ਦੇ ਨੇ, ਮਾਈਕਲ ਕੋਰ ਦੇ ਨੇ, ਜਿਹੜੇ ਵੀ ਨੇ, ਮੈਂ ਤਾਂ ਨਹੀਂ ਕਹਿੰਦਾ ਵੀ ਸਾਰੇ ਹੈਗੇ, ਪਰ ਜਿੰਨੇ ਵੀ ਬਚੇ ਨੇ ਹੁਣ ਉਹਦੇ ਵਿੱਚ ਤੁਸੀਂ ਚੁਆਇਸ ਕਰ ਸਕਦੇ ਹੋ। ਜਿੰਨੀ ਛੇਤੀ ਜਾਓਗੇ ਤੁਹਾਨੂੰ ਬੈਟਰ ਚੁਆਇਸ ਮਿਲ ਜੂਗੀ, ਜਦੋਂ ਲੇਟ ਆਓਗੇ ਉਹ ਚੁਆਇਸ ਖਤਮ ਹੁੰਦੀ ਜਾਂਦੀ ਹੈ, ਕਿਉਂਕਿ ਅਸੀਂ ਹੋਰ ਤਾਂ ਮੰਗਵਾਉਣੀਆਂ ਨਹੀਂ, ਅਸੀਂ ਖਤਮ ਕਰ ਰਹੇ ਹਾਂ। ਇਸੇ ਤਰ੍ਹਾਂ ਹੀ ਜਿੰਨੀਆਂ ਵੀ ਆਈ ਫਰੇਮਸ ਪਏ ਨੇ ਵੱਡਿਆਂ ਦੇ, ਲੇਡੀਜ਼ ਐਂਡ ਮੈਨ ਦੇ, ਉਹ 100 ਦੇ 2 ਲਗਾਏ ਨੇ, ਜਿਹੜੇ ਕਿ ਅਕਸਰ $150-$200 ਦੇ ਨੇ, ਕਿਉਂਕਿ ਹੁਣ ਖੁਦ ਬੰਦ ਹੀ ਕਰਨਾ, ਸੋ ਇਸ ਕਰਕੇ ਕੋਸਟ ਪ੍ਰਾਈਸ ਤੋਂ ਵੀ ਕਈ ਫਰੇਮ ਤਾਂ ਬਹੁਤ ਘੱਟ ਨੇ, ਤੁਸੀਂ ਆ ਕੇ ਉਹ ਚੂਜ਼ ਕਰ ਸਕਦੇ ਹੋ। ਬੱਚਿਆਂ ਦੇ ਫਰੇਮ ਜਿਹੜੇ ਆਈ ਫਰੇਮ ਨੇ, ਕਿਉਂਕਿ ਸੈਪਟੰਬਰ ਦੇ ਵਿੱਚ ਸਕੂਲ ਖੁੱਲ੍ਹ ਰਹੇ ਨੇ ਅੰਟੈਰੀਓ ਦੇ ਵਿੱਚ, ਔਰ ਬੱਚੇ ਅਕਸਰ ਆਪਣੇ ਫਰੇਮ ਜਿਹੜੇ ਨੇ ਤੋੜ ਲੈਂਦੇ ਨੇ, ਫਿਰ ਜਦੋਂ ਅਸੀਂ ਲੈਂਦੇ ਹਾਂ ਕੋਈ 100 ਦਾ ਮਿਲਦਾ, ਕੋਈ 150 ਦਾ ਮਿਲਦਾ, ਕੋਈ 125 ਦਾ ਮਿਲਦਾ, ਸੋ ਵਧੀਆ ਢੰਗ ਇਹੀ ਹੈ ਕਿ ਅਸੀਂ 100 ਦੇ 4 ਲਗਾਏ ਨੇ, ਤੁਸੀਂ ਆ ਕੇ ਚੂਜ਼ ਕਰਕੇ ਸੰਭਾਲ ਕੇ ਰੱਖ ਲਓ, ਇੱਕੋ ਨਾਲ ਦੇ 2-2 ਲੈ ਲਓ, ਕਿਉਂਕਿ ਜਦੋਂ ਬੱਚੇ ਤੋੜਨ ਤਾਂ ਸ਼ੀਸ਼ਾ ਆਪਣੇ ਆਪ ਹੀ ਕੱਢ ਕੇ, ਜਾਂ ਤੁਸੀਂ ਜਿਹੜੇ ਵੀ ਸਟੋਰ 'ਤੇ ਜਾਓਗੇ ਸ਼ੀਸ਼ਾ ਉਹ ਚੇਂਜ ਕਰ ਦੇਣ, ਤੁਹਾਨੂੰ ਵੇਟ ਨਹੀਂ ਕਰਨੀ ਪਏਗੀ। ਸੋ ਇਹ ਸਾਰੇ ਜਿਹੜੇ ਫਰੇਮਸ ਨੇ, ਇਸੇ ਤਰ੍ਹਾਂ ਜਿਹੜੀਆਂ ਬੱਚਿਆਂ ਦੀਆਂ ਐਨਕਾਂ ਨੇ ਰੰਗ ਬਿਰੰਗੀਆਂ ਸਨਗਲਾਸਿਸ, ਉਹ 6-7 ਵੀ ਲਗਾਈਆਂ, 6 ਵੀ ਦੇ ਦਿੱਤੀਆਂ, 7 ਵੀ ਦੇ ਦਿੰਦੀਆਂ, ਬੱਚਾ ਚੰਗਾ ਹੁੰਦਾ ਕਿ ਵੀ ਸਮਾਈਲ ਮਾਰਦਾ, 8 ਵੀ ਦੇ ਦਿੱਤੀਆਂ, ਬੱਚਿਆਂ ਨਾਲ ਕੀ ਫਰਕ ਪੈਣ ਲੱਗਿਆ। ਸੋ ਇਹ ਸਾਰੀਆਂ ਜਿਹੜੀਆਂ ਐਨਕਾਂ ਨੇ ਇਹ ਅਸੀਂ ਕਲੋਜ਼ਿੰਗ ਆਊਟ ਸੇਲ ਲਾ ਰਹੇ ਹਾਂ, ਅਤੇ ਉਹਦੇ ਵਿੱਚ ਇਹ ਹੈ ਕਿ ਮੈਨੂੰ ਭੈਣ ਭਰਾ ਪੁੱਛਦੇ ਨੇ ਵੀ ਕਦੋਂ ਬੰਦ ਕਰੋਗੇ, ਮੈਂ ਬੜੀ ਗੱਲ ਸਪਸ਼ਟ ਕਰ ਦਿੰਦਾ ਵੀ No. 1 ਅਸੀਂ ਕੋਈ ਹੋਰ ਐਨਕਾਂ ਨਹੀਂ ਮੰਗਾ ਰਹੇ, ਜਿੰਨੀਆਂ ਵੀ ਸਾਡੇ ਕੋਲ ਐਨਕਾਂ ਪਈਆਂ ਉਹੀ ਵੇਚਣੀਆਂ ਨੇ, ਅਤੇ ਇਨ ਬਿਟਵੀਨ ਇਸ ਸਮੇਂ ਦੇ ਦੌਰਾਨ ਮਹੀਨਾ ਲੱਗਦਾ, 2 ਮਹੀਨੇ ਲੱਗਦੇ ਨੇ, 15 ਦਿਨ ਲੱਗਦੇ ਨੇ, ਜੇ ਕੋਈ ਸਾਨੂੰ ਸੂਈਟੇਬਲ ਕੈਂਡੀਡੇਟ ਮਿਲ ਗਿਆ ਜਿਹੜਾ ਕਿ ਉਹ ਬਿਜ਼ਨਸ ਨੂੰ ਬਾਏ ਕਰਨਾ ਚਾਹੁੰਦਾ, ਫਿਰ ਉਸੇ ਦਿਨ ਤੋਂ ਹੀ ਬੰਦ ਹੋ ਜਾਣਾ ਅਤੇ ਨਵਾਂ ਜਿਹੜਾ ਸਾਡੇ ਕੋਲ ਬੰਦਾ ਹੋਊਗਾ ਉਹਨੇ ਆਪਣੇ ਢੰਗ ਨਾਲ ਨਵਾਂ ਸਟੋਰ ਚਲਾਉਣਾ, ਅਤੇ ਜਾਂ ਸਾਨੂੰ ਕੋਈ ਪ੍ਰੋਫੈਸ਼ਨਲ ਬੰਦਾ ਮਿਲ ਗਿਆ ਕੋਈ ਵਧੀਆ ਟਰੱਸਟਵਰਦੀ, ਸੋ ਉਹਨੂੰ ਫਿਰ ਨਵੇਂ ਢੰਗ ਨਾਲ ਅਸੀਂ ਸ਼ੁਰੂ ਕਰਾਂਗੇ, ਪਰ ਜਿੰਨਾ ਕੁ ਸਮਾਨ ਸਾਡੇ ਕੋਲ ਪਿਆ ਉਹ ਅਸੀਂ ਕਲੀਅਰ ਆਊਟ ਕਰਨਾ। ਅਤੇ ਇਸ ਦੇ ਨਾਲ ਹੀ ਲੈਂਜਿਸ ਵੀ ਨੇ ਬੰਦਿਆਂ ਦੇ ਕੋਲ, ਜਿੰਨਾ ਵੀ ਭੈਣ ਭਰਾਵਾਂ ਕੋਲ ਆਪਣੇ ਫਰੇਮ ਨੇ, ਕਿਤੋਂ ਵੀ ਲੈ ਵੇ ਨੇ, ਜਾਂ ਤੁਹਾਡੇ ਕੋਲ ਆਪਣੇ, ਜੇ ਤੁਸੀਂ ਲੈਂਜਿਸ ਪਾਉਣੇ ਚਾਹੁੰਦੇ ਹੋ ਤਾਂ ਅਸੀਂ ਲੈਂਜਿਸ ਵੀ ਪਾ ਦਿੰਦੇ ਹਾਂ, ਚਾਹੇ ਉਹ ਸਿੰਗਲ ਵਿਜ਼ਨ ਦੇ ਨੇ, ਪੜ੍ਹਨ ਵਾਲੇ ਨੇ, ਚਾਹੇ ਦੂਰ ਦੇਖਣ ਵਾਲੇ ਨੇ, ਜਾਂ ਲਾਈਨ ਵਾਲੇ ਨੇ, ਜਾਂ ਪ੍ਰੋਗਰੈਸਿਵ ਨੇ, ਕੋਈ ਵੀ ਲੈਂਜ ਪਾਉਣੇ ਨੇ, ਇਹ ਸਾਰੇ ਅਸੀਂ ਕੋਸਟ ਪ੍ਰਾਈਸ 'ਤੇ ਰੱਖੇ ਨੇ। ਪਰ ਮੇਰੀ ਹੱਥ ਜੋੜ ਕੇ ਸਾਰੇ ਸਰੋਤਿਆਂ ਨੂੰ ਉੱਥੇ ਵੀ ਮੈਂ ਬੇਨਤੀ ਕਰਦਾ ਕਿ ਜਦੋਂ ਤੁਸੀਂ ਜਾ ਕੇ ਦੂਜੇ ਸਟੋਰਾਂ 'ਤੇ ਦੱਸ ਦਿਓ ਕਿ ਵੀ ਉਹ ਇੰਨੇ ਦੇ ਮਿਲਦੇ ਨੇ ਸਾਨੂੰ, ਮਿਲਦੇ ਨਹੀਂ ਹੈ, ਮਜਬੂਰੀ ਹੈ ਕਿਉਂਕਿ ਅਸੀਂ ਬੰਦ ਕਰਨ ਜਾ ਰਹੇ ਹਾਂ। ਮੈਂ ਕਿਸੇ ਵੀ ਜ਼ਿੰਦਗੀ 'ਚ ਮੇਰੀ ਕੋਈ ਇੰਟੈਂਸ਼ਨ ਨਹੀਂ ਵੀ ਕਿਸੇ ਦੇ ਬਿਜ਼ਨਸ ਨੂੰ ਖਰਾਬ ਕੀਤਾ ਜਾਵੇ, ਕਿਉਂਕਿ ਉਹਨਾਂ ਨੇ ਆਪਣੀ ਰੋਜ਼ੀ ਰੋਟੀ ਕਮਾਉਣੀ, ਉਹਨਾਂ ਦੀ ਉਹ ਰੋਜ਼ੀ ਰੋਟੀ ਆ, ਉਹ ਖਰਚੇ ਦਿੰਦੇ ਨੇ, ਰੈਂਟ ਦਿੰਦੇ ਨੇ, ਫਿਰ ਸਟਾਫ ਰੱਖਿਆ ਹੋਇਆ। ਸੋ ਉਹਨਾਂ ਦੇ ਪ੍ਰਾਈਸ ਆਫਕੋਰਸ ਡਿਫਰੈਂਟ ਹੋਣਗੇ, ਸਾਡੇ ਵੀ ਪਹਿਲਾਂ ਡਿਫਰੈਂਟ ਸੀਗੇ। ਅਤੇ ਨਾਲ ਹੀ ਜਦੋਂ ਅਸੀਂ ਸਪੋਜ਼ ਸਾਡੇ ਕਿਸੇ ਬੰਦੇ ਨੇ ਟੇਕ ਓਵਰ ਕਰ ਲਿਆ, ਜਾਂ ਅਸੀਂ ਇਹਨੂੰ ਥੋੜ੍ਹੇ ਮਹੀਨੇ ਦੋ ਮਹੀਨੇ ਬਾਅਦ ਜੇ ਕੋਈ ਸਾਨੂੰ ਮਿਲ ਗਿਆ ਨਵੇਂ ਸਿਰੇ ਸ਼ੁਰੂ ਕੀਤਾ, ਤਾਂ ਇਹ ਪ੍ਰਾਈਸਾਂ ਨਹੀਂ ਮਿਲਣੀਆਂ। ਸੋ ਇਸ ਕਰਕੇ ਜਿੰਨਾ ਚਿਰ ਬੰਦ ਹੈ ਉਸ ਚੀਜ਼ ਦਾ ਤੁਸੀਂ ਫਾਇਦਾ ਲੈ ਸਕਦੇ ਹੋ। ਕੋਈ ਫਰੇਮ ਲੈਣੇ ਆ, 100 ਦੇ 2 ਲੈਣੇ ਆ, ਬੱਚਿਆਂ ਦੇ ਲੈਣੇ ਆ, 4 ਲੈਣੇ ਆ, ਐਨਕਾਂ ਲੈਣੀਆਂ ਬੱਚਿਆਂ ਦੀਆਂ, ਉਹ 6-7 ਵੀ ਮਿਲ ਜਾਣਗੀਆਂ ਤੁਹਾਡੇ ਕੋਲ, ਬ੍ਰਾਂਡਡ ਵੀ ਨੇ, ਉਹ ਵੀ ਕੋਸਟ ਪ੍ਰਾਈਸ 'ਤੇ ਮਿਲਦੇ ਨੇ। ਪਰ ਜਿਹੜਾ ਸਾਡਾ ਟਾਈਮ ਹੈ ਉਹ ਸਿਰਫ ਅਸੀਂ 5 ਘੰਟਿਆਂ ਲਈ ਖੋਲਦੇ ਹਾਂ, ਸੋਮਵਾਰ ਨੂੰ, ਮੰਗਲਵਾਰ ਨੂੰ, ਬੁੱਧਵਾਰ ਨੂੰ ਅਤੇ ਵੀਰਵਾਰ ਨੂੰ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, 4 ਦਿਨ 12 ਵਜੇ ਤੋਂ ਲੈ ਕੇ 5 ਵਜੇ ਤੱਕ ਖੋਲਦੇ ਹਾਂ। 5 ਵਜੇ ਪੂਰੇ ਸ਼ਾਰਪ ਅਸੀਂ ਬੰਦ ਕਰ ਦਿੰਦੇ। ਹਾਂ, ਜਿਹੜਾ ਕੋਈ ਕਸਟਮਰ ਅੰਦਰ ਹੈਗਾ ਸਟੋਰ ਦਾ ਉਹਨੂੰ ਅਸੀਂ ਦੇਖਦੇ ਹਾਂ। ਇਸੇ ਤਰ੍ਹਾਂ ਹੀ ਫਰਾਈਡੇ ਬੰਦ ਹੁੰਦੇ ਹਾਂ, ਪਰ ਸੈਚਰਡੇ ਅਤੇ ਸੰਡੇ ਸਿਰਫ 3 ਘੰਟੇ ਲਈ ਖੋਲਦੇ ਹਾਂ, ਉਹ ਹੈਗਾ 11 ਵਜੇ ਤੋਂ ਲੈ ਕੇ 2 ਵਜੇ ਤੱਕ। ਇਹ ਤੁਸੀਂ ਯਾਦ ਰੱਖੋ। ਕੋਈ ਵੀ ਆਂਸਰਿੰਗ ਮਸ਼ੀਨ 'ਤੇ ਨਾ ਤੁਸੀਂ ਸਾਨੂੰ ਮੈਸੇਜ ਛੱਡੋ ਅਤੇ ਨਾ ਹੀ ਸਾਡੀ ਆਂਸਰਿੰਗ ਮਸ਼ੀਨ ਨੂੰ ਸੁਣੋ, ਕਿਉਂਕਿ ਮੈਨੂੰ ਚੇਂਜ ਨਹੀਂ ਕਰਨੀ ਆਉਂਦੀ। ਸੋ ਤੁਸੀਂ ਜੇ ਸਾਡੇ ਨੂੰ ਕਰਨਾ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈਗਾ 2895690127। ਰਿਪੀਟ ਕਰ ਦੇਣਾ, 2895690127। ਅਤੇ ਦੂਸਰਾ ਨੰਬਰ ਹੈਗਾ 9057935866। ਏਰੀਆ ਕੋਡ ਹੈਗਾ 905-793-5866। ਪਰ ਜੇ ਨੰਬਰ ਯਾਦ ਨਹੀਂ ਰਹਿੰਦਾ, ਆਪਾਂ ਕਿਹੜਾ ਪਾਕਿਸਤਾਨ 'ਚੋਂ, ਇੰਡੀਆ 'ਚੋਂ ਆਉਣੇ, ਬ੍ਰੈਂਪਟਨ 'ਚੋਂ ਨਹੀਂ ਆਉਂਗੇ, ਮਿਸੀ ਸਾਗਾ 'ਚੋਂ ਆ ਜਾਓਗੇ। ਸਿੱਧੀ ਗੱਲ, ਹਰੇਕ ਬੰਦੇ ਕੋਲ ਕਾਰ ਹੈ, ਨਾ ਆਪਾਂ ਕੋਈ ਰਕਸ਼ਾ ਕਰਨੀ ਹੈ, ਨਾ ਟੈਂਪੂ ਲੈਣੀ ਹੈ, ਨਾ ਕੋਈ ਬੱਸ 'ਤੇ ਚੜ੍ਹ ਕੇ ਆਉਣਾ। ਹਰੇਕ ਦੇ ਘਰ ਕਾਰ ਹੈ, ਚਾਹੇ ਉਹ ਹੋਂਡਾ, ਚਾਹੇ ਟੋਇਟਾ, ਚਾਹੇ ਮਰਸਡੀ ਹੈ, ਚਾਹੇ ਜਿਹੜੀ ਵੀ ਹੈਗੀ ਕਾਰ, ਹਰੇਕ ਦੇ ਘਰ ਹੈ। ਕਾਰ ਚੱਕੋ, ਜਿਹੜਾ ਹਸਪਤਾਲ ਦੇ ਕੋਲ ਬ੍ਰੈਮਲੀ ਰੋਡ ਹੈ, ਬ੍ਰੈਮਲੀ ਰੋਡ 'ਤੇ ਨੌਰਥ ਨੂੰ ਆਓ, ਜਿੱਥੇ ਕੰਟਰੀ ਸਾਈਡ ਕੱਟਦੀ ਹੈ ਉੱਥੇ ਗੈਸ ਸਟੇਸ਼ਨ ਹੈ, ਅਤੇ ਗੈਸ ਸਟੇਸ਼ਨ ਵਾਲੇ ਪਲਾਜ਼ੇ 'ਚ ਆ ਜਾਓ। ਜੇ ਗੈਸ ਪਾਉਣੀ ਹੈ, ਸਸਤੀ ਹੁੰਦੀ ਹੈ, ਸਰਕਲ 7 ਦੀ ਗੈਸ ਪਵਾ ਲਓ। ਜੇ ਭੁੱਖ ਲੱਗੀ ਹੈ, ਵਧੀਆ ਉੱਥੇ ਪੀਜ਼ਾ ਵੀ ਮਿਲਦਾ। ਜੇ ਦੰਦਾਂ 'ਚ ਤਕਲੀਫ ਹੈ, ਦੰਦ ਕਢਾ ਲਓ, ਚਾਹੇ ਕਢਾ ਲਓ, ਚਾਹੇ ਭਰਵਾ ਲਓ। ਅਤੇ ਜੇ ਪੇਟ 'ਚ ਦਰਦ ਹੈ, ਤਾਂ ਉੱਥੇ ਡਾਕਟਰ ਨੇ ਸਾਡੇ ਕੋਲ 4। ਅਤੇ ਜੇ ਮਾਲਿਸ਼ ਕਰਾਉਣੀ ਹੈ, ਤਾਂ ਫਿਜ਼ੀਓਥੈਰੇਪੀ ਕੋਲ ਆ ਜਾਓ। ਅਤੇ ਜੇ ਕੋਈ ਦਿਮਾਗੀ ਪ੍ਰੋਬਲਮ ਹੈ, ਤਾਂ ਡਾਕਟਰ ਫੈਨੀ ਨੂੰ ਮਿਲ ਲਓ। ਅਤੇ ਜੇ ਦਵਾਈਆਂ ਲੈਣੀਆਂ, ਤਾਂ ਸਾਡੀ ਫਾਰਮੇਸੀ 'ਚ ਆ ਜਾਓ। ਅਤੇ ਜੇ ਅੱਖਾਂ ਦੁਖਦੀਆਂ ਨੇ, ਆਈ ਡਾਕਟਰ ਤਾਂ ਸਾਡੇ ਕੋਲ ਹੈ ਨਹੀਂ, ਪਰ ਜੇ ਐਨਕਾਂ ਲੈਣੀਆਂ, ਤਾਂ ਸਾਡੇ ਕੋਲ ਆ ਜਾਓ, ਕਿਉਂਕਿ ਕਲੋਜ਼ਿੰਗ ਆਊਟ ਸੇਲ ਲੱਗੀ ਹੈ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਇਹ ਆਪਾਂ ਗੱਲਬਾਤ ਕਰਾਂਗੇ ਵੀ ਦੁਨੀਆਂ ਦੇ ਵਿੱਚ 2 ਤਰ੍ਹਾਂ ਦੇ ਇਨਸਾਨ ਨੇ। ਇੱਕ ਉਹ ਨੇ ਜਿਹੜੇ ਕਹਿੰਦੇ ਨੇ ਰੱਬ ਨਾਂ ਦੀ ਕੋਈ ਚੀਜ਼ ਨਹੀਂ, ਰੱਬ ਰੂਪ ਕੋਈ ਨਹੀਂ ਹੈ, ਅਤੇ ਦੂਸਰੀ ਬਾਹਲੀ ਦੁਨੀਆਂ ਜਿਹੜੀ ਹੈਗੀ ਉਹ ਰੱਬ ਨੂੰ ਮੰਨਦੀ ਹੈ, ਅੱਲਾ ਨੂੰ ਮੰਨਦੀ ਹੈ, ਵਾਹਿਗੁਰੂ ਨੂੰ ਮੰਨਦੀ ਹੈ, ਪਰਮਾਤਮਾ ਨੂੰ ਮੰਨਦੀ ਹੈ। ਸੋ ਜਿਹੜੇ ਲੋਕ ਮੰਨਦੇ ਨੇ, ਅਤੇ ਉਹ ਕੀ ਕਰਦੇ ਨੇ, ਉਹਨਾਂ ਦਾ ਜਾਪ ਕਰਦੇ ਨੇ, ਪਾਠ ਕਰਦੇ ਨੇ, ਸਿਮਰਨ ਕਰਦੇ ਨੇ, ਮੈਡੀਟੇਸ਼ਨ ਕਰਦੇ ਨੇ। ਔਰ ਬਹੁਤ ਹੀ ਦੁਨੀਆਂ, ਜੇ ਸਾਡੇ ਬ੍ਰੈਮਟਨ 'ਚ ਵੀ ਦੇਖੋ, ਸਾਡੇ ਆਪਣੇ ਘਰਾਂ 'ਚ ਵੀ ਦੇਖੋ, ਕਿ ਉਹ ਕਹਿੰਦੇ ਨੇ ਵੀ ਸਾਨੂੰ 10 ਸਾਲ ਹੋ ਗਏ, 20 ਸਾਲ ਹੋ ਗਏ, ਨਾਮਦਾਨ ਲਿਆ ਅਸੀਂ ਕਿਸੇ ਤੋਂ ਵੀ ਲਿਆ, ਜਾਂ ਅਸੀਂ ਮੈਡੀਟੇਸ਼ਨ ਕਰਦੇ ਹਾਂ, ਪੂਜਾ ਪਾਠ ਕਰਦੇ ਹਾਂ, ਪਰ ਸਾਡੇ 'ਚ ਕੋਈ ਚੇਂਜਿਸ ਨਹੀਂ ਹੋਈਆਂ, ਕੋਈ ਫਾਇਦਾ ਤਾਂ ਹੋਇਆ ਨਹੀਂ। ਮੈਂ ਅੱਜ ਇਹੀ ਗੱਲ 'ਤੇ ਡਿਸਕਸ ਕਰਨੀ ਹੈ ਵੀ ਜਿਹੜੇ ਬੰਦੇ ਪਾਠ ਕਰਦੇ ਨੇ, ਚਾਹੇ ਉਹ ਮਾਲਾ ਫੜਦੇ ਨੇ, ਚਾਹੇ ਚੌਂਕੜੀ ਮਾਰਦੇ ਨੇ, ਚਾਹੇ ਵਾਹਿਗੁਰੂ ਦਾ ਨਾਮ ਜਪਦੇ ਨੇ, ਚਾਹੇ ਜੀਸਸ ਦਾ ਜਪਦੇ ਨੇ, ਚਾਹੇ ਰਾਮ ਦਾ ਜਪਦੇ ਨੇ, ਚਾਹੇ ਕਿਸੇ ਵੀ ਧਰਮ ਦਾ ਜਪਦੇ ਨੇ, ਮੈਡੀਟੇਸ਼ਨ, ਸਵੇਰੇ ਉੱਠਦੇ ਨੇ, ਪਾਠ ਕਰਦੇ ਨੇ, ਨਹਾਉਂਦੇ ਨੇ, ਫਿਰ ਪਾਠ ਕਰਦੇ ਨੇ, ਕੀ ਉਹਨਾਂ ਦੀ ਤਰੱਕੀ ਕਿਉਂ ਨਹੀਂ ਹੋ ਰਹੀ? ਜਿੱਥੇ ਤੱਕ ਤਾਂ 2 ਤਰ੍ਹਾਂ ਦੀਆਂ ਤਰੱਕੀਆਂ ਹੁੰਦੀਆਂ, ਇੱਕ ਹੁੰਦੀ ਹੈ ਅੰਦਰਲੀ ਤਰੱਕੀ, ਇਨਸਾਈਟ, ਉਹ ਆਪਾਂ ਡਿਸਕਸ ਨਹੀਂ ਕਰ ਸਕਦੇ, ਉਹ ਉਹੀ ਕਰ ਸਕਦਾ ਜਿਹਨੇ ਕੋਈ ਅੰਦਰਲੀ ਤਰੱਕੀ ਕੀਤੀ ਹੋਵੇ, ਅਤੇ ਜਿਹਨੇ ਕੀਤੀ ਹੋਵੇ ਉਹ ਡਿਸਕਸ ਹੀ ਨਹੀਂ ਕਰਦਾ। ਪਰ ਬਾਹਰਲੀਆਂ ਨਿਸ਼ਾਨੀਆਂ ਜ਼ਰੂਰ ਨੇ, ਸਾਨੂੰ ਪਤਾ ਲੱਗ ਜਾਂਦਾ ਵੀ ਕੀ ਅਸੀਂ ਜਿਹੜਾ ਪਾਠ ਕਰਦੇ ਹਾਂ ਤਾਂ ਸਾਨੂੰ ਕੋਈ ਫਾਇਦਾ ਹੋਇਆ ਕਿ ਨਹੀਂ ਹੋਇਆ। ਸੋ ਉਹ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਨੇ, ਜਾਂ ਤੁਹਾਡਾ ਵੀ ਕੋਈ ਐਕਸਪੀਰੀਅੰਸ ਹੈ, ਤੁਸੀਂ ਮੈਨੂੰ ਸਟੂਡੀਓ 'ਚ ਕਾਲ ਕਰ ਸਕਦੇ ਹੋ 416-620-1778। ਮੈਂ ਰਿਪੀਟ ਕਰ ਦਿੰਦਾ, 416-620-1778। ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਵਧੀਆ ਲੈਂਗੁਏਜ ਦੇ ਵਿੱਚ ਵੀ ਤੁਹਾਨੂੰ ਕੀ ਫਾਇਦਾ ਹੋਇਆ ਪਾਠ ਕਰਨ ਦਾ, ਹੈ ਨਾ। ਹੋ ਸਕਦਾ ਤੁਹਾਡੇ ਸੁਭਾਅ 'ਚ ਤਬਦੀਲੀ ਹੋ ਗਈ ਹੋਵੇ, ਹੋ ਸਕਦਾ ਗੁੱਸਾ ਕਾਬੂ ਹੋ ਗਿਆ, ਹੋ ਸਕਦਾ ਹੇਰਾ ਫੇਰੀ ਛੱਡਤੀ ਹੋਵੇ, ਹੋ ਸਕਦਾ ਕੋਈ ਕੰਮ ਦਾ ਕੰਟਰੋਲ ਹੋ ਗਿਆ ਹੋਵੇ, ਜਾਂ ਹੋਏ ਹੀ ਨਾ ਹੋਵੇ। ਆਪਣੇ ਆਪ ਨੇ ਤੁਸੀਂ ਤਜਰਬੇ ਸਟੂਡੀਓ 'ਚ ਦੱਸ ਸਕਦੇ ਹੋ, ਜਾਂ ਕੋਈ ਹੋਰ ਵੀ ਸਵਾਲ ਪੁੱਛਣਾ, ਤੁਸੀਂ ਮੈਨੂੰ ਬੜੇ ਸ਼ੌਕ ਨਾਲ ਪੁੱਛੋ, ਆਪਾਂ ਹਲਕੇ ਤਰੀਕੇ ਨਾਲ ਗੱਲਬਾਤ ਕਰਾਂਗੇ। ਸੋ ਬਿਫੋਰ ਆਈ ਸਟਾਰਟ, मैं चाहना भी इस टॉपिक नू गल करन तो पहला आप एक गाना सुन लीए। पाकिस्तानी जिहड़ी सिंगर ने वह हैगे रेशमा, बहुत गरीब हुंदे सीगे, अजकल उन्हां दी जिहड़े गाने लोग अक्सर सुनदे ने, सो हायो रब्बा नहीं लगदा दिल मेरा। वेलकम बैक। जिस तरह कि तुहानू पता ही है भी अज आपां गलबात कर रहे हां भी जिहड़ा बंदा पाठ करदा है, माला जपदा है, सिमरन करदा है, मेडिटेशन करदा है, उहदे विच जदों करदा है तां किस तरह दीआं चेंजेस की निशानियां ने। जिस तरह हुण देखो ना, साडा जे बांह असीं फड़दे हां, बांह गर्म है जां मत्था गर्म है, असीं कहिंदे इहनूं बुखार है। सो इसे तरह ही जदों बंदा पाठ करदा है, सिमरन करदा है, नमाज पढ़दा है पंज वक्त दी, तां उहदे विच दुनियावी बाहरों की चेंजेस आउंदियां ने, की निशानियां ने, सो उहदे बारे आपां गल करनी है। पहली गल तां इह है, देखो इंसान नूं तीन तरह दे गल सोचनी चाहीदी है, तीन तरह दे सानूं काम करने चाहीदे ने, तीन तरह दे ही असीं काम करदे हां। इक तां अजिहे काम हुंदे ने जिहड़े असीं इत्थे लई करदे हां, दुनिया लई करदे हां, कुछ काम अजिहे हुंदे ने जिहड़े असीं उत्थे लई करदे हां, आफ्टर जिहड़ी उपर जिहड़ी हैगी जिथे सच का आनंद है, जिथे परमात्मा का वास है, सच खंड है, जो भी ना दो काम करते हैं। तो तीसरे तरह के वह बंदे काम करते हैं जेडे इथे दे भी करते हैं, उथे दे भी करते हैं। जिस तरह के कहानी मशहूर है कि एक बार अकबर ने बीरबाल नूं कहा सी भी आ ला तीन रुपये, तो तीन रुपये लैके मैनू कोई चीज़ लिया के दे जी। एक पहली गल जी ना उथे की हो, इथों की हो, दूजी गल कोई अजे दूसरी चीज़ मैनू वह लिया के दे जी इथे काम आवे, ते तीजी चीज वह लिया के देवे जी उथे काम आवे। सो बीरबल ने की किया कि अकबर नू नाल लैके जो पहला रुपया सीगा वह जिथे जुआ खेडदे सी ना, जुआ खेडदे सी उथे जाके रुपये का अपना भी लाता तो हार गया। ते दूजा उन्हें जाके की किया कि वह जिहड़ा सीगा कोई कोई बंदा बिजनेस कर रहा सीगा ते उथे जाके लाता उन्हें रुपया, हाँ जी। ते तीसरा रुपया कोई संत फकीर सीगे उथे लाता। सो उन्हें दस्या भी जिथे मैं जुआ खेडदा सीगा उथे रुपया हार गया सो ना मेरे इथे काम आया ना उपर काम आना। इसी तरह जेडे बंदे नशे करदे ने ड्रग्स करदे ने चिट्टे खांदे ने पीले खांदे ने उह कदे कैंसर ना मर जांदे ने जिहनां दे देख लो मूंह किवें सिते हुंदे ने उह अजिहे लोक भी ने जिहड़ा ना उपर तक उन्हां ने कोई फायदा होना है नाले घरदिआं नूं बर्बाद करना नाले सोसायटी नूं बर्बाद करना नाले अपनी सेहत खराब करदे ने। ते दूजे अजिहे लोग हुंदे ने जिहड़े धन दे मगर लगे रहिंदे ने सिर्फ अपने बारे सोचदे ने बथेरियां कोठियां हवेलियां अपार्टमेंट बिल्डिंगां कारां सब रख लेंगे उह इत्थे लई ने पर अजिहे बंदे जो जांदे ने दुनिया तो उन्हां नूं कोई नहीं याद करदा। तुसीं सोच के देख लो अपना ब्रैम्पटन दे विच किन्ने बंदे मरदे ने रोज ही आपां नूं की पता किस दा पंगिया पर जिहड़े बंदे उत्थे लई काम करदे ने कोई पुन्नदान करदे ने चंगे काम करदे ने उन्हां नूं हमेशा याद रख्या जांदा है। सो कोशिश जिहड़ी रूहानीयत दी गल है रूहानी दी पहली निशानी यह है कि जदों असीं यह सोचिए भी असीं की काम करदे हां कि असीं बुरी संगत दे विच पए हुए हां कि असीं नाइट क्लबां च विच जांदे हां कि असीं ड्रग्स दा धंधा करदे हां कि असीं ड्रग्स खाने हां है जी जदों इहे काम करदे तां मतलब असीं कोई जिन्ना मर्जी पाठ कर लो तां उही गल है ना साइकल जे चलाईए स्टैंड ते ला लईए पैडल मारी चलीए जां कुछ शराबी जिहड़े सीगे एक बार रात नूं इकट्ठे होए कहिंदे यार किश्ती वी आपां चलो दरिया च किश्ती दी सैर करके आईए चप्पू पिया सी उत्थे उह चारे जणे चढ़ के दोस्त चप्पू दो ने फड़ लिया दो जने विच बह गए चप्पू मारी गए दो ढाई तीन घंटे मारते रहे ते एक बंदे ने कहा देखिए तां सही यार किड्डी दूर आ गए आपां तीन घंटे हो गए जां ढाई घंटे हो गए ते उन्हां चो उतर के बंदा कहिंदा उह कहिंदा आपां कित्थे जाणे आपां तां उत्थे ही खड़े आ उह कहिंदा क्यों कहिंदा रस्सी जिहड़ी दरख्त नाल बन्नी सी उह तां आपां खोलणी भुल गए। सो उही हालत रूहानीयत दी है जे असीं दो घंटे पाठ करदे आ चार घंटे दीआं बेईमानियां कर लईआं गल उत्थे दी उत्थे जिवें साइकल दे उत्ते आपां स्टैंड ला लिया पैडल मारी जाने किड्डी दूर जावांगे क्योंकि साइकल तां चल ही नहीं रहा टायर तां घूम ही नहीं रहे। सो कहण दा मेरा मतलब इह है कि जदों असीं रूहानी पूजा पाठ कोई करदे आ मैडीटेशन करदे आ तां इह चीज़ां दा ख्याल रखो कि साडियां बाहरली जिहड़ी हैगी चेंजिज़ आउणियां जरूरी ने पर नाल इक मैं मेरे वालों ये मेरा एक्सपीरियंस है कि असी दूजियां दी ना देखिए भी उहदे च की चेंजेस आ गईआं ऐ तां जदों बंदा कहिंदा भी ला इह कहिंदा मेरा गुस्सा घट ते रिश्ता गुस्सा ज्यादा उहनूं चढ़ा देऊंगे गुस्सा मौके ते उहने अपने आप एनालाइज करना है जदों उह चौंकड़ी मारूगा जां अखां मीचूगा रात नूं जां सवेरे जो देखूगा उह अपने आप रियलाइज करे सानूं अपने आप रियलाइज करना है असी किसे दूजे दे बारे नहीं करना भी उह आ हो गया जां उह हो गया उहने अपने आप देखना अपने आप थोड़ी आत्मा आवाज देगी कि मेरे विच की चेंजेस आईआं जिहड़ा पहला मेरा गुस्सा सीगा उह वधिया कि घटिया और गुस्से की निशानी यह है भी गुस्सा जदों आउंदा ना यह केवल अपना नुकसान नहीं करता सगो गवांडियां दा समाज दा बच्चियां ते भी असर पाउंदा। मैं कल भी एक एग्जाम्पल दी सी भी एक बार बच्चा स्कूल च गया हमेशा टाइम ते जांदा सी पढ़ाई च होशियार सीगा एक दिन उह अद्धा पौना घंटा लेट हो गया ते मास्टर ने उहनूं पुछिया टीचर ने कहिंदा बेटा तू अज लेट क्यों हो गया पौना घंटा उह पहिलां चुप कर रिहा कहिंदा दस तां सही तू लेट क्यों अगे तां कहिंदे तू लेट नहीं होया कहिंदा मास्टर जी मेरी मम्मी ते पापे की लड़ाई होगी उह कहिंदा जे तेरी मम्मी ते पापा की लड़ाई होगी तेरे लेट रहण नाल की मतलब है लड़ाई उन्हां दी हुई तू तां टाइम ते आउणा सी कहिंदा नहीं मास्टर जी मेरी जिहड़ी चप्पल सी ना इक तां मेरी मम्मी ने फड़ ली ते दूजे पैर दी डैडी ने फड़ ली उह दूजे दे चप्पलां मारदे सी मैं तां डीकदा सी कदों चप्पलां सिटणा मैं भज के फड़ आपणे पैर च पा के स्कूल च आ जा। सो कहण दा मेरा मतलब इह है कि जिहड़ा गुस्सा है उह कल्ला तुहाडे ते असर नहीं करदा ਉਹ ਜਿਹੜਾ ਗੁੱਸਾ ਹੈਗਾ ਉਹ ਬੱਚਿਆਂ ਤੇ ਵੀ ਅਸਰ ਕਰਦਾ ਸਮਾਜ ਤੇ ਵੀ ਅਸਰ ਕਰਦਾ ਔਰ ਜਿਹੜੇ ਬੰਦੇ ਪਾਠ ਕਰਦੇ ਨੇ ਉਹ ਦੇਖਣਾ ਵੀ ਉਹਨਾਂ ਦਾ ਗੁੱਸਾ ਅੱਗੇ ਨਾਲੋਂ ਘਟਿਆ ਕਿ ਨਹੀਂ ਘਟਿਆ ਅਸੀਂ ਦੂਜੇ ਦਾ ਨਹੀਂ ਦੇਖਣਾ ਆਪਣੇ ਆਪ ਦਾ ਦੇਖਣਾ। ਸੋ ਇਸੇ ਕਰਕੇ ਕਿਹਾ ਜਾਂਦਾ ਕਿ ਗੁੱਸੇ ਵਿੱਚ ਨਾ ਆਇਆ ਕਰ ਠੰਡਾ ਕਰਕੇ ਖਾਇਆ ਕਰ ਜੇ ਉਬਲਦੀ ਉਬਲੀ ਰੋਟੀ ਖਾ ਲਵਾਂਗੇ ਨਾ ਸਾਗ ਉਬਲਦਾ ਉਬਲਾ ਮੂੰਹ ਚ ਪਾ ਲਵਾਂਗੇ ਜੀਭ ਮਚੂਗੀ ਤੁਹਾਡੀ। ਗੁੱਸੇ ਵਿੱਚ ਨਾ ਆਇਆ ਕਰ ਠੰਡਾ ਕਰਕੇ ਖਾਇਆ ਕਰ ਦਿਨ ਤੇਰੇ ਵੀ ਫਿਰ ਜਾਣਗੇ ਐਵੇਂ ਨਾ ਘਬਰਾਇਆ ਕਰ। ਜਦੋਂ ਅਸੀਂ ਥੋੜਾ ਜਿਹਾ ਗੁੱਸਾ ਕੰਟਰੋਲ ਕਰ ਲੈਂਦੇ ਹਾਂ ਤਾਂ ਸਾਡੇ ਵਿੱਚ ਕਾਫੀ ਚੇਂਜਿਸ ਆ ਜਾਂਦੀਆਂ ਔਰ ਜਦੋਂ ਜਿਉਂ ਜਿਉਂ ਪਾਠ ਕਰੀ ਜਾਂਦੇ ਹਾਂ ਸਾਡਾ ਅੱਗੇ ਨਾਲੋਂ ਗੁੱਸਾ ਘੱਟਦਾ। ਜਿਵੇਂ ਆਪਾਂ ਫਰਜ਼ ਕਰੋ ਨਹਿਰ ਦੇ ਵਿੱਚ ਆਪਾਂ ਸੈਰ ਸਵੀਮਿੰਗ ਕਰਨ ਜਾਂਦੇ ਹਾਂ ਜਦੋਂ ਅਸੀਂ ਉਹਦੇ ਵਿੱਚ ਜੰਪ ਕਰਦੇ ਹਾਂ ਅਕਸਰ 99% ਲੋਕ ਸੋਚਦੇ ਨੇ ਵੀ ਅਸੀਂ ਤਾਂ ਉਸੇ ਪਾਣੀ ਦੇ ਵਿੱਚ ਜੰਪ ਕਰ ਰਹੇ ਹਾਂ। ਦੈਟਸ ਨਾਟ ਟਰੂ ਕਿਉਂਕਿ ਹਰ ਕਿਸ਼ਨ ਉਹ ਪਾਣੀ ਚੇਂਜ ਹੋ ਰਿਹਾ ਪਾਣੀ ਵਗ ਰਿਹਾ। ਇਸੇ ਤਰ੍ਹਾਂ ਹੀ ਸਾਡੇ ਵਿੱਚ ਦੇਖੋ ਸਾਨੂੰ ਕਦੋਂ ਪਤਾ ਵੀ ਪਹਿਲਾਂ ਕਾਲੇ ਵਾਲ ਹੁੰਦੇ ਸੀ ਹੁਣ ਚਿੱਟੇ ਆ ਗਏ ਪਹਿਲਾਂ ਅਸੀਂ ਆਕੜ ਆਕੜ ਕਰ ਤੁਰਦੇ ਸੀਗੇ ਹੁਣ ਲੰਗ ਮਾਰ ਕੇ ਤੁਰਦੇ ਹਾਂ ਹਾਂਜੀ ਪਹਿਲਾਂ ਡੋਲੇ ਦਿਖਾਉਂਦੇ ਸੀਗੇ ਹੁਣ ਮੂੰਹ ਤੇ ਕਿੰਨੀਆਂ ਝੂਡੀਆਂ ਆ ਗਈਆਂ ਡੋਲੇ ਕਦੇ ਹੋ ਗਏ ਪਹਿਲਾਂ ਹਰੇਕ ਜਾਂਦੇ ਤੁਰੇ ਜਾਂਦੇ ਲੱਤ ਮਾਰਦੇ ਸੀਗੇ ਹੁਣ ਡਰਦੇ ਹਾਂ ਵੀ ਕਦੇ ਲੱਤ ਹੀ ਨਾ ਵਿੰਗੀ ਹੋ ਜੇ। ਸੋ ਚੇਂਜਿਸ ਇੱਕ ਦਿਨ 'ਚ ਤਾਂ ਨਹੀਂ ਹੋਈਆਂ ਸੋਚ ਕੇ ਦੇਖੋ ਅੱਗੇ ਸਾਨੂੰ ਐਨਕਾਂ ਦੀ ਲਾਉਣ ਦੀ ਲੋੜ ਨਹੀਂ ਸੀ ਹੁਣ ਐਨਕਾਂ ਲੱਗ ਗਈਆਂ ਹਾਂਜੀ। ਸੋ ਅੱਗੇ ਗੰਜ ਨਹੀਂ ਹੁੰਦਾ ਸੀ ਹੁਣ ਗੰਜ ਪੈ ਗਿਆ ਜਿੰਨਾ ਮਰਜ਼ੀ ਕਵਰ ਕਰ ਲਓ ਇਹ ਇੱਕ ਦਿਨ 'ਚ ਨਹੀਂ ਪਿਆ ਹੌਲੀ ਹੌਲੀ ਹੋ ਰਿਹਾ। ਸੋ ਇਸੇ ਤਰ੍ਹਾਂ ਹੀ ਜਿਹੜਾ ਬੰਦਾ ਮੈਡੀਟੇਸ਼ਨ ਕਰਦਾ ਉਹ ਉਹਦਾ ਪੋਜ਼ਿਟਿਵ ਸਾਈਡ ਨੂੰ ਸਲੋ ਸਲੋ ਪ੍ਰੋਗਰੈਸ ਹੁੰਦੀ ਹੈ। ਹਾਂਜੀ, ਹੋਰ ਵੀ ਬੜੀਆਂ ਨਿਸ਼ਾਨੀਆਂ ਨੇ, ਤੁਸੀਂ ਦੇਖ ਲਓ ਵੀ ਜਿਹੜਾ ਬੰਦਾ ਮੈਡੀਟੇਸ਼ਨ ਕਰਦਾ ਉਹ ਫਿਰ ਆਪਣੇ ਲਈ ਨਹੀਂ, ਉਹਦੇ ਵਿੱਚ ਸੈਲਫਿਸ਼ ਨਹੀਂ ਹੁੰਦੀ, ਉਹ ਚਾਹੁੰਦਾ ਕਿ ਮੈਂ ਸੁਸਾਇਟੀ ਦਾ ਕਿਸੇ ਹੋਰ ਦਾ ਫਾਇਦਾ ਹੋ ਜੇ, ਬੇਸ਼ੱਕ ਆਪਣਾ ਨੁਕਸਾਨ ਹੋ ਜੇ। ਇਹਦੇ ਲਈ ਇੱਕ ਮੈਂ ਬੈਸਟ ਐਗਜ਼ਾਮਪਲ ਦਿੰਦਾ ਕਿ 1988 ਦੇ ਵਿੱਚ ਸਾਊਥ ਕੋਰੀਆ 'ਚ ਓਲੰਪਿਕਸ ਹੋਈਆਂ ਸੀਗੀਆਂ ਅਤੇ ਉਹਦੇ ਵਿੱਚ ਜਿਹੜੀ ਸੀ ਕੈਨੇਡੀਅਨ ਟੀਮ, ਉਹ ਜਿਹੜੀ ਕਿਸ਼ਤੀ ਵਾਲੀ ਨਹੀਂ ਹੁੰਦੀ, ਇੱਕ ਕਿਸ਼ਤੀ ਹੁੰਦੀ ਹੈ, ਉਹਦੇ ਵਿੱਚ ਚੱਪੂ ਹੁੰਦੇ ਨੇ 6-7, ਮੇਕਾ ਕਈ ਵਾਰੀ 5 ਦੀ ਟੀਮ ਹੁੰਦੀ ਹੈ, ਕਈ ਵਾਰੀ 7 ਦੀ ਟੀਮ ਹੁੰਦੀ ਹੈ, ਇੱਕ ਮੂਹਰੇ ਬੈਠਾ ਹੁੰਦਾ, 3-3 ਦੂਜੇ ਪਾਸੇ ਉਹਨੇ ਚੱਪੂ ਚਲਾ ਕੇ ਉਹ ਕਿਸ਼ਤੀ ਨੂੰ ਪਹਿਲੇ ਨੰਬਰ 'ਤੇ ਫਸਟ ਤੇਜ਼ ਚਲਾਉਣ ਵਾਲੇ ਨੂੰ ਇਨਾਮ ਮਿਲਦਾ। ਓਲੰਪਿਕਸ ਦੇ ਵਿੱਚ ਇਹ ਗੇਮ ਹੁੰਦੀ ਹੈ, ਸੋ ਉਹਨੂੰ ਸੇਲਿੰਗ ਕਹਿੰਦੇ ਨੇ ਜਾਂ ਬੋਟ, ਅਤੇ ਉਹਦੇ ਵਿੱਚ ਸਾਡੀ ਕੈਨੇਡਾ ਨੂੰ ਰਿਪ੍ਰਜੈਂਟ ਕਰ ਰਿਹਾ ਸੀ ਮਿਸਟਰ ਲਾਰੈਂਸ, ਉਹ ਅੱਜ ਵੀ ਹੈਗੇ ਜੀ, ਮਿਸਟਰ ਲਾਰੈਂਸ, ਦੂਜਾ ਨਾਂ ਮੈਨੂੰ ਔਖਾ ਜਿਹਾ ਲੱਗਦਾ, ਲੇਮਿਊਨਸ ਜਾਂ ਸਮਥਿੰਗ ਜੋ ਵੀ ਸੀਗਾ, ਐਡਮਿੰਟਨ ਦੇ ਰਹਿਣ ਵਾਲੇ ਸੀ, ਅਤੇ ਜਦੋਂ ਉਹ ਸਾਊਥ ਕੋਰੀਆ ਦੇ ਵਿੱਚ ਕੰਪੀਟੀਸ਼ਨ ਕਰ ਰਹੇ ਸੀ ਉਹ ਬੋਟ ਦਾ, ਅਤੇ ਉਹ ਫਸਟ ਜਦੋਂ ਬਿਲਕੁਲ ਖਤਮ ਹੋਣ ਵਾਲਾ ਸੀਗਾ, ਉਹ ਨੰਬਰ ਫਸਟ ਜਾਂ ਸੈਕਿੰਡ ਦਿਨ ਪਹੁੰਚ ਗਏ, ਅਤੇ ਉਹਦੇ ਨਾਲ ਦੇਖਿਆ, ਪਿੱਛੇ ਮੁੜ ਕੇ ਦੇਖਿਆ ਵੀ ਮੇਰੇ ਪਿੱਛੇ ਕਿੰਨੀ ਕੁ ਦੂਰ ਆ ਰਹੀ ਹੈ ਬੋਟ, ਉਸ ਵੇਲੇ ਬੜੀ ਤੇਜ਼ ਹਵਾਵਾਂ ਚੱਲੀਆਂ, ਸਟੋਰਮ ਆਇਆ ਹੋਇਆ ਸੀਗਾ, ਸੋ ਉਹ ਜਿਹੜੀ ਉਹਨੇ ਜੋ ਪਿੱਛੇ ਮੁੜ ਕੇ ਦੇਖਿਆ ਤਾਂ ਜਿਹੜੀ ਸਿੰਗਾਪੁਰ ਦੀ ਬੋਟ ਸੀ ਉਹਦੇ ਵਿੱਚੋਂ ਇੱਕ ਬੰਦੇ ਨੇ ਬੈਲਟ ਨਹੀਂ ਲਾਈ ਸੀ, ਉਹ ਹਵਾ ਦੇ ਪ੍ਰੈਸ਼ਰ ਦੇ ਨਾਲ ਉਹ ਸਮੁੰਦਰ 'ਚ ਡਿੱਗ ਪਿਆ। ਹੁਣ ਕੀ ਸੀ, ਜਾਂ ਤਾਂ ਉਹ ਹੀ ਸ਼ੁੱਡ ਨਾਟ ਕੇਅਰ, ਉਹਨੂੰ ਆਪਣਾ ਮੈਡਲ ਲੈਣਾ ਚਾਹੀਦਾ ਸੀਗਾ, ਪਰ ਇਨਸਾਨੀਅਤ ਸੀਗੀ, ਉਹਨੇ ਫਟਾਫਟ ਪਿੱਛੇ ਨੂੰ ਮੁੜਿਆ, ਉਹ ਬੰਦੇ ਨੂੰ ਕੱਢਿਆ, ਕੱਢ ਕੇ ਬਚਾ ਲਿਆ, ਉਹਨੂੰ ਗੋਲਡ ਮੈਡਲ ਤਾਂ ਨਹੀਂ ਮਿਲਿਆ ਨਾ ਸਿਲਵਰ ਮੈਡਲ, ਪਰ ਉਹਨੂੰ ਸਾਰੀ ਦੁਨੀਆ ਯਾਦ ਕਰਦੀ ਹੈ। ਓਲੰਪਿਕਸ ਜਦੋਂ ਖਤਮ ਹੋਈਆਂ ਉਹਨੂੰ ਸਪੈਸ਼ਲ ਅਵਾਰਡ ਦਿੱਤਾ ਗਿਆ ਕਿ ਇਹਨੇ ਜਿੱਤਣ ਦੇ ਲਈ ਨਹੀਂ, ਸਗੋਂ ਇੱਕ ਇਨਸਾਨੀਅਤ ਦਾ ਵਧੀਆ ਕੰਮ ਕੀਤਾ। ਔਰ ਉਸ ਵੇਲੇ ਲਾਰੈਂਸ ਨੇ ਕਿਹਾ ਸੀਗਾ, ਸਾਡੇ ਜੋ ਮੇਕਾ ਮਲਰੋਨੀ ਸੀ ਪ੍ਰਾਈਮ ਮਿਨਿਸਟਰ, ਇਹਨਾਂ ਨੇ ਵੀ ਦਿੱਤਾ ਸੀਗਾ, ਉਦੋਂ ਉਹਨੇ ਕਿਹਾ ਸੀਗਾ ਕਿ ਜੇ ਮੈਂ ਗੋਲਡ ਮੈਡਲ ਜਿੱਤ ਲੈਂਦਾ ਨਾ ਤਾਂ ਮੈਨੂੰ ਲੋਕਾਂ ਨੇ ਇੰਨਾ ਪਿਆਰ ਨਹੀਂ ਦੇਣਾ ਸੀ, ਜਦੋਂ ਕਿ ਮੈਂ ਗੋਲਡ ਮੈਡਲ ਨਾ ਜਿੱਤ ਕੇ ਜਿਹੜੀ ਮੈਂ ਉਹ ਬੱਚੇ ਦੀ, ਉਸ ਬੰਦੇ ਦੀ, ਉਸ ਪਲੇਅਰ ਦੀ, ਸਿੰਗਾਪੁਰ ਵਾਲੀ ਦੀ ਜਾਨ ਬਚਾਈ, ਲੋਕਾਂ ਨੇ ਮੈਨੂੰ ਹੱਥਾਂ ਦੇ ਚੱਕ ਲਿਆ। ਸੋ ਕਹਿਣ ਦਾ ਮਤਲਬ, ਜਦੋਂ ਵੀ ਅਸੀਂ ਕੰਮ ਕਰੀਏ ਸਿਰਫ ਆਪਣਾ ਨਾ ਫਾਇਦਾ ਸੋਚੀਏ, ਜਦੋਂ ਅਸੀਂ ਕਿਸੇ ਦੂਜੇ ਦਾ ਫਾਇਦੇ ਲਈ, ਦੂਜੇ ਦੀ ਖੁਸ਼ੀ ਲਈ ਕੰਮ ਕਰਦੇ ਹਾਂ, ਰੂਹਾਨੀਅਤ ਸਾਡੇ ਅੰਗ ਸੰਗ ਹੁੰਦੀ ਹੈ। ਸਾਡੇ ਕੋਲ ਇੱਕ ਲਾਈਨ ਹੈ, ਮੈਂ ਲਾਈਨ ਲੈ ਲਾਂ। ਹੈਲੋ,
ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ,
ਹਾਂਜੀ,
ਆਈ ਜਸਟ ਹੈਵ ਅ ਕੁਇਕ ਕੁਐਸਚਨ, ਯੂ ਗਾਇਜ਼ ਹੈਵ ਅ ਸੇਲ ਗੋਇੰਗ ਔਨ ਰਾਈਟ ਨਾਓ, ਰਾਈਟ, ਐਨ ਆਪਟੀਕਲ ਸੇਲ?
ਯੈਸ।
ਡੂ ਯੂ ਗਾਇਜ਼ ਐਕਸੈਪਟ ਇਨਸ਼ੋਰੈਂਸ?
ਓਕੇ, ਐਂਡ ਵਟ ਐਲਸ ਯੂ ਹੈਵ, ਐਨੀ ਅਦਰ ਕੁਐਸਚਨ?
Also, if you can just mention the pricing.
Okay. So far, you know, of course, we have a closing out sale because we are closing our BNC optical, BNC Vision Center, and kan dukaan assi band karan ja rahe hain. So, ode liye eh gall hai vi price ta nahi main das sakda. I don't want to disclose any price on the radio. If I disclose, it means I'm killing somebody's business. So, of course, because we are closing, so our prices are almost cost price. You can't compare with anywhere. If you want to save lots of money, either in lenses or in frames, branded, non-branded, then you can come. So far insurance is concerned, right now, we are not submitting the insurance directly to the insurance company. Of course, if you buy something, we will give you the official receipt. Due to coronavirus, ਉਹਦੇ ਵਿੱਚ ਸਿਸਟਮ ਇੰਸ਼ੋਰੈਂਸ ਦਾ ਵੀ ਚੇਂਜ ਹੋ ਗਿਆ, ਯੂ ਕੈਨ ਸਬਮਿਟ ਇਟ ਆਨਲਾਈਨ ਐਂਡ ਵਿਦ ਇਨ ਏ ਵੀਕ ਔਰ ਸੋ ਯੂ ਵਿਲ ਗੈਟ ਯੂਅਰ ਮਨੀ ਬੈਕ। ਸੋ ਇਟ ਮੀਨਸ ਸਿੰਪਲ, ਇੰਸ਼ੋਰੈਂਸ ਅਸੀਂ ਲੈਂਦੇ ਹਾਂ ਪਰ ਅਸੀਂ ਸਬਮਿਟ ਨਹੀਂ ਕਰਦੇ, ਅਸੀਂ ਤੁਹਾਨੂੰ ਰਸੀਦ ਦੇ ਦਿਆਂਗੇ ਐਨਕਾਂ ਦੀ ਅਤੇ ਤੁਸੀਂ ਸਬਮਿਟ ਆਪ ਕਰ ਦਿਓ ਅਤੇ ਤੁਹਾਡੇ ਘਰ ਪੈਸੇ ਆ ਜਾਣਗੇ। ਸੋ ਇਹ ਇੰਸ਼ੋਰੈਂਸ ਦੀ ਗੱਲ ਹੈ, ਹਰ ਤਰ੍ਹਾਂ ਦੀ ਇੰਸ਼ੋਰੈਂਸ ਤਾਂ ਜਿਹੜੀ ਵੀ ਹੈਗੀ, ਜਿੰਨੇ ਪੈਸੇ ਦੇ ਤੁਸੀਂ ਸਾਡੇ ਕੋਲ ਸਮਾਨ ਲਓਗੇ ਉਹਦੀ ਤੁਹਾਨੂੰ ਅਸੀਂ ਬਕਾਇਦਾ ਰਸੀਦ ਦਿੰਦੇ ਹਾਂ ਜਿੰਨੇ ਦਾ ਵੀ ਸਮਾਨ ਲੈਂਦੇ ਹੋ। ਅਤੇ ਦੂਸਰੀ ਗੱਲ ਇਹ ਹੈ ਵੀ ਪ੍ਰਾਈਸ ਮੈਂ ਦੱਸ ਨਹੀਂ ਸਕਦਾ ਕਿਉਂਕਿ ਪ੍ਰਾਈਸ ਇੱਕੋ ਹੀ ਮੈਂ ਤੁਹਾਨੂੰ ਇਸ਼ਾਰਾ ਕਰਦਾ, ਵਾਰ ਵਾਰ ਕਹਿੰਦਾ ਇਹ ਜਿਹੜੇ ਪ੍ਰਾਈਸ ਨੇ ਕਿਉਂਕਿ ਅਸੀਂ ਬੰਦ ਕਰਨ ਜਾ ਰਹੇ ਹਾਂ, ਅਸੀਂ ਆਪਣਾ ਬਿਜ਼ਨਸ ਬੰਦ ਕਰਨਾ, ਇਸ ਕਰਕੇ ਪ੍ਰਾਈਸਾਂ ਬਹੁਤ ਥੱਲੇ ਨੇ। ਪਰ ਜੇ ਮੈਂ ਦੱਸਾਂ, ਕਿਉਂਕਿ ਸਾਰੇ ਤਾਂ ਨਹੀਂ, ਕੁਛ ਬੰਦੇ ਜਾ ਕੇ ਫਿਰ ਦੂਜੇ ਸਟੋਰਾਂ 'ਚ ਕਹਿੰਦੇ ਨੇ ਸਾਨੂੰ ਤਾਂ ਜੀ ਇੰਨੇ ਦੀ ਮਿਲੀ ਹੈ, ਪਰ ਇਹ ਨਹੀਂ ਦੱਸਦੇ ਵੀ ਉਹ ਕਿਉਂ ਮਿਲੀ ਹੈ, ਕਿਉਂ ਇਸ ਕਰਕੇ ਮਿਲੀ ਹੈ ਵੀ ਅਸੀਂ ਬੰਦ ਕਰ ਰਹੇ ਹਾਂ। ਨੰਬਰ 2 ਤੁਹਾਡੀ ਕੋਈ ਚੋਇਸ ਨਹੀਂ, ਜਿਹੜਾ ਵੀ ਉੱਥੇ ਪਿਆ ਉਹਦੇ ਵਿੱਚੋਂ ਹੀ ਤੁਸੀਂ ਚੂਜ਼ ਕਰਨੀ ਹੈ। ਹਾਂਜੀ, ਸੋ ਮੇਰੇ ਖਿਆਲ ਤੁਹਾਡੀ ਮੈਂ ਕੁਐਸਚਨ ਆਨਸਰ ਦੇਤਾ ਹੋਣਾ। ਸੋ ਹੁਣ ਆਪਾਂ ਗੱਲ ਜਿਹੜੀ ਕਰ ਰਹੇ ਸੀਗੇ ਮਿਸਟਰ ਲਾਰੈਂਸ ਦੀ ਗੱਲ, ਸੋ ਉਹਨੇ ਦੇਖੋ ਇੱਕ ਐਗਜ਼ਾਮਪਲ ਸੈੱਟ ਕੀਤੀ। ਸੋ ਇਸੇ ਤਰ੍ਹਾਂ ਹੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਦੋਂ ਸਾਡੇ ਲਾਈਫ ਦੇ ਵਿੱਚ ਚੇਂਜ ਆਉਂਦਾ, ਗੁੱਸਾ ਸਾਡਾ ਘੱਟ ਜਾਂਦਾ, ਕਾਮ ਦੇ ਵਿੱਚ ਹੈ, ਕਾਮ ਦੇ ਵਿੱਚ ਇਹ ਹੈ ਵੀ ਉਹ ਰਿਸ਼ੀ ਮੁਨੀਆਂ ਦੀ ਤਾਂ ਅਸੀਂ ਐਗਜ਼ਾਮਪਲਾਂ ਦੇਈ ਜਾਂਦੇ ਹਾਂ ਵੀ 100 ਸਾਲ ਤਪੱਸਿਆ ਕੀਤੀ ਅਤੇ ਫਿਰ ਵੀ ਕਾਮ ਨੇ ਉਹਨੂੰ ਢਾ ਲਿਆ, ਸਾਡਾ ਵੀ ਇਹੀ ਹਾਲ ਹੈ। ਇਹ ਭੁੱਲ ਜਾਓ, ਚਾਹੇ ਸਾਡੇ ਕੋਲ ਦੰਦ ਹੈਗੇ ਜਾਂ ਨਹੀਂ ਹੈਗੇ, ਉਪਰੋਂ ਅਸੀਂ ਬੇਟਾ ਪੋਤੀ ਪਾਤੀ ਕਰਦੇ ਰਹਿੰਦੇ ਹਾਂ, ਵਿੱਚੋਂ ਸਾਨੂੰ ਪਤਾ ਹੀ ਹੈ। ਸੋ ਮੈਂ ਕਿਸੇ ਦੇ ਬਾਰੇ ਕਿੰਨੀ ਕਹਿੰਦਾ, ਮੈਂ ਤਾਂ ਆਪਣੇ ਬਾਰੇ ਕਹਿੰਦਾ, ਜਦੋਂ ਕਿਤੇ ਇਹ ਕਾਮ ਦੀ ਬਹੁਤ ਵੱਡੀ ਤਾਕਤ ਹੈ, ਛੋਟੀ ਤਾਕਤ ਨਹੀਂ ਹੈ, ਅਤੇ ਜਦੋਂ ਕਿਤੇ ਨੀਤ ਵਿਗੜ ਜੇ ਜਾਂ ਕੋਈ ਤੁਹਾਡੇ ਅਹਿਸਾਸ ਹੁੰਦਾ, ਪਰ ਮੈਂ ਗੱਲ ਪੱਕੀ ਦਾਅਵੇ ਨਾਲ ਕਹਿੰਦਾ ਕਿ ਕੁੱਲ ਮਾਲਕ ਤੁਹਾਡੇ ਨਾਲ ਹੈ, ਪਰਮਾਤਮਾ ਤੁਹਾਡੇ ਨਾਲ ਹੈ, ਜਦੋਂ ਤੁਸੀਂ ਪਾਠ ਕਰਦੇ ਹੋ ਤੁਹਾਨੂੰ ਹਰ ਹੀਲੇ ਬਚਾਉਂਦਾ। ਜਿਹੜੇ ਬੰਦੇ ਨਹੀਂ ਰੱਬ ਦੇ ਲੱਗੇ ਹੋਏ ਨੇੜੇ ਥੇੜੇ ਉਹਨਾਂ ਦਾ ਫਿਰ ਤੁਹਾਨੂੰ ਪਤਾ ਹੀ ਹੈ ਉਹ ਜਿਹੜੀ ਆਪਣੀ ਦਿੱਲੀ 'ਚ ਹੋਇਆ ਸੀ ਹਾਲ ਬੰਦਿਆਂ ਨੂੰ ਫਾਂਸੀਆਂ 'ਤੇ ਚੜ੍ਹਨਾ ਪਿਆ ਫਿਰ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ ਪਰ ਜਦੋਂ ਤੁਸੀਂ ਪਰਮਾਤਮਾ ਦੇ ਨਾਲ ਲੱਗੇ ਹੋ ਪਾਠ ਕਰਦੇ ਹੋ ਪੁੱਛਦੇ ਹੋ ਤੁਹਾਡੀ ਜਿਹੜੀ ਆਤਮਾ ਹੈ ਨਾ ਉਹ ਤੁਹਾਨੂੰ ਦਿਕਾਰਦੀ ਹੈ ਵੀ ਅਸੀਂ ਇਹੋ ਜਿਹੀ ਕਿਉਂ ਸੋਚ ਆਈ ਫਿਰ ਤੁਸੀਂ ਆਪਣੇ ਆਪ ਨੂੰ ਪਸ਼ਚਾਤਾਪ ਕਰਦੇ ਹੋ ਅਤੇ ਉਹ ਬੁਰੇ ਕੰਮ ਕਰਨ ਤੋਂ ਬਚ ਜਾਂਦੇ ਹੋ ਸੋ ਇਹ ਕੁਛ ਚੇਂਜਿਸ ਨੇ ਅਤੇ ਹੋਰ ਚੇਂਜਿਸ ਕੀ ਹੈ ਹੋਰ ਚੇਂਜਿਸ ਇਹ ਹੈ ਵੀ ਜੇ ਬੰਦਾ ਪਾਠ ਕਰਦਾ ਸਿਮਰਨ ਕਰਦਾ ਚੌਂਕੜੀ ਮਾਰਦਾ ਮਾਲਾ ਫੇਰਦਾ ਜੋ ਵੀ ਕਰਦਾ ਕਿਸੇ ਦੀ ਵੀ ਕਰਦਾ ਉਹਦੀ ਦੂਜੀ ਨਿਸ਼ਾਨੀ ਇਹ ਹੈ ਵੀ ਉਹਨੂੰ ਉਹਦੀ ਨੀਂਦ ਘੱਟ ਜਾਂਦੀ ਹੈ ਨੀਂਦ ਦਾ ਮਤਲਬ ਕੀ ਹੈ ਕਿ ਜ਼ਰੂਰ ਉਹਨੂੰ ਸਵੇਰੇ ਭਰਾ ਜਿਹਨੂੰ ਕਹਿੰਦੇ ਨੇ ਅੰਮ੍ਰਿਤ ਵੇਲੇ ਪੰਜਾਬੀ 'ਚ ਅੰਮ੍ਰਿਤ ਵੇਲਾ ਕਹਿੰਦੇ ਨੇ ਜਦੋਂ ਕਿ ਕਹਿੰਦੇ ਰਿਸ਼ੀ ਮੁਨੀ ਦਾ ਟਾਈਮ ਹੁੰਦਾ ਜਦੋਂ ਦੋ ਤਿੰਨ ਦੋ ਕੁ ਵੱਜ ਕੇ ਟੱਪ ਜਾਂਦੇ ਨੇ ਦੋ ਵਜੇ ਤਾਂ ਤੁਹਾਨੂੰ ਪਤਾ ਹੀ ਹੈ ਕਲੱਬਾਂ 'ਚ ਕੀ ਹੁੰਦਾ ਵੀ ਉਹ 3 ਵਜੇ ਹੁੰਦਾ ਉਹ ਅੰਮ੍ਰਿਤ ਵੇਲਾ ਹੁੰਦਾ ਚੰਗਾ ਟਾਈਮ ਹੁੰਦਾ ਚਿੜੀਆਂ ਦੀ ਜਿਹੜੇ ਸਭ ਕੁਛ ਸੁੱਤਾ ਪੈਂਦਾ ਮੌਸਮ ਜਿਹੜੇ ਸ਼ਾਂਤ ਬਿਲਕੁਲ ਹੁੰਦਾ ਘਰ ਦੇ ਵਿੱਚ ਕੋਈ ਬੱਚਾ ਨਹੀਂ ਉੱਠ ਰਿਹਾ ਕੋਈ ਚੀਂ ਚਿਹਾੜਾ ਨਹੀਂ ਪੈ ਰਿਹਾ ਕੋਈ ਬਾਹਰ ਰੋਡ ਦੇ ਉੱਤੇ ਖੜਕਾ ਨਹੀਂ ਹੋ ਰਿਹਾ ਉਸ ਵੇਲੇ ਜਿਹਨੂੰ ਜਾਗ ਆ ਜਾਏ ਤਾਂ ਸਮਝ ਲਓ ਵੀ ਉਹਦੀ ਰੂਹਾਨੀ ਤਰੱਕੀ ਹੋ ਰਹੀ ਹੈ ਹੁਣ ਦੋ ਤਰ੍ਹਾਂ ਦੀ ਗੱਲ ਹੈ ਜਾਂ ਤਾਂ ਉੱਠ ਕੇ ਬਹਿ ਜਾਓ ਹਾਂਜੀ ਅਤੇ ਕਈ ਵਾਰੀ ਮੇਰੇ ਵਰਗੇ ਹੁੰਦੇ ਨੇ ਚੱਲ ਯਾਰ ਮੌਸਮ ਦਾ ਬਹੁਤ ਵਧੀਆ ਚੱਲ ਫਿਰ ਠਹਿਰ ਕੇ ਕਰਾਂਗੇ ਉਹ ਠਹਿਰ ਕੇ ਬਸ ਫਿਰ ਘਰਾੜੇ ਇਹੋ ਜਿਹੇ ਵੱਜਦੇ ਨੇ ਉਦੋਂ ਪਤਾ ਲੱਗਦਾ 8 ਵੱਜ ਗਏ ਕਿ 9 ਵੱਜ ਗਏ ਜਿਹੜਾ ਉਸ ਸਮੇਂ ਨੂੰ ਫਾਇਦਾ ਉਠਾ ਲਿਆ ਉਸ ਸਮੇਂ ਨੂੰ ਸੰਭਾਲ ਗਿਆ ਜਿਵੇਂ ਵੀ ਅਜੇ ਮੂੰਹ 'ਤੇ ਛਿੱਟੇ ਮਾਰ ਲਓ ਨਹਾ ਲਓ ਅਜੇ ਜੇ ਨਹੀਂ ਵੀ ਨਹਾਉਣਾ ਅਤੇ ਤੁਸੀਂ ਉੱਥੇ ਹੀ ਬਹਿ ਜਾਓ ਬੈੱਡ ਦੇ ਉੱਤੇ ਜਿਵੇਂ ਮਰਜ਼ੀ ਲੱਤਾਂ ਸਿੱਧੀਆਂ ਕਰੋ ਚੌਂਕੜੀ ਮਾਰੋ ਬੈਠੋ ਸੀ ਉਹਦੀ ਯਾਦ ਦੇ ਵਿੱਚ ਅਤੇ ਜਦੋਂ ਤੁਸੀਂ ਬੈਠਣਾ ਸ਼ੁਰੂ ਕਰਦਾ ਤੁਸੀਂ ਦੇਖੋਗੇ ਆਨੰਦ ਡਿਫਰੈਂਟ ਟਾਈਪ ਦਾ ਆਊਗਾ ਐਨਰਜੀ ਡਿਫਰੈਂਟ ਤਰ੍ਹਾਂ ਦੀ ਵੱਧਦੀ ਹੈ ਸੋ ਇਹ ਨਿਸ਼ਾਨੀ ਹੁੰਦੀ ਹੈ ਕਿ ਸਾਨੂੰ ਕਦੋਂ ਜਾਗ ਆਉਂਦੀ ਹੈ ਅਤੇ ਨਾਲ ਦੂਜੀ ਗੱਲ ਹੈ ਵੀ ਉਹ ਉਦਾਸ ਰਹਿੰਦਾ ਜਿਵੇਂ ਰੇਸ਼ਮਾ ਜੀ ਨੇ ਹੁਣ ਗਾਣਾ ਆਪਾਂ ਪਹਿਲਾਂ ਲਾਇਆ ਸੀ ਨਾ ਹਾਇਓ ਰੱਬਾ ਨਹੀਂ ਉਹ ਲੱਗਦਾ ਦਿਨ ਮੇਰਾ ਉਹਦਾ ਨਾ ਰਿਸ਼ਤੇਦਾਰਾਂ 'ਚ ਨਾ ਦੁਨੀਆਂ 'ਚ ਨਾ ਪੈਸੇ 'ਚ ਉਹ ਉਦਾਸ ਜਿਹਾ ਰਹਿੰਦਾ ਵੀ ਇਹ ਸਭ ਡਰਾਮੇਬਾਜ਼ੀ ਹੈ ਕਰਨ ਕਰਾਉਣ ਨੂੰ ਕੀ ਹੈ ਇੱਧਰ ਵੀ ਲੁੱਟ ਉੱਧਰ ਵੀ ਲੁੱਟ ਕਿਤੇ ਖੂਨ ਖਰਾਬਾ ਹੋ ਰਿਹਾ ਕਿਤੇ ਕੋਈ ਗੋਲੀਆਂ ਮਾਰ ਰਿਹਾ ਸਾਡੇ ਬ੍ਰੈਂਪਟਨ 'ਚ ਉਹ ਸੀਮਾ ਸ਼ਰਮਾ ਸੰਗੀਤਾ ਸ਼ਰਮਾ ਜੀ ਨੂੰ ਗੋਲੀ ਮਾਰ ਗਿਆ ਬੱਚਿਆਂ ਨੂੰ ਮਾਰਤਾ ਕੋਈ ਡੁੱਬ ਗਿਆ ਇਹ ਸਾਰਾ ਕੀ ਹੋ ਰਿਹਾ ਕੋਈ ਉਹ ਤੁਸੀਂ ਰੋਡ ਦੇ ਉੱਤੇ ਸੈਰ ਕਰ ਜਾਂਦੇ ਮੋਟਰਸਾਈਕਲ 180 ਦੀ ਜ਼ੂਮ ਕਰਕੇ ਨਿਕਲ ਜਾਂਦੇ ਨੇ ਜਦੋਂ ਇਹ ਮਰਦੇ ਨੇ ਫਿਰ ਕਹਿੰਦੇ ਜਵਾਨ ਬੰਦਾ ਮਰ ਗਿਆ ਇਹ ਸਾਰੇ ਡਰਾਮੀ ਨੇ ਬੰਦਾ ਸੋਚਦਾ ਵੀ ਹੈ ਕੀ ਹੋ ਕੀ ਰਿਹਾ ਸੋ ਜਦੋਂ ਬੰਦੇ ਦਾ ਦਿਲ ਨਾ ਲੱਗੇ ਫਿਰ ਉਹਦਾ ਜੀ ਕਰਦਾ ਵੀ ਅੱਡਾ ਕਿਤੇ ਟੀਵੀ ਲਾ ਲਓ ਕੱਛੀਆਂ ਜਾਂ ਪਾਈ ਫਿਰਦੇ ਨੇ ਨੱਚੀ ਜਾਂਦੇ ਨੇ ਟੱਪੀ ਜਾਂਦੇ ਨੇ ਕੱਢਣ ਪਾਉਣ ਕੋਈ ਨਹੀਂ ਪਿਓ ਵੀ ਵਿੱਚ ਬੈਠਾ ਬਾਬਾ ਵੀ ਬੈਠਾ ਸਹੁਰਾ ਵੀ ਬੈਠਾ ਉਹਨੂੰ ਦੇਖ ਦੇ ਕੇ ਖੁਸ਼ ਹੋਈ ਜਾਂਦੇ ਅੱਖਾਂ ਦੀ ਸ਼ਰਮ ਕੋਈ ਨਹੀਂ ਹਾਂਜੀ ਸੋ ਇਸ ਤਰ੍ਹਾਂ ਦੇ ਜਦੋਂ ਵਾਤਾਵਰਨ ਤੁਸੀਂ ਦੇਖਦੇ ਹੋ ਅਤੇ ਜਿਹੜਾ ਬੰਦਾ ਪਾਠ ਕਰਦਾ ਉੱਠ ਕੇ ਉੱਪਰ ਨੂੰ ਚਲਾ ਜਾਂਦਾ ਜੇ ਚੁਗਲੀ ਫਰੇਬ ਹੁੰਦਾ ਉਹ ਕਹਿੰਦਾ ਮੈਂ ਚੁਗਲੀਆਂ ਤੋਂ ਕੀ ਲੈਣਾ ਚੁਗਲੀ 'ਚ ਇੰਨਾ ਜ਼ਿਆਦਾ ਆਨੰਦ ਆਉਂਦਾ ਨਾ ਜੀ ਤੁਸੀਂ ਕਦੇ ਸਤਸੰਗ ਲਾ ਲਓ ਪਾਠ ਲਾ ਲਓ ਅਤੇ ਉਦੋਂ ਨੀਂਦ ਪਟੱਕ ਦਿੰਦੇ ਥੱਲੇ ਜ਼ਮੀਨ 'ਚ ਵੱਜਦਾ ਸਿਰ ਅਤੇ ਜੇ ਚੁਗਲੀ ਕਰਨ ਲੱਗ ਜਾਓ ਜਿਹਨੂੰ ਮਰਜ਼ੀ ਫੋਨ ਚੱਕ ਲਓ ਸੁੱਤਿਆ ਵੀ ਕਰ ਲਓ ਉਹਦੀ ਫਟਾਫਟ ਤਾਜ਼ਾ ਹੋ ਜਾਂਦਾ ਦੇ ਚੁਗਲੀ 'ਤੇ ਚੁਗਲੀ ਦੇ ਚੁਗਲੀ 'ਤੇ ਚੁਗਲੀ ਮੈਂ ਇੱਕ ਵਾਰੀ ਪਹਿਲਾਂ ਵੀ ਪ੍ਰੋਗਰਾਮ ਲਾਇਆ ਸੀ ਚੁਗਲੀਆਂ ਗੁਰਦਾਸ ਮਾਨ ਦਾ ਗਾਣਾ ਉਹੀ ਦੱਸਦਾ ਸੋ ਇਹ ਜਿਹੜੀਆਂ ਨੈਗੇਟਿਵ ਨੇ ਅਤੇ ਜਦੋਂ ਅਸੀਂ ਚੁਗਲੀਆਂ ਛੱਡ ਕੇ ਪੋਜ਼ਿਟਿਵ ਕਰਦੇ ਮੈਂ ਕੀ ਲੈਣਾ ਮੈਂ ਕਿਉਂ ਕਰਾਂ ਸੋ ਉਹ ਜਿਹੜੀ ਹੈ ਰੂਹਾਨੀ ਤਰੱਕੀ ਦੀ ਨਿਸ਼ਾਨੀ ਹੁੰਦੀ ਹੈ ਫਿਰ ਤੀਸਰੀ ਗੱਲ ਹੁੰਦੀ ਹੈ ਕਿ ਰੂਹਾਨੀ ਤਰੱਕੀ ਦੀ ਇਹ ਖਾਸੀਅਤ ਹੁੰਦੀ ਹੈ ਵੀ ਤੁਹਾਨੂੰ ਅੰਦਰੋਂ ਆਵਾਜ਼ ਆਉਂਦੀ ਹੈ ਆਵਾਜ਼ ਕਿਸ ਤਰ੍ਹਾਂ ਦੀ ਆਤਮਾ ਦੀ ਆਵਾਜ਼ ਮਨ ਦੀ ਆਵਾਜ਼ ਤਾਂ ਸਦਾ ਹੀ ਆਉਂਦੀ ਹੈ ਮਨ ਜਿਹੜਾ ਹੈਗਾ ਨੈਗੇਟਿਵ ਪਾਵਰ ਹੈ ਆਤਮਾ ਜਿਹੜੀ ਪੋਜ਼ਿਟਿਵ ਪਾਵਰ ਹੈ ਕੋਈ ਵੀ ਅਸੀਂ ਕੰਮ ਕਰਦੇ ਹਾਂ ਤਾਂ ਮਨ ਕਹੂਗਾ ਵੀ ਕਰ ਲੈ ਉਹ ਪੁੱਠੇ ਪਾਸੇ ਲਾਊਗਾ ਆਤਮਾ ਤੁਹਾਨੂੰ ਜ਼ਰੂਰ 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 ਆਵਾਜ਼ ਦਊਗੀ ਵੀ ਆਹ ਕਰ ਜਾਂ ਨਾ ਕਰ ਆਤਮਾ ਹਮੇਸ਼ਾ ਤੁਹਾਨੂੰ ਰਾਈਟ ਐਂਡ ਗੁੱਡ ਦੇ ਪਾਸੇ ਲਿਜਾਂਦੀ ਹੈ ਫਾਰ ਐਗਜ਼ਾਮਪਲ ਇੱਥੇ ਆਪਾਂ ਸਟੋਰ 'ਤੇ ਗਏ ਖਾਸ ਕਰਕੇ ਹੁਣ ਤਾਂ ਲੋਕ ਬੇਕਾ ਕਾਫੀ ਸਾਵਧਾਨ ਹੋਣਗੇ ਜਿਹੜੇ ਇੰਡੀਆ ਤੋਂ ਯੰਗ ਬੱਚੇ ਆਉਂਦੇ ਨੇ ਉਹ ਕਹਿੰਦੇ ਨੇ ਵੀ ਇੱਥੇ ਖੁੱਲ੍ਹਾ ਹੀ ਸਮਾਨ ਪਿਆ ਚਾਹੇ ਆਪਾਂ ਵਾਲਮਾਰਟ ਚਲੇ ਜਾਈਏ ਚਾਹੇ ਹੋਮ ਡਿਪੂ 'ਤੇ ਚਲੇ ਜਾਈਏ ਕਿਸੇ ਸਟੋਰ 'ਤੇ ਚਲੇ ਜਾਈਏ ਆਪਾਂ ਕਹਿੰਦੇ ਕੋਈ ਨਹੀਂ ਚੱਕ ਚੱਕ ਕੇ ਉਹਦੇ ਵਿੱਚ ਰੇਹੜੀ 'ਚ ਰੱਖੀ ਚਲੋ ਹਾਂਜੀ ਅਤੇ ਜਦੋਂ ਕੋਈ ਚੱਕ ਕੇ ਆਪਾਂ ਕਹਿੰਦਾ ਕਿਹੜਾ ਪਤਾ ਲੱਗਿਆ ਚੁੱਪ ਕਰਕੇ ਸਮਾਨ ਪੈਸੇ ਦਿਓ ਹੀ ਨਾ ਚੁੱਪ ਕਰਕੇ ਨਿਕਲ ਜਾਓ ਜਾਂ ਕਮੀਜ਼ ਵਿੱਚ ਅੱਗੇ ਪੁਰਾਣੇ ਜ਼ਮਾਨੇ 'ਚ ਹੁੰਦਾ ਸੀਗਾ ਕਿ ਸੂਟ ਪਾਇਆ ਸੂਟ ਦੇ ਥੱਲੇ ਸੂਟ ਪਾ ਕੇ ਚੁੱਪ ਕਰਕੇ ਨਿਕਲ ਜਾਣਾ ਵੀ ਕਿਹੜਾ ਪਤਾ ਲੱਗਣਾ ਪਰ ਆਤਮਾ ਤੁਹਾਨੂੰ ਕਹੂਗੀ ਵੀ ਜੇ ਫੜੇ ਗਏ ਭਾਈ ਸਾਹਿਬ ਜ਼ਿੰਦਗੀ ਭਰ ਦੀ ਬਰਬਾਦੀ ਆ ਨਾਲੇ ਤੁਸੀਂ ਕੋਰਟਾਂ 'ਚ ਆਓਗੇ ਨਾਲੇ ਜੇ ਬੱਚਿਆਂ ਨੂੰ ਕੀ ਦੱਸੋਗੇ ਬੱਚਿਆਂ ਨੂੰ ਇਹ ਤਾਂ ਤੁਸੀਂ ਬੱਚੇ ਇਸ ਗੱਲ ਦਾ ਫਖਰ ਮਹਿਸੂਸ ਕਰ ਸਕਦੇ ਨੇ ਕਿ ਮੇਰੇ ਮਾਂ ਬਾਪ ਨੇ ਜੇਲ੍ਹਾਂ ਕੱਟੀਆਂ ਆਜ਼ਾਦੀ ਲਈ ਪਰ ਇਸ ਦਾ ਕੋਈ ਫਿਕਰ ਨਹੀਂ ਕਿ ਮੇਰਾ ਪਿਓ ਚੋਰੀ ਕਰਦਾ ਫੜਿਆ ਗਿਆ ਸੀ ਸੋ ਆਤਮਾ ਤੁਹਾਨੂੰ ਇਹ ਗੱਲ ਕਹੂਗੀ ਵੀ ਇਹ ਕੰਮ ਨਾ ਕਰ ਅਤੇ ਮਨ ਕਹਿੰਦਾ ਕਿਹੜਾ ਪਤਾ ਲੱਗਦਾ ਚੁੱਪ ਕਰਕੇ ਨਿਕਲ ਜਾ $200 ਵੱਜ ਜਾਣਗੇ ਸੋ ਜਦੋਂ ਬੰਦਾ ਪਾਠ ਕਰਦਾ ਕੋਈ ਵੀ ਤਾਂ ਉਸ ਨੂੰ ਅੰਦਰੋਂ ਆਵਾਜ਼ ਆਉਂਦੀ ਹੈ ਕਿ ਕਰ ਲੈ ਕਿ ਨਾ ਕਰ ਲੈ ਜਦੋਂ ਅਸੀਂ ਆਤਮਾ ਦੀ ਆਵਾਜ਼ ਸੁਣਨੀ ਸ਼ੁਰੂ ਕਰ ਦਿੰਦੇ ਜ਼ੋਰ ਪੈਂਦੀ ਆਤਮਾ ਦੀ ਸਮਝ ਲਓ ਸਾਡੀ ਰੂਹਾਨੀ ਤਰੱਕੀ ਹੋ ਰਹੀ ਹੈ ਇੱਕ ਮੇਰੇ ਕੋਲ ਕਾਲ ਹੈ ਉਹਨਾਂ ਨੂੰ ਲੈ ਲਈਏ ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ
ਹਾਂਜੀ ਹਾਂਜੀ ਮੈਂ ਨਾ ਇਹ ਥੋੜਾ ਪੁੱਛਣਾ ਸੀ ਕਿ ਮੇਰੇ ਕੋਲ ਮੇਰੇ ਡਾਕਟਰ ਨੇ ਆਈ ਡਾਕਟਰ ਨੇ ਮੈਨੂੰ ਪ੍ਰਿਸਕ੍ਰਿਪਸ਼ਨ ਲੈਂਸ ਵੀ ਤਿਆਰ ਕਰਵਾ ਸਕਦੇ ਹੋ ਕਿ ਸਿਰਫ ਫਰੇਮ ਹੀ ਮਿਲੇਗਾ?
ਹਾਂਜੀ ਭੈਣ ਜੀ, ਗੱਲ ਇਹ ਆ ਕੱਲੇ ਫਰੇਮ ਤੇ ਅਸੀਂ ਲੈਂਸ ਹੀ ਨਹੀਂ ਦਿੰਦੇ, ਇੱਕ ਤੀਸਰੀ ਚੀਜ਼ ਵੀ ਦਿੰਦੇ ਆ, ਪਿਆਰ ਨਾਲ ਤੁਹਾਨੂੰ ਚਾਹ ਵੀ ਪਿਲਾਵਾਂਗੇ ਅਸੀਂ। ਚਾਹ ਤੁਸੀਂ ਜਰੂਰ ਪੀਓ, ਫਰੇਮਾਂ ਦੀ ਨੀ ਮੈਨੂੰ ਪਤਾ ਕੁਆਲਿਟੀ ਕਿਹੋ ਜਿਹੀ ਆ, ਲੈਂਜਿਸ ਦੀ ਨੀ, ਪਰ ਚਾਹ ਦੀ ਮੈਂ ਆਨ ਦੀ ਏਅਰ ਕਹਿੰਦਾ ਗਰੰਟੀ, ਪਿਆਰ ਵੀ ਉਹਦੇ ਵਿੱਚ ਹੋਊਗਾ ਤੇ ਉਹ ਹੋਊਗੀ ਵੀ ਬੜੀ ਵਧੀਆ। ਹਾਂਜੀ, ਸੋ ਤੁਸੀਂ ਫਰੇਮ ਲਓ, ਸਾਡੇ ਕੋਲ 100 ਦੇ 2 ਲੱਗੇ ਨੇ, ਵਧੀਆ ਫਰੇਮ, ਐ ਨੀ ਹੈ ਵੀ ਕੋਈ ਤੁਸੀਂ ਕਹੋਗੇ ਵੀ ਉਹ ਡਾਲਰ ਸਟੋਰ ਵਾਲੇ ਨੇ, ਵਧੀਆ ਫਰੇਮ ਜਿਹੜੇ 150 ਦੇ ਨੇ 200 ਦੇ ਨੇ, ਕਿਉਂਕਿ ਹੁਣ ਪਤਾ ਨੀ ਪ੍ਰਾਈਸਾਂ ਤਾਂ ਪੁਰਾਣੀਆਂ ਲੱਗੀਆਂ ਵੀ ਨੇ, ਅਸੀਂ 100 ਦੇ 2 ਲਾਏ ਨੇ। ਜੇ ਤੁਸੀਂ ਬ੍ਰਾਂਡਡ ਲੈਣੇ ਨੇ, ਕੋਈ ਵੀ ਚਾਹੇ ਰੇਵਨ ਹੈ, ਚਾਹੇ ਗੁੱਚੀ ਹੈ, ਚਾਹੇ ਪ੍ਰਾਡਾ, ਟੌਮ ਫੋਰਡ, ਇਹਦੇ ਮਤਲਬ ਇਹ ਨਹੀਂ ਵੀ ਸਾਰੇ ਹੀ ਹੋਣਗੇ, ਜਿੰਨੇ ਕੁ ਬਚੇ ਨੇ ਉਹਦੇ ਵਿੱਚੋਂ ਤੁਸੀਂ ਚੂਜ਼ ਕਰੋਗੇ, ਉਹ ਕੋਸਟ ਪ੍ਰਾਈਸ ਦੇ ਨੇ, ਜੇ 300 ਦਾ ਜਾਂ 400 ਦਾ, ਉਹ ਕੋਈ 100 ਦਾ 125 ਦਾ, ਮਤਲਬ ਇੰਨੇ ਕੁ ਦਾ ਕੋਸਟ ਪ੍ਰਾਈਸ ਲੱਗੀ ਵੀ ਹੈ। ਸੋ ਇਸੇ ਤਰ੍ਹਾਂ ਹੀ ਲੈਂਜਿਸ ਵੀ ਅਸੀਂ ਸਿੰਗਲ ਵੀਜ਼ਨ, ਬਾਈਫੋਕਲ, ਪ੍ਰੋਗਰੈਸਿਵ, ਉਹ ਵੀ ਕੋਸਟ ਪ੍ਰਾਈਸ ਤੇ ਪਾ ਰਹੇ ਹਾਂ। ਸੋ ਤੁਸੀਂ ਨਿਸ਼ਚਿੰਤ ਹੋ ਕੇ ਪ੍ਰਿਸਕ੍ਰਿਪਸ਼ਨ ਡਾਕਟਰ ਜਿਹੜੇ ਮਰਜ਼ੀ ਨੂੰ ਦਿਖਾਓ, ਇਹ ਮੈਂ ਤਾਂ ਦੱਸਾਂ ਲੀਗਲੀ ਕੋਈ ਨਹੀਂ ਰੋਕ ਸਕਦਾ, ਪ੍ਰਿਸਕ੍ਰਿਪਸ਼ਨ ਤੁਸੀਂ ਸਮਾਨ ਕਿਤੋਂ ਵੀ ਬਾਏ ਕਰੋ, ਤੁਸੀਂ ਸਾਡੇ ਕੋਲ ਲੈ ਕੇ ਆ ਜਾਓ। ਟਾਈਮਿੰਗ ਮੈਂ ਦੱਸ ਦੇਣਾ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ 4 ਦਿਨ ਅਸੀਂ ਖੋਲਦੇ ਹਾਂ 12 ਤੋਂ ਲੈ ਕੇ 5 ਵਜੇ ਤੱਕ, ਸ਼ਨੀਵਾਰ ਤੇ ਐਤਵਾਰ ਨੂੰ 11 ਵਜੇ ਤੋਂ ਲੈ ਕੇ 2 ਵਜੇ ਤੱਕ ਤੁਸੀਂ ਆਓ, ਤੇ ਤੁਹਾਨੂੰ ਅਸੀਂ ਚਾਹ ਵੀ ਜ਼ਰੂਰ ਪਿਲਾਵਾਂਗੇ, ਤੇ ਤੁਹਾਨੂੰ ਤੁਸੀਂ ਯੂ ਵਿਲ ਫੀਲ ਕਿ ਇੱਥੇ ਡਿਫਰੈਂਟ ਮਾਹੌਲ ਹੋਏਗਾ ਤੇ ਤੁਸੀਂ ਖੁਸ਼ ਹੋ ਕੇ ਜਾਓਗੇ। ਹਾਂਜੀ, ਸੋ ਨੈਕਸਟ ਲਾਈਨ ਹੈਗੀ, ਹਾਂਜੀ ਸੋ ਨੈਕਸਟ ਲਾਈਨ ਵੀ ਲੈ ਲਈ ਅਸੀਂ। ਹੈਲੋ,
ਹੈਲੋ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭੈਣ ਜੀ।
ਹਾਂਜੀ, ਮੈਂ ਪੁੱਛਣਾ ਸੀ, ਅਨਕਾ ਬਾਰੇ ਪੁੱਛਣਾ ਸੀ, ਤੁਸੀਂ ਕਾਫੀ ਵਾਰੀ ਕਹਿੰਦੇ ਹੋ ਵੀ ਅਸੀਂ ਚਾਹ ਵੀ ਪਿਲਾਵਾਂਗੇ, ਸਮੋਸੇ ਖਿਲਾਵਾਂਗੇ, ਜੇ ਅਸੀਂ ਚਾਹ ਨਾ ਪੀਏ ਤੇ ਤੁਸੀਂ ਸਾਨੂੰ ਐਨਕਾ ਦੀ ਡੀਲ ਦੇ ਦੋਗੇ? ਐਨਕਾ ਸਾਨੂੰ ਚਾਹੀਦੀ ਸਭ ਤੁਹਾਡੇ ਕਲੀਨਿਕ ਤੋਂ।
ਹਾਂਜੀ, ਹੋਰ ਸਵਾਲ ਕੋਈ ਭੈਣ ਜੀ?
ਬਸ ਇਸ ਤੋਂ ਪੁੱਛਣਾ ਸੀ, ਮੇਰੇ ਫਰੈਂਡ ਲੈ ਕੇ ਆਏ ਸਨਗਲਾਸਿਸ ਲੈ ਕੇ ਆਏ ਆ ਰੇਬਨ ਦੀਆਂ, ਤੇ ਉਹਨਾਂ ਨੇ ਬਹੁਤ ਅੱਛੀ ਪ੍ਰਾਈਸ ਤੇ ਮਿਲ ਗਈਆਂ, ਤੇ ਉਹਨਾਂ ਤੁਹਾਡੇ ਕੋਲ ਹੋਰ ਕਿੰਨੀਆਂ ਹੋਣਗੀਆਂ? ਜੇ ਅਸੀਂ ਲੈ ਕੇ ਜਾਣੀਆਂ ਸੀ ਇੰਡੀਆ ਜਾਣ ਲੱਗੇ ਨਾ, ਇੰਡੀਆ ਜਾਣਾ ਸੀ ਕਿਸੇ ਨੇ, ਮੈਂ ਭੇਜਣੀਆਂ ਸੀ, ਮੈਂ ਕਿਹਾ ਚਲੋ 2-4 ਇਕੱਠੀਆਂ ਅਸੀਂ ਭੇਜ ਦਾਂਗੇ, ਅੱਛਾ ਗਿਫਟ ਹੈ।
ਹਾਂਜੀ,
ਤੇ ਨਾਲ ਫਰੇਮ ਚਾਹੀਦੇ ਸੀ ਸਾਨੂੰ, ਫਰੇਮ ਫਰੇਮ ਬਾਰੇ ਪਤਾ ਕਰਨਾ ਸੀ, ਲੈਂਸਿਸ ਪਾਉਂਦੇ ਹੋ ਕਿ ਨਹੀਂ ਤੁਸੀਂ, ਇਕੱਲੇ ਫਰੇਮ ਭੇਜਦੇ ਹੋ?
ਹਾਂਜੀ ਭੈਣ ਜੀ, ਸੋ ਤੁਹਾਡੇ ਮੈਂ 3 ਸਵਾਲਾਂ ਦਾ ਜਵਾਬ ਦੇ ਦਿੰਦਾ। ਪਹਿਲੀ ਗੱਲ, ਚਾਹ ਅਸੀਂ ਤੁਹਾਨੂੰ ਵਧੀਆ ਪਿਲਾਵਾਂਗੇ, ਗਰੰਟੀ ਹੈ। ਸਮੋਸੇ ਤਾਂ ਮੈਂ ਇੱਕ ਦਿਨ ਕਿਹਾ ਸੀ ਜ਼ਰੂਰ, ਪਰ ਤੁਹਾਨੂੰ ਜੇ ਤੁਸੀਂ ਆਓਗੇ ਯਾਦ ਕਰਾ ਦਿਓ, ਸਮੋਸੇ ਵੀ ਤੁਹਾਨੂੰ ਮੰਗਾ ਕੇ ਵਧੀਆ ਗਰਮ ਖਿਲਾਵਾਂਗੇ, ਔਰ ਬਹੁਤ ਵਧੀਆ ਸਮੋਸੇ ਹੋਣਗੇ। ਉਹਦੇ ਨਾਲ ਇਨਕਮ ਦਾ ਕੋਈ ਲਿੰਕ ਨਹੀਂ, ਲੈਂਜਿਸ ਦਾ ਕੋਈ ਲਿੰਕ ਨਹੀਂ, ਜਦੋਂ ਸਟੋਰ ਬੰਦ ਵੀ ਕਰਤਾ ਫਿਰ ਵੀ ਆਓ, ਫਿਰ ਵੀ ਤੁਹਾਨੂੰ ਚਾਹ ਮਿਲੂਗੀ ਵਧੀਆ ਉਸੇ ਤਰ੍ਹਾਂ ਹੀ। ਹੁਣ ਜਿੱਥੇ ਤੱਕ ਹੈਗੀ ਐਨਕਾਂ ਦੀ ਗੱਲ, ਰੇਵਨ ਦੀ ਗੱਲ, ਯੈਸ ਤੁਸੀਂ ਇਹ ਲੈ ਕੇ ਗਏ, ਤੁਹਾਡਾ ਥੈਂਕਸ, ਤੁਹਾਡੇ ਫਰੈਂਡਸ ਲੈ ਕੇ ਗਏ ਨੇ, ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ, ਇਹੀ ਗੱਲਾਂ ਹੁੰਦੀਆਂ। ਦੇਖੋ ਤੁਸੀਂ ਆਨ ਦੀ ਏਅਰ ਹੈ, ਮੈਂ ਤਾਂ ਕੋਈ ਮੈਨੀਪੁਲੇਟ ਨਹੀਂ ਕੀਤੀ, ਤੁਸੀਂ ਕਹਿ ਸਕਦੇ ਸਾਨੂੰ ਠੱਗ ਲਿਆ ਜੀ, ਸਾਨੂੰ ਆਹ ਕਰਤਾ ਵੋ ਕਰਤਾ, ਮੈਨੂੰ ਆਉਂਦੇ ਨੇ, ਸੋ ਜ਼ਿੰਦਗੀ ਥੋੜ੍ਹੀ ਜੀ ਹੈ, ਸੋ ਅਸੀਂ ਕੋਸਟ ਪ੍ਰਾਈਸ 'ਤੇ ਦੇ ਰਹੇ ਹਾਂ। ਹੁਣ ਜਿੱਥੇ ਤੱਕ ਤੁਸੀਂ ਪੁੱਛਿਆ ਵੀ ਹੋਰ ਵੀ ਹੈਗੀਆਂ, ਓਨੈਸਟਲੀ ਮੈਨੂੰ ਪਤਾ ਨਹੀਂ ਹੋਣਗੀਆਂ, ਪਰ ਕਿਉਂਕਿ ਸ਼ਨੀਵਾਰ ਤੇ ਐਤਵਾਰ ਨੂੰ ਜਦੋਂ ਉਹ ਥੋੜੇ ਜਿਹੇ ਘੰਟੇ ਸੀ ਸਾਡੀਆਂ ਐਨਕਾਂ, ਉਨਕਾਂ ਇੱਧਰ ਉੱਧਰ ਸ਼ੈਲਫਾਂ 'ਚ ਹੋ ਗਈਆਂ, ਅੱਜ ਅਸੀਂ ਸੈੱਟ ਕਰ ਰਹੇ ਹਾਂ, ਜਿੰਨੀਆਂ ਵੀ ਸਾਡੇ ਕੋਲ ਪਈਆਂ, ਤੁਸੀਂ ਇੰਡੀਆ ਲਿਜਾਓ, ਪਾਕਿਸਤਾਨ ਜਾਓ, ਜਿੱਥੇ ਮਰਜ਼ੀ ਲਿਜਾਓ, ਕੋਸਟ ਪ੍ਰਾਈਸ 'ਤੇ ਲਿਜਾਓਗੇ ਤੁਸੀਂ। ਇਸੇ ਤਰ੍ਹਾਂ ਫਰੇਮ ਨੇ ਜਿਹੜੇ, ਉਹ ਫਰੇਮ 100 ਦੇ 2 ਲਾਏ ਨੇ, ਵਧੀਆ ਫਰੇਮ ਨੇ, 150-200 ਵਾਲਾ, ਹਾਂ ਉਹਦੇ 'ਤੇ ਸਟੈਂਪ ਨਹੀਂ ਲੱਗੀ ਹੁੰਦੀ ਵੀ ਜਿਹੜੀ ਆਪਣੀ ਬ੍ਰਾਂਡਡ ਹੈ, ਪਰ ਫਰੇਮ ਉਹ ਵੀ ਵਧੀਆ ਨੇ। ਸੋ ਬੱਚਿਆਂ ਦੇ ਫਰੇਮ ਵੀ ਨੇ, ਲੈਂਜਿਸ ਵੀ ਅਸੀਂ ਪਾਉਣੇ ਆ, ਕੋਸਟ ਪ੍ਰਾਈਸ 'ਤੇ ਪਾਉਣੇ ਆ। ਇਹ ਗੱਲ ਦੀ ਮੈਂ ਗਰੰਟੀ ਕਰਨਾ ਤੁਹਾਨੂੰ ਵੀ ਜਦੋਂ ਤੁਸੀਂ ਆਓਗੇ, ਜੇ ਤੁਸੀਂ ਸਾਡੇ ਨਾਲ ਪਿਆਰ ਨਾਲ ਬੋਲੋਗੇ, ਤੁਹਾਨੂੰ ਦੁੱਗਣਾ ਪਿਆਰ ਮਿਲੂਗਾ, ਤੇ ਪ੍ਰਾਈਸ ਤੁਸੀਂ ਬਾਰਗੇਨਿੰਗ ਦੀ ਲੋੜ ਹੀ ਨਹੀਂ, ਬਾਰਗੇਨਿੰਗ ਕਿੰਨੀ ਕੁ ਕਰੋਗੇ, ਤੁਹਾਨੂੰ ਪਤਾ ਵੀ ਪ੍ਰਾਈਸ ਇੰਨੀ ਜ਼ਿਆਦਾ ਥੋੜ੍ਹੀ ਹੈ ਕਿ ਅਸੀਂ ਘਟਾਉਂਦੇ ਨਹੀਂ, ਪਰ ਤੁਸੀਂ ਆਪ ਹੀ ਦੇਖ ਕੇ ਦੇਖ ਲਓਗੇ ਵੀ ਕਿੰਨਾ ਥੱਲੇ ਆ। ਫਿਰ ਜੇ ਤਾਂ ਜੋ ਹੋਰ ਥੱਲੇ ਫਿਰ ਤਾਂ ਇੰਡੀਅਨ ਸਟਾਈਲ ਹੋ ਗਿਆ ਨਾ, ਵੀ ਮੈਂ ਤਾਂ ਅੱਧੇ ਰੇਟ 'ਚ ਲੈਣੀ ਹੈ। ਜਿਵੇਂ ਕੋਈ ਇੰਡੀਆ 'ਚ ਬੰਦਾ ਗਿਆ ਅਤੇ ਉਹ ਕਹਿੰਦਾ ਵੀ ਬਾਰਗੇਨਿੰਗ ਹੁੰਦੀ ਹੈ, ਉਹ ਕਹਿੰਦਾ ਹਾਂ ਜਿੰਨੇ ਪ੍ਰਾਈਸ ਕਹਿ ਦੇਣ ਅੱਧਾ ਕਹਿ ਦਿਆ ਕਰ। ਉਹ ਲੁਧਿਆਣੇ ਲੈਣ ਗਿਆ ਕੁੜਤਾ, ਅਤੇ ਉਹਨੇ ਪੁੱਛਿਆ ਵੀ ਸੇਠ ਜੀ, ਉਹਨੇ ਕਿਹਾ ਵੀ ਇਹ ਕਿੰਨੇ ਦਾ ਜੀ? ਕਹਿੰਦਾ 100 ਰੁਪਏ ਦਾ। ਉਹ ਕਹਿੰਦਾ ਨਹੀਂ ਜੀ ਮਹਿੰਗਾ। ਉਹ ਕਹਿੰਦੇ ਦੁਕਾਨਦਾਰ ਕਹਿੰਦਾ ਮਹਿੰਗਾ ਕਿਉਂ ਆ ਭਾਅ ਜੀ, ਵਧੀਆ ਕੱਪੜਾ। ਉਹ ਕਹਿੰਦਾ ਨਹੀਂ ਨਹੀਂ ਮਹਿੰਗਾ। ਉਹ ਕਹਿੰਦਾ ਚੱਲ ਤੂੰ 60 ਦੇ ਦੇ। ਉਹ ਕਹਿੰਦਾ ਨਹੀਂ ਜੀ ਮਹਿੰਗਾ। ਉਹ ਕਹਿੰਦਾ ਫਿਰ ਤੂੰ ਕਿੰਨੇ ਦੇਣੇ? ਕਹਿੰਦਾ ਮੈਂ ਪਹਿਲਾਂ ਕਹਿੰਦਾ ਸੀਗਾ ਮੈਂ 60 ਦੇਣੇ ਆ, ਪਹਿਲਾਂ ਕਹਿੰਦਾ 60 ਦੇਣੇ, ਦੁਕਾਨਦਾਰ ਕਹਿੰਦਾ 70 ਦੇ ਦੇ, ਅਤੇ ਉਹ ਕਹਿੰਦਾ ਨਹੀਂ। ਉਹ ਕਹਿੰਦਾ ਤੂੰ ਕਿੰਨੇ ਦੇਣੇ ਆ? ਫਿਰ ਉਹ ਕਹਿੰਦਾ ਮੈਂ ਹੁਣ 35 ਦੇਣੇ ਨੇ। ਉਹਨੇ 17-35 ਕਰ ਲਏ। ਉਹ ਦੁਕਾਨਦਾਰ ਨੂੰ ਪਤਾ ਲੱਗਾ, ਉਹਨੂੰ ਗੁੱਸਾ ਆ ਗਿਆ। ਉਹ ਕਹਿੰਦਾ ਚਲੋ ਜੀ ਤੁਸੀਂ ਮੁਫ਼ਤ ਹੀ ਲੈ ਜਾਓ। ਕਹਿੰਦਾ ਐਂ ਕਿਵੇਂ ਲੈ ਜੂ, ਮੈਂ ਤਾਂ 2 ਲਊਂਗਾ। ਸੋ ਇਹ ਤਾਂ ਸਾਡੀ ਮਤਲਬ ਹੁਣ ਜੇ ਗੋਰੇ ਬੈਠੇ ਹੋ, ਅਸੀਂ ਕਦੇ ਰੇਟ ਨਹੀਂ ਘਟਾਉਂਦੇ। ਜਦੋਂ ਇੰਡੀਅਨ ਸਟੋਰ 'ਤੇ ਜਾਂਦੇ ਅਸੀਂ ਕਹਿੰਦੇ ਵੀ ਹੋਰ ਘਟਾ ਲਈਏ। ਸੋ ਇਸ ਕਰਕੇ ਰੇਟ ਸਾਡੇ ਫਿਕਸ ਨੇ, ਕੋਸਟ ਪ੍ਰਾਈਸ 'ਤੇ ਨੇ। ਹਾਂ, ਤੁਹਾਨੂੰ ਪਿਆਰ ਮਿਲੂਗਾ ਇਮਾਨਦਾਰੀ ਨਾਲ, ਅਤੇ ਇੱਜ਼ਤ ਮਿਲੂਗੀ ਜੇ ਤੁਹਾਨੂੰ ਬਹੁਤ ਚੰਗਾ ਲੱਗੇ ਲੈ ਲਓ। ਹਾਂਜੀ, ਟਾਈਮਿੰਗ 5 ਘੰਟੇ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ 12 ਤੋਂ ਲੈ ਕੇ 5 ਤੱਕ, ਫਰਾਈਡੇ ਬੰਦ ਹੁੰਦੇ ਹਾਂ, ਸ਼ਨੀਵਾਰ ਅਤੇ ਐਤਵਾਰ 3 ਘੰਟਿਆਂ ਲਈ 11 ਤੋਂ ਲੈ ਕੇ 2 ਵਜੇ ਤੱਕ। ਸੋ ਐਡਰੈਸ ਤੇ ਕੰਟਰੀ ਸਾਈਡ ਤੇ ਬ੍ਰੈਮਲੀ ਦੇ ਨੁੱਕਰ ਦੇ ਉੱਤੇ ਹੈ ਗੈਸ ਸਟੇਸ਼ਨ ਵਾਲਾ ਪਲਾਜ਼ਾ, ਮਿਸ ਨਹੀਂ ਕਰੋਗੇ ਡੈਫੀਨੇਟਲੀ, ਤੇ ਤੁਸੀਂ ਉਹਦੇ ਵਿੱਚ ਆ ਜਾਓ, ਸਾਡਾ ਮੈਡੀਕਲ ਸੈਂਟਰ ਹੈ, ਉਹਦੇ ਵਿੱਚ ਹੀ ਐਨਕਾਂ ਦੀ ਦੁਕਾਨ ਹੈ, ਤੇ ਫੋਨ ਨੰਬਰ ਮੈਂ ਰਿਪੀਟ ਕਰ ਦਿੰਦਾ 2899 5690127, ਤੇ ਦੂਜਾ ਨੰਬਰ ਹੈਗਾ 9057935866, ਇਹ ਸਾਡੇ ਦੋ ਨੰਬਰ ਨੇ ਬ੍ਰੈਮਲੀ ਤੇ ਕੰਟਰੀ ਸਾਈਡ ਦੀ ਨੁੱਕਰ ਤੇ, ਤੁਸੀਂ ਆ ਜਾਓ ਬ੍ਰੈਮਟਨ ਚ ਤੇ ਟਾਈਮ ਤੇ ਆ ਜਾਓ, ਤੇ ਤੁਸੀਂ ਚਾਹ ਪਾਣੀ ਪੀਓ, ਜੋ ਨਹੀਂ ਵੀ ਲਵੋਗੇ ਐਨਕਾਂ ਉਨਕਾਂ ਦੀ ਖਾਧੀ ਕੜੀ, ਤੁਸੀਂ ਆ ਕੇ ਮਿਲੋ, ਦੋ ਚਾਰ ਮਿੰਟ ਆਪਾਂ ਗੱਪ ਸ਼ੱਪ ਮਾਰਾਂਗੇ ਪਿਆਰ ਨਾਲ, ਕੋਈ ਤੁਹਾਡੇ ਆਪਣੇ ਤਜਰਬੇ ਦੱਸੋ, ਹਾਂਜੀ। ਸੋ ਮੇਰੇ ਖਿਆਲ ਲਾਈਨ ਹੁਣ ਨਹੀਂ ਹੈਗੀ, ਸੋ ਆਪਾਂ ਗੱਲ ਕਰ ਰਹੇ ਸੀ ਵੀ ਰੂਹਾਨੀ ਤਰੱਕੀ ਦੀ ਕੀ ਹੈ, ਆਪਾਂ ਗਾਣਾ ਸੁਣ ਲਈਏ, ਵੇਖੋ ਮੈਂ ਪੁਆਇੰਟ ਭੁੱਲ ਗਿਆ ਵੀ ਕਿੱਥੋਂ ਸ਼ੁਰੂ ਕਰਨੀ ਹੈ, ਇੰਨੇ ਗਾਣਾ ਸੁਣ ਲਈਏ। ਰਾਜ ਕੁੰਮਲ ਸਾਡੇ ਲੋਕਲ ਆਰਟਿਸਟ ਨੇ, ਉਹ ਪ੍ਰੋਗਰਾਮ ਵੀ ਕਰਦੇ ਨੇ, ਤੇ ਉਹ ਮੈਨੂੰ ਪਤਾ ਵੀ ਵਿਆਹ ਸ਼ਾਦੀਆਂ ਦੇ ਉੱਤੇ ਜਾਗੋ ਵੀ ਕੱਢਦੇ ਨੇ, ਤੇ ਲੇਡੀ ਸੰਗੀਤ ਚ ਵੀ ਬੜਾ ਪ੍ਰੋਗਰਾਮ ਵਧੀਆ, ਤੇ ਅੰਮ੍ਰਿਤਸਰ ਨੇ, ਅੰਮ੍ਰਿਤਸਰ ਤੋਂ ਨੇ, ਜੀ ਸੀ ਡਬਲਯੂ ਦੇ ਸਟੂਡੈਂਟ ਨੇ, ਮੈਂ ਵੀ ਉੱਥੇ ਪੜ੍ਹਾਇਆ, ਉਹ ਵੀ ਉੱਥੇ ਪੜ੍ਹੇ ਨੇ। ਸੋ ਵੈਸੇ ਵੀ ਬੜੀ ਨਾਈਸ ਪਰਸਨੈਲਿਟੀ ਹੈ ਉਹ, ਉਹਨਾਂ ਦੀ ਜਿਹੜੀ ਗਾਣਾ ਹੈਗਾ, ਜ਼ਿਆਦਾ ਤਾਂ ਹੁੰਦਾ ਨਾ ਵੀ ਸੱਸਾਂ ਨੂੰ ਕੁੱਟਦੇ ਹੀ ਨੇ, ਪਰ ਉਹਨਾਂ ਨੇ ਉਲਟ ਲਿਖਿਆ ਸੀ, ਨੀ ਮੈਂ ਸੱਸ ਰੱਖਣੀ, ਰੱਖਣੀ ਮਨਾ ਕੇ ਮਾਂ। ਸੁਣੋ, ਵੈਲਕਮ ਬੈਕ। ਸੋ ਆਪਾਂ ਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿਹੜਾ ਵੀ ਬੰਦਾ ਪੂਜਾ ਪਾਠ ਕਰਦਾ, ਹਾਂਜੀ, ਮਾਲਾ ਫੇਰਦਾ, ਚੌਂਕੜੀ ਮਾਰਦਾ, ਉਹ ਫਿਰ ਸੱਸ ਨੂੰ ਮਾਂ ਦੇ ਰੂਪ ਵਿੱਚ ਹੀ ਦੇਖਦਾ, ਤੇ ਜਿਹੜੀ ਸੱਸ ਹੁੰਦੀ ਹੈ ਉਹ ਵੀ ਮਾਂ ਬਣ ਕੇ ਰਹੇ, ਤੇ ਉਹ ਸਵਰਗ ਬਣ ਜਾਂਦਾ। ਇਹੀ ਰੂਹਾਨੀਅਤ ਦੇ, ਜੇ ਅਸੀਂ ਪੂਜਾ ਪਾਠ ਕਰਦੇ ਹਾਂ, ਮਾਲਾ ਕਰਦੇ ਹਾਂ, ਤੇ ਅਸੀਂ ਐਵੇਂ ਟੋਕਾ ਟਕਾਈ ਕਰੀ ਜਾਂਦੇ ਹਾਂ, ਅਸੀਂ ਭੁੱਲ ਜਾਂਦੇ ਹਾਂ ਜਦੋਂ ਵੀ ਅਸੀਂ ਨੂੰਹ ਹੁੰਦੇ ਸੀਗੇ, ਅਸੀਂ ਜਵਾਨ ਸੀਗੇ, ਸਾਨੂੰ ਬੁਰਾ ਲੱਗਦਾ ਸੀ ਉਹ ਸਾਡੀ ਸੱਸ ਟੋਕਦੀ ਹੈ। ਸੋ ਇਸ ਕਰਕੇ ਟੋਕ ਟਕਈਆ ਬੰਦ ਕੀਤਾ ਜਾਵੇ। ਸੋ ਇਸੇ ਤਰ੍ਹਾਂ ਹੀ ਨੂੰਹ ਦਾ ਫਰਜ਼ ਬਣਦਾ ਹੈ ਕਿ ਹੁਣ ਤੁਸੀਂ ਆਏ, ਜਿਸ ਤਰ੍ਹਾਂ ਤੁਹਾਨੂੰ ਜੇ ਮੰਮੀ ਝਿੜਕਾਂ ਦਿੰਦੀ, ਤੁਸੀਂ ਫਿਰ ਵੀ ਕਦੇ ਮਾਇੰਡ ਨਹੀਂ ਕਰਦੇ, ਜੇ ਕੋਈ ਤੁਹਾਨੂੰ ਕੁਛ ਕਹਿ ਰਿਹਾ ਤੇ ਕੋਈ ਤੁਹਾਨੂੰ ਮਾਇੰਡ ਨਹੀਂ ਕਰਨਾ ਚਾਹੀਦਾ। ਸੋ ਇਸ ਕਰਕੇ ਜਦੋਂ ਜਿਵੇਂ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਹੈ, ਜਦੋਂ ਤੁਸੀਂ ਪਿਆਰ ਘਰ ਦੇ ਵਿੱਚ ਮਾਹੌਲ ਚ ਬਣਾ ਲੈਂਦੇ ਹੋ, ਸੇ ਉਹ ਫਿਰ ਜਿਹੜੀ ਸੱਸ ਨਹੀਂ ਹੁੰਦੀ ਉਹ ਮਾਂ ਬਣ ਜਾਂਦੀ ਹੈ, ਤੇ ਉਸੇ ਦੇ ਉੱਤੇ ਹੀ ਰਾਜ ਘੁੰਮਣ ਜੀ ਨੇ ਲਿਖਿਆ ਕਿ ਮਾਂ ਨੂੰ ਜੇ ਮਾਂ ਸੱਸ ਨੂੰ ਮਾਂ ਬਣਾ ਕੇ ਰੱਖੋਗੇ ਤਾਂ ਮੇਰੇ ਖਿਆਲ ਅੰਦਰੋਂ ਵੀ ਤਰੱਕੀ ਹੋਊਗੀ, ਬਾਹਰੋਂ ਵੀ ਤਰੱਕੀ ਹੋਊਗੀ, ਘਰ ਦੇ ਮਾਹੌਲ ਚ ਹੀ ਖੁਸ਼ਬੂ ਆਉਣ ਲੱਗ ਜਾਂਦੀ ਹੈ। ਇਹ ਸਾਰੀ ਮਨ ਦੀ ਚਾਲ ਹੈ, ਜਿਸ ਤਰ੍ਹਾਂ ਮੈਂ ਕਿਹਾ ਸੀ ਨਾ ਵੀ ਅੰਦਰੋਂ ਆਵਾਜ਼ਾਂ ਆਉਂਦੀਆਂ ਇੱਕ ਮਨ ਦੀ ਤੇ ਇੱਕ ਆਤਮਾ ਦੀ, ਮਨ ਇਸੇ ਕਰਕੇ ਕਹਿੰਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਜਿਹੜਾ ਵਿਗੜਿਆ ਹੋਇਆ, ਜੇ ਉਹਦੇ ਨਾਲ ਅਸੀਂ ਫਰੈਂਡਸ਼ਿਪ ਪਾ ਲਈਏ, ਅੰਦਰੋਂ ਜੁੜ ਜਾਈਏ, ਤਾਂ ਮਨ ਵਰਗਾ ਕੋਈ ਫਰੈਂਡ ਵੀ ਕੋਈ ਨਹੀਂ ਹੈ। ਹਾਂਜੀ, ਇਸੇ ਕਰਕੇ ਕਹਿੰਦਾ ਮਨ ਕੇ ਜੀਤੇ ਜੀਤ ਹੈ, ਮਨ ਕੇ ਹਾਰੇ ਹਾਰ, ਬਾਹਰ ਮਿਲੇ ਸੁੱਖ ਨਾ ਮਿਲੇ ਆਪਣਾ ਚਿੱਤ ਸੁਧਾਰ। ਸੋ ਉਹਦੇ ਨਾਲ ਕੀ ਹੈ, ਮਨ ਦਾ ਜਿੱਤਣ ਦਾ ਕੀ ਹੈ, ਮਨ ਕੇ ਜੀਤੇ ਜੀਤ ਹੈ, ਮਨ ਕੇ ਹਾਰੇ ਹਾਰ, ਇਹਦਾ ਮਤਲਬ ਕਿ ਜੇ ਮਨ ਦੀ ਥੋੜੀ ਜਿਹੀ ਡਾਇਰੈਕਸ਼ਨ ਬਦਲ ਜਾਏ ਨਾ, ਤਾਂ ਕੰਮ ਖਰਾਬ ਹੋ ਜਾਂਦੇ ਨੇ। ਜਿਸ ਤਰ੍ਹਾਂ ਤੁਸੀਂ ਦੇਖੋ ਆਪਾਂ ਕੈਨੇਡਾ 'ਚ ਰਹਿੰਦੇ ਹਾਂ, ਜਿਹੜਾ ਆਪਾਂ ਹਮੇਸ਼ਾ ਕੋਈ ਮੇਰੇ ਖਿਆਲ ਇਹੋ ਜਿਹਾ ਬੰਦਾ ਕੈਨੇਡਾ 'ਚ ਨਹੀਂ ਹੋਣਾ, ਹੋ ਸਕਦਾ ਹੋਣ ਵੀ 2-4%, ਪਰ ਬਹੁਤੇ ਲੋਕ ਹਰੇਕ ਨੇ ਹਵਾਈ ਜਹਾਜ਼ ਦੀ ਜਿਹੜੀ ਆ ਫਲਾਈਟ ਲਈ ਵੀ ਆ ਸਫ਼ਰ ਕੀਤਾ ਵੈ। ਜਿਹੜਾ ਪਾਇਲਟ ਹੁੰਦਾ ਜਹਾਜ਼ ਤਾਂ ਉਹੀ ਹੈ ਨਾ, ਉਸੇ ਜਹਾਜ਼ ਨੂੰ ਅਸੀਂ ਕਦੇ ਦਿੱਲੀ ਤੋਂ ਟੋਰਾਂਟੋ ਦੀ PSN ਇੰਟਰਨੈਸ਼ਨਲ 'ਤੇ ਲਿਆਉਂਦੇ ਹਾਂ, ਅਤੇ ਫਿਰ ਪਾਇਲਟ ਬਦਲ ਜਾਂਦਾ, ਉਸੇ ਜਹਾਜ਼ ਨੂੰ ਚੱਕ ਕੇ ਅਸੀਂ ਬੰਬੇ ਲੈ ਜਾਂਦੇ ਹਾਂ ਜਾਂ ਕਰਾਚੀ ਲੈ ਜਾਂਦੇ ਜਾਂ ਦਿੱਲੀ ਲੈ ਜਾਂਦੇ ਹਾਂ, ਜਹਾਜ਼ ਉਹੀ ਹੈ ਪਰ ਜਿਹੜਾ ਪਾਇਲਟ ਹੈ ਉਹ ਚਲਾਉਂਦਾ। ਇਸੇ ਤਰ੍ਹਾਂ ਜਿਹੜਾ ਸਾਡਾ ਸਰੀਰ ਹੈ, ਸਰੀਰ ਨੂੰ ਚਲਾਉਂਦਾ ਕੌਣ ਹੈ? ਮਨ ਹੈ ਜਾਂ ਆਤਮਾ ਹੈ। ਹਾਂਜੀ, ਜਦੋਂ ਜਿਹੜਾ ਪਾਇਲਟ ਹੈ ਉਹਦੀ ਡਾਇਰੈਕਸ਼ਨ ਕਿੰਨੀ, ਪਾਇਲਟ ਕਿਵੇਂ ਚਲਾਉਂਦਾ ਜਹਾਜ਼, ਉਦੋਂ ਉੱਪਰ ਉੱਡਦਾ ਨਾ ਜੀ, ਟੇਕ ਆਫ ਕਰਦਾ ਅਤੇ ਜਾਂ ਉਹ ਲੈਂਡਡ ਕਰਦਾ, ਅਤੇ ਉਹਦੇ ਵਿੱਚ ਜਿਹੜੀ ਸਕਰੀਨ ਹੁੰਦੀ ਹੈ, ਜਿਹੜਾ ਕੰਪਿਊਟਰ ਹੁੰਦਾ ਜਾਂ ਸੋਫਟਵੇਅਰ ਹੁੰਦਾ, ਉਹ ਇੱਕ ਇੱਕ ਐਂਗਲ ਦੇ ਉੱਤੇ ਚੱਲਦਾ। ਜਿਸ ਤਰ੍ਹਾਂ ਆਪਣੇ ਕੋਲ ਆਪਾਂ ਛੋਟੇ ਹੁੰਦੇ ਸੀ ਨਾ ਸਕੂਲ 'ਚ, ਜਮੈਟਰੀ ਬਾਕਸ ਹੁੰਦਾ ਸੀਗਾ, ਵੀ ਆਪਾਂ ਨੂੰ ਸਕੂਲ 'ਚ ਸਾਨੂੰ ਤਾਂ ਸਿਖਾਉਂਦੇ ਹੁੰਦੇ ਸੀ ਵੀ ਬਣਾ ਵੀ 60 ਦਾ ਕੋਨ ਬਣਾ ਕੇ ਦਿਖਾ, 90 ਦਾ ਬਣਾ ਕੇ ਦਿਖਾ, 30 ਦਾ ਬਣਾ ਕੇ ਦਿਖਾ, 120 ਦਾ ਬਣਾ ਕੇ ਦਿਖਾ, 180 ਦਾ ਬਣਾ ਕੇ ਦਿਖਾ। ਹੁਣ ਤੁਹਾਨੂੰ ਮੈਂ ਤਾਂ ਦੱਸਿਆ ਵੀ ਤੁਹਾਡੇ ਦਿਮਾਗ 'ਚ ਥੋੜ੍ਹਾ ਜਿਹਾ ਨਕਸ਼ਾ ਆ ਜਾਏ। ਇਸੇ ਤਰ੍ਹਾਂ ਹੀ ਪਾਇਲਟ ਦੇ ਵਿੱਚ ਜਦੋਂ ਜਹਾਜ਼ ਉਡਾਉਂਦੇ ਨੇ, ਇੱਕ ਇੱਕ ਕੋਨ, ਇੱਕ ਇੱਕ ਪੁਆਇੰਟ ਦੇ ਉੱਤੇ ਜਹਾਜ਼ ਬਦਲ ਜਾਂਦਾ। ਜੇ ਥੋੜ੍ਹਾ ਜਿਹਾ ਬਈ 2-3-4 ਪੁਆਇੰਟ ਬਦਲ ਜਾਣ, ਅਤੇ ਜੇ ਜਾਣਾ ਹੋਵੇ ਜਹਾਜ਼ ਨੇ ਫਰਜ਼ ਕਰੋ ਇੱਥੋਂ ਦਿੱਲੀ ਉਤਰਨਾ ਹੋਵੇ, ਅਤੇ ਥੋੜ੍ਹੀ ਜਿਹੀ ਡਾਇਰੈਕਸ਼ਨ ਬਦਲ ਜੇ, ਉਹ ਦਿੱਲੀ ਉਤਰਨ ਦੀ ਥਾਂ 'ਤੇ ਕਰਾਚੀ ਪਹੁੰਚ ਜਾਊਗਾ, ਕਿਉਂਕਿ ਪਾਇਲਟ ਦੀ ਥੋੜ੍ਹੀ ਚੇਂਜ। ਇਸੇ ਤਰ੍ਹਾਂ ਹੀ ਮਨ ਦੇ ਵਿੱਚ ਜਿਹੜੀ ਚੇਂਜ, ਥੋੜ੍ਹੀ ਜਿਹੀ ਡਾਇਰੈਕਸ਼ਨ ਬਦਲ ਜੇ ਨਾ, ਅਸੀਂ ਕਿਤੇ ਦੇ ਪੁੱਠੇ ਤੋਂ ਪੁੱਠਾ ਕੰਮ ਕਰ ਲੈਂਦੇ ਹਾਂ, ਸਿੱਧੇ ਤੋਂ ਸਿੱਧਾ ਕੰਮ ਕਰ ਲੈਂਦੇ ਹਾਂ। ਇਸੇ ਕਰਕੇ ਜਹਾਜ਼ ਦੇ ਵਿੱਚ ਜਿਵੇਂ ਪਾਇਲਟ ਦੀ ਰਿਸਪੋਂਸੀਬਿਲਟੀ ਹੁੰਦੀ ਹੈ, ਇਸੇ ਤਰ੍ਹਾਂ ਜਿਹੜਾ ਮਨ ਹੈ, ਮਨ ਨੂੰ ਉਹਦੀ ਡਾਇਰੈਕਸ਼ਨ ਸਾਨੂੰ ਸਿੱਧੀ ਰੱਖਣ ਦੀ ਲੋੜ ਹੈ। ਜਦੋਂ ਵੀ ਜੇ ਅਸੀਂ ਪੁੱਠੀਆਂ ਜਿਹੜਾ ਡਾਇਰੈਕਸ਼ਨ ਚੇਂਜ ਹੋਊਗੀ ਤਾਂ ਉਹ ਸਾਡੇ ਜ਼ਿੰਦਗੀ ਦੇ ਦੁੱਖ ਹੀ ਦੁੱਖ ਹੋ ਜਾਣਗੇ, ਅਤੇ ਜੇ ਡਾਇਰੈਕਸ਼ਨ ਸਮੂਥ ਚੱਲਦੀ ਰਹੀ ਤਾਂ ਜਹਾਜ਼ ਉੱਡੂਗਾ ਵੀ ਵਧੀਆ ਅਤੇ ਉਤਰੂਗਾ ਵੀ ਪ੍ਰੋਪਰ ਥਾਂ 'ਤੇ। ਹਾਂਜੀ, ਉਸ ਜਿਹੜਾ ਸਾਡੀ ਮੰਜ਼ਿਲ ਆ ਉਹਦੇ ਉੱਤੇ ਪਹੁੰਚੂਗੀ। ਪਰ ਜਦੋਂ ਅਸੀਂ ਡਾਇਰੈਕਸ਼ਨ ਮਾੜੀ ਮੋਟੀ ਇੱਧਰ ਉੱਧਰ ਕਰ ਦਿੰਦੇ ਹਾਂ, ਚੁਗਲੀ ਦੀ, ਨਿੰਦਿਆ ਦੀ, ਹੇਰਾਫੇਰੀ ਦੀ, ਧੋਖੇ ਦੀ, ਉੱਪਰੋਂ ਵਧੀਆ ਗੱਲਾਂ ਕਰਦੇ ਹਾਂ, ਖਾਈਆਂ ਮੀਚ ਕੇ ਬਹਿ ਜਾਂਦੇ ਹਾਂ, ਬਗਲੇ ਭਗਤ ਬਣ ਜਾਂਦੇ ਹਾਂ, ਬਹੁਤ ਨੇ ਜਿਹੜੇ ਵੀ ਧਰਮਾਂ ਦੇ ਵਿੱਚ, ਸਾਰੇ ਤਾਂ ਨਹੀਂ ਹੁੰਦੇ, ਕੁਛ ਬੰਦੇ ਧਰਮਾਂ 'ਚ ਨੇ ਆਪਣਾ ਠੇਕਾ ਲਿਆ ਹੁੰਦਾ ਵੀ ਵਧੀਆ ਗੱਲਾਂ ਕਰਨੀਆਂ, ਵਧੀਆ ਵਧੀਆ ਬੋਲਣਾ, ਜੱਫੀ ਪਾ ਕੇ ਮਿਲਣਾ, ਹੋਰ ਕਰਨਾ, ਪਰ ਵਿੱਚੋਂ ਸ਼ੈਤਾਨ ਹੁੰਦੇ ਨੇ, ਉਹਨਾਂ ਨੂੰ ਕਿਤੇ ਦੁੱਖ ਦੇ ਟਾਈਮ 'ਤੇ ਵਰਤ ਕੇ ਦੇਖ ਲਓ, ਜਿਹਦੇ ਤੁਹਾਨੂੰ ਪੱਕਾ ਯਕੀਨ ਹੋਊਗਾ ਨਾ ਵੀ ਇਹ ਮੇਰੇ ਨਾਲ ਖੜੂਗਾ, ਉਹ ਸਭ ਤੋਂ ਵੱਡਾ ਧੋਖੇਬਾਜ਼ ਹੁੰਦਾ, ਐਨ 11th ਆਵਰ 'ਤੇ ਧੋਖਾ ਦਿੰਦਾ। ਦੂਜਾ ਬੰਦਾ ਇਸ ਕਰਕੇ ਨਹੀਂ ਦੱਸਦਾ, ਪਰ ਉਹਦੇ ਇੱਕ ਪੱਕੀ ਸਟੈਂਪ ਲੱਗ ਜਾਂਦਾ ਵੀ ਇਹ ਕੌਣ ਹੈ, ਧੋਖੇਬਾਜ਼ ਹੈ, ਖੁਦ ਗਰਜ ਬੰਦਾ, ਉੱਪਰੋਂ ਮਿੱਠੀਆਂ ਗੱਲਾਂ ਕਰਦਾ ਸੀ, ਮੈਂ ਤੇਰੇ ਨਾਲ ਦੁੱਖ 'ਚ ਖੜੂੰ, ਮੈਂ ਤੇਰੇ ਨਾਲ ਦੁੱਖ 'ਚ ਖੜੂੰ, ਜਦੋਂ ਕਿਤੇ ਵਿਪਤਾ ਪਈ ਉਹ ਬਹਾਨਾ ਮਾਰ ਗਿਆ, ਹਾਂਜੀ ਉਦੋਂ ਖਿਸਕ ਗਿਆ, ਅਤੇ ਉਹ ਜਿਹੜਾ ਹੈਗਾ ਬੰਦਾ, ਉਹ ਫਿਰ ਬੰਦਾ ਜ਼ਿੰਦਗੀ 'ਚ ਵੀ ਤਰੱਕੀ ਨਹੀਂ ਕਰਦਾ, ਕਿਉਂਕਿ ਉਹਨੇ ਧੋਖਾ ਦੇਣਾ ਹੀ ਹੁੰਦਾ, ਜੇ ਉਹ ਦੁਨੀਆਂ ਨੂੰ ਧੋਖਾ ਦਿੰਦਾ ਤਾਂ ਰੱਬ ਨੂੰ ਧੋਖਾ ਦੇਣਾ ਤਾਂ ਕੋਈ ਔਖਾ ਹੀ ਨਹੀਂ ਉਹਨੂੰ। ਸੋ ਇਸ ਕਰਕੇ ਰੂਹਾਨੀਅਤ ਦੇ ਵਿੱਚ ਇਹ ਵੀ ਗੱਲ ਆਪਾਂ ਮੰਨ ਕੇ ਚੱਲਣੀ ਹੈ ਕਿ ਮਨ ਦੀ ਜਿਹੜੀ ਹੈ ਡਾਇਰੈਕਸ਼ਨ ਉਹ ਸਿੱਧੀ ਹੋਣੀ ਚਾਹੀਦੀ ਹੈ। ਫਿਰ ਦੂਜੀ ਗੱਲ ਇਹ ਹੈ ਵੀ ਸਾਡੇ ਜਿਹੜੇ ਬੰਦੇ ਰੂਹਾਨੀ 'ਤੇ ਚੱਲਦੇ ਨੇ, ਪੂਜਾ ਪਾਠ ਕਰਦੇ ਨੇ, ਉਹਨਾਂ ਦੇ ਜ਼ਿੰਦਗੀ ਦੇ ਵਿੱਚ ਕਈ ਵਾਰ ਟੈਸਟ ਵੀ ਹੁੰਦੇ ਨੇ, ਐਗਜ਼ਾਮ ਦਾ ਮਤਲਬ ਇਹ ਨਹੀਂ ਰਿਟਨ ਟੈਸਟ, ਕੋਈ ਸਿਚੁਏਸ਼ਨ ਹੁੰਦੀ ਹੈ ਉਦੋਂ ਤੁਹਾਡਾ ਪਤਾ ਲੱਗਦਾ ਵੀ ਤੁਹਾਡੀ ਤਰੱਕੀ ਹੋਈ ਵੀ ਆ ਕਿ ਤੁਸੀਂ ਪਿੱਛੇ ਨੂੰ ਜਾ ਰਹੇ ਹੋ। ਸੋ ਟੈਸਟ ਕਿਵੇਂ ਹੁੰਦੇ ਨੇ, ਫਰਜ਼ ਕਰੋ ਇੱਕ ਲਾਈਨ ਮੇਰੇ ਕੋਲ ਹੋਰ ਆ ਗਈ। ਹੈਲੋ,
ਹੈਲੋ, ਹਾਂਜੀ ਨਮਸਤੇ ਜੀ।
ਹਾਂਜੀ ਨਮਸਤੇ ਭੈਣ ਜੀ।
ਹਾਂਜੀ, ਮੇਰਾ ਨਾ ਕੁਐਸਚਨ ਸੀਗਾ ਤੁਹਾਡੇ ਆਪਟੀਕਲ ਲਈ, ਇਹ ਬੱਚਿਆਂ ਦੇ ਫਰੇਮ ਵੀ ਤੁਹਾਡੇ ਕੋਲ ਹੁੰਦੇ ਆ?
ਹਾਂਜੀ, ਬੱਚਿਆਂ ਦੇ ਹੈਗੇ, ਬਹੁਤ ਵਧੀਆ ਰੰਗ ਬਿਰੰਗੇ ਬੱਚਿਆਂ ਦੇ ਫਰੇਮ ਨੇ, ਔਰ ਲੱਗੇ ਹੋਏ ਵੀ ਸਸਤੇ ਨੇ, $100 ਦੇ 4। ਮੈਂ ਤਾਂ ਹੀ ਦੱਸਿਆ ਬੱਚਿਆਂ ਦੀ ਤਾਂ ਕੋਈ ਗੱਲ ਨਹੀਂ, ਬੱਚਿਆਂ ਨੂੰ ਤਾਂ ਮੈਂ ਜਦੋਂ ਨਹੀਂ ਵੀ ਬੰਦ ਕਰਨਾ ਸੀ ਉਦੋਂ ਵੀ ਬੱਚਿਆਂ ਦੀ ਖੁੱਲ੍ਹ ਦਿਲੀ ਦਿਖਾਈ ਦੀ ਸੀ, ਬੱਚਿਆਂ ਨੂੰ ਨਹੀਂ ਮੈਂ ਕਦੇ ਅੱਜ ਤੱਕ ਜਵਾਬ ਦਿੱਤਾ। ਤੇ ਹੋਰ ਕੋਈ ਸਵਾਲ ਭੈਣ ਜੀ?
ਹਾਂਜੀ ਨਹੀਂ, ਬਸ ਇਹੀ ਸੀ, ਤੇ ਮੈਂ ਪੁੱਛਣਾ ਸੀ ਤੁਹਾਡੀ ਟਾਈਮਿੰਗ ਦੱਸ ਦੂੰਗੇ ਥੋੜੀ ਆਪਣੀ?
ਹਾਂਜੀ, ਜਿਹੜਾ ਟਾਈਮ ਹੈ, ਪਹਿਲਾਂ ਤਾਂ ਮੈਂ ਲੋਕੇਸ਼ਨ ਦੱਸ ਦੇਣਾ, ਇਹ ਬ੍ਰੈਮਲੀ ਤੇ ਕੰਟਰੀ ਸਾਈਡ ਜਿੱਥੇ ਮਿਲਦੀਆਂ ਉੱਥੇ ਸਾਡਾ ਇਹ ਮੈਡੀਕਲ ਸੈਂਟਰ ਹੈ, ਉਹਦੇ ਵਿੱਚ ਹੈ ਸਾਡੀ ਐਨਕਾਂ ਦੀ ਦੁਕਾਨ, ਤੇ ਐਡਰੈਸ ਜੇ ਕਿਸੇ ਨੇ GPS 'ਚ, ਜਿਹੜੇ ਬੰਦੇ ਦੂਰੋਂ ਆਏ ਨੇ, ਕੱਲ ਸਾਡੇ ਕੋਲ ਔਸ਼ਵਾ ਤੋਂ ਵੀ ਆਏ ਸੀਗੇ, ਔਰੇਂਜਬਿਲ ਤੋਂ ਵੀ ਆਏ ਸੀ, ਕੱਲ ਭੈਣ ਜੀ ਨੇ ਮੈਨੂੰ ਰੇਡੀਓ 'ਤੇ ਵੀ ਸਵਾਲ ਪੁੱਛਿਆ ਸੀਗਾ, ਬ੍ਰੈਂਟਫੋਰਡ ਤੋਂ ਵੀ ਆਏ ਸੀਗੇ। ਸੋ ਜੇ GPS 'ਚ ਪਾਉਣਾ ਤਾਂ ਦੇਖ ਲਓ 10970 ਜਾਂ 10970 ਬ੍ਰੈਮਲੀ ਰੋਡ ਪਾ ਲਓ, ਇਹ ਬ੍ਰੈਮਲੀ ਤੇ ਕੰਟਰੀ ਸਾਈਡ ਜਿੱਥੇ ਮਿਲਦੀ ਹੈ ਬ੍ਰੈਂਪਟਨ ਦੇ ਵਿੱਚ, ਉੱਥੇ ਗੈਸ ਸਟੇਸ਼ਨ ਹੈ, ਅਤੇ ਗੈਸ ਸਟੇਸ਼ਨ ਵਾਲੇ ਪਲਾਜ਼ੇ 'ਚ ਆ ਜਾਓ। ਟਾਈਮਿੰਗ ਤੁਸੀਂ ਮੈਨੂੰ ਪੁੱਛਿਆ, ਟਾਈਮ 5 ਘੰਟਿਆਂ ਲਈ ਖੁੱਲ੍ਹਦੇ ਹਾਂ ਅਸੀਂ, ਸੋਮਵਾਰ ਨੂੰ, ਮੰਗਲਵਾਰ ਨੂੰ, ਬੁੱਧਵਾਰ ਨੂੰ ਅਤੇ ਵੀਰਵਾਰ ਨੂੰ, 4 ਦਿਨ 12 ਵਜੇ ਤੋਂ ਲੈ ਕੇ 5 ਵਜੇ ਤੱਕ, ਅਤੇ 2 ਦਿਨ ਸੈਚਰਡੇ ਅਤੇ ਸੰਡੇ 3 ਘੰਟਿਆਂ ਲਈ 11 ਤੋਂ ਲੈ ਕੇ 2 ਵਜੇ ਤੱਕ, ਅਤੇ ਫਰਾਈਡੇ ਨੂੰ ਅਸੀਂ ਬੰਦ ਹੁੰਦੇ ਹਾਂ। ਜਿੰਨਾ ਵੀ ਸਮਾਨ ਪਿਆ ਅਸੀਂ ਹੋਰ ਨਹੀਂ ਮੰਗਾਉਣਾ, ਉਹਦੇ ਵਿੱਚੋਂ ਤੁਸੀਂ ਚੂਜ਼ ਕਰਕੇ ਲੈ ਸਕਦੇ ਹੋ, ਔਰ ਕੋਸਟ ਪ੍ਰਾਈਸ 'ਤੇ ਦਿੰਦੇ ਹਾਂ ਅਸੀਂ। ਜਿਹੜੇ ਲੈਂਜਸ ਪਾਉਣੇ ਲੈਂਜ ਪਵਾ ਲਓ, ਉਹ ਵੀ ਕੋਸਟ ਪ੍ਰਾਈਸ 'ਤੇ ਨੇ, ਪੈਸੇ ਉਨਾ ਚਿਰ ਹੀ ਤੁਹਾਡੇ ਬਚਣੇ ਨੇ ਜਿੰਨਾ ਚਿਰ ਸਾਡਾ ਸਟੋਰ ਬੰਦ ਨਹੀਂ ਹੁੰਦਾ। ਜਦੋਂ ਬੰਦ ਹੋ ਗਿਆ, ਬੰਦ ਕਿਸ ਤਰ੍ਹਾਂ ਹੋ ਗਿਆ, ਸਮਾਨ ਮੁੱਕ ਗਿਆ ਤਾਂ ਵੀ ਬੰਦ ਹੋਜੂਗਾ, ਜੇ ਕੋਈ ਕਿਸੇ ਨੇ ਬਾਏ ਕਰ ਲਿਆ ਤਾਂ ਵੀ ਬੰਦ ਹੋਜੂ, ਫਿਰ ਉਹ ਨਵਾਂ ਕਰਨਾ, ਜਾਂ ਕੋਈ ਸਾਨੂੰ ਪ੍ਰੋਫੈਸ਼ਨਲ ਮਿਲ ਗਿਆ। ਸੋ ਜਿੰਨਾ ਚਿਰ ਸਮਾਨ ਪਿਆ ਉਨਾ ਚਿਰ ਤੁਸੀਂ ਆ ਕੇ ਇਹਦਾ ਫਾਇਦਾ ਉਠਾ ਸਕਦੇ ਹੋ। ਸੋ ਮੇਰੇ ਖਿਆਲ ਚ ਹੁਣ ਆਪਾਂ ਚੱਲੀਏ ਆਪਣੇ ਟੋਪਿਕ ਦੇ ਨਾਲ ਨਾਲ। ਮੈਂ ਗੱਲ ਕਰ ਰਿਹਾ ਸੀ ਵੀ ਜਿਹੜੇ ਬੰਦੇ ਪੂਜਾ ਪਾਠ ਕਰਦੇ ਨੇ, ਮੈਡੀਟੇਸ਼ਨ ਕਰਦੇ ਨੇ, ਨਾਮ ਜਪਦੇ ਨੇ, ਸਵੇਰੇ ਉੱਠਦੇ ਨੇ, ਉਹਨਾਂ ਦਾ ਜ਼ਿੰਦਗੀ ਚ ਕਈ ਵਾਰੀ ਇਮਤਿਹਾਨ ਵੀ ਹੁੰਦਾ। ਉਹ ਫਿਰ ਇਮਤਿਹਾਨ ਹੁੰਦਾ, ਉਦੋਂ ਆਪਾਂ ਦੇਖਣਾ ਹੁੰਦਾ ਵੀ ਅਸੀਂ ਉਦੋਂ ਕਾਮਯਾਬ ਹੋ ਗਏ ਕਿ ਫੇਲ ਹੋ ਗਏ। ਜਦੋਂ ਦਾ ਸਾਨੂੰ ਇਹ ਮਹਿਸੂਸ ਹੋਵੇ, ਸਾਡਾ ਮਨ ਦੱਸਦੇ ਵੀ ਇਹ ਕੁਦਰਤ ਸਾਨੂੰ ਇਮਤਿਹਾਨ ਲੈ ਰਹੀ ਹੈ, ਤੇ ਫਿਰ ਅਸੀਂ ਪਾਸ ਹੋ ਜਾਂਦੇ ਹਾਂ। ਜਿਵੇਂ ਫਾਰ ਐਗਜ਼ਾਮਪਲ ਅਸੀਂ ਕਿਤੇ ਮੰਦਰ ਗੁਰਦੁਆਰੇ ਚਲੇ ਜਾਂਦੇ ਹਾਂ ਕਿਤੇ ਵੀ, ਤੇ ਉੱਥੇ ਸਾਨੂੰ $5 ਰੁਪਏ ਜਾਂ $10 ਜਾਂ 100 ਦਾ ਨੋਟ ਡਿੱਗਿਆ ਵਾ ਮਿਲ ਜਾਂਦਾ, ਤੇ ਅਸੀਂ ਕਈ ਵਾਰੀ ਤਾਂ ਸਾਡਾ ਮਨ ਕਹਿੰਦਾ ਵੀ ਇੱਥੇ ਕੋਈ ਨਹੀਂ ਚੱਲਦਾ, ਬਣ ਗਈ ਦਿਹਾੜੀ, ਤੇ ਆਤਮਾ ਸਾਨੂੰ ਕਹਿੰਦੀ ਹੈ ਵੀ ਨਹੀਂ ਤੂੰ ਗੁਰਦੁਆਰੇ ਚ ਆਇਆ, ਤੈਨੇ $100 ਫਿਰ ਨਾਲੇ ਕਹਿੰਦੇ ਸੀ, ਭਾਈ ਜੀ ਕਹਿੰਦੇ ਸੀ, ਪੰਡਿਤ ਜੀ ਕਹਿੰਦੇ ਸੀ ਵੀ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ, ਇਹ ਜੇ ਮੈਂ ਚੱਕ ਲਿਆ ਪਤਾ ਨਹੀਂ ਕਿਸੇ ਦੁਖੀ ਆਤਮਾ ਦੇ ਹੋਣ ਜਾਂ ਕੋਈ ਡਿੱਗ ਪਏ ਹੋਣ, ਉਹਦੇ ਮੋੜ ਦੀਏ, ਪਰ ਮਨ ਕਹਿੰਦਾ ਨਹੀਂ ਕੋਈ ਗੱਲ ਨਹੀਂ ਐਵੇਂ ਮਰੀ ਜਾਂਦੇ ਨੇ, ਆਪਾਂ ਗੁਰਦੁਆਰੇ ਆਏ ਤਾਂ ਵਾਹਿਗੁਰੂ ਨੇ ਕਿਰਪਾ ਕਰਤੀ, ਨਾਮ ਦਿੱਤੇ ਚੰਗੇ ਦਿਨ ਨੇ। ਉਹ ਜਦੋਂ ਚੱਕ ਕੇ ਜੇਬ ਚ ਪਾ ਲੈਂਦਾ ਤੇ ਫਿਰ ਉਹ ਫੇਲ ਹੋ ਗਿਆ, ਤੇ ਜੇ ਉਹ ਕਹੇ ਨਹੀਂ ਉੱਥੇ ਅਨਾਊਂਸ ਕਰਵਾਵੇ ਮੈਨੂੰ ਆ 100 ਦਾ ਨੋਟ ਮਿਲਿਆ ਕਿਸੇ ਦਾ ਹੈਗਾ, ਤੇ ਜਿਹਦਾ ਵੀ ਹੋਊਗਾ ਤੇ ਰੱਬ ਦੇ ਘਰ ਚ ਵੀ ਹੋਜੂਗਾ, ਉਹਦੀ ਤਰੱਕੀ ਵੀ ਹੋਊਗੀ, ਉਸ ਐਗਜ਼ਾਮ ਚੋਂ ਪਾਸ ਹੋਜੂ। ਆਪਾਂ ਦੇਖਿਆ ਨੀ ਅਖਬਾਰਾਂ ਚ ਕਈ ਵਾਰੀ ਪੜ੍ਹਦੇ ਹਾਂ ਵੀ ਟੈਕਸੀ ਵਾਲੇ ਸੀਗੇ, ਉਹਨੇ ਕੋਈ ਬੰਦਾ ਬੈਗ ਭੁੱਲ ਗਿਆ, ਕੋਈ ਪਰਸ ਭੁੱਲ ਗਿਆ, ਉਹਦੇ ਜਾ ਕੇ ਘਰੇ ਦੇ ਕੇ ਆਇਆ ਬੰਦਾ, ਉਹ ਤੁਹਾਨੂੰ ਆਪਾਂ ਨੂੰ ਕੀ ਪਤਾ ਕੁਦਰਤ ਕਈ ਵਾਰੀ ਇਮਤਿਹਾਨ ਲੈਂਦੀ ਹੈ। ਸੋ ਇਸ ਕਰਕੇ ਜਦੋਂ ਕੋਈ ਅਜਿਹੇ ਟੈਸਟ ਹੋ ਜਾਣ ਆਉਣ ਤਾਂ ਸਾਨੂੰ ਉਹਦੇ ਵਿੱਚ ਇਹ ਸੋਚਣਾ ਚਾਹੀਦਾ ਵੀ ਸਾਨੂੰ ਇਹ ਟੈਸਟ ਦੇ ਵਿੱਚ ਪਾਇਆ, ਕੁਦਰਤ ਸਾਡਾ ਇਮਤਿਹਾਨ ਲੈ ਰਹੀ ਹੈ, ਤਾਂ ਮਤਲਬ ਅਸੀਂ ਠੀਕ ਰਸਤੇ ਤੇ ਚੱਲ ਰਹੇ ਹਾਂ। ਠੀਕ ਜਿਸ ਤਰ੍ਹਾਂ ਬੱਚਾ ਜਿਵੇਂ ਸਕੂਲ 'ਚ ਜਾਂਦਾ ਨਾ, ਪਹਿਲਾਂ ਕਹਿੰਦੇ ਨੇ ਊੜਾ ਆੜਾ ਈੜੀ ਜਾਂ ਏ ਬੀ ਸੀ ਕਹਿੰਦੇ ਨੇ, ਇਹਦਾ ਮਤਲਬ ਜਦੋਂ ਊੜਾ ਆੜਾ ਈੜੀ ਸਿੱਖ ਲੈਂਦਾ ਜਾਂ ਏ ਬੀ ਸੀ ਸਿੱਖ ਲੈਂਦਾ ਜਾਂ 1 2 3 ਸਿੱਖ ਲੈਂਦਾ, ਇਹਦਾ ਮਤਲਬ ਉਹ ਆਪਣੀ ਮੰਜ਼ਿਲ ਦੇ ਵੱਧ ਗਿਆ, ਤੇ ਹੌਲੀ ਹੌਲੀ ਉਹ ਆਪਾਂ ਇੱਕ ਦਿਨ ਉਹਨੂੰ ਡਿਗਰੀ ਵੀ ਮਿਲ ਜੂਗੀ, ਮੰਜ਼ਿਲ ਮਿਲ ਜੂਗੀ। ਇਸੇ ਤਰ੍ਹਾਂ ਹੀ ਜਦੋਂ ਅਸੀਂ ਅਜਿਹੇ ਇਮਤਿਹਾਨਾਂ ਦੇ ਵਿੱਚ ਪਾਸ ਹੁੰਦੇ ਹਾਂ, ਪੁੱਠੇ ਕੰਮਾਂ ਤੋਂ ਬਚ ਜਾਂਦੇ ਹਾਂ, ਤੇ ਸਾਡਾ ਮਨ ਸਿੱਧੀ ਡਾਇਰੈਕਸ਼ਨ 'ਚ ਜਾਂਦਾ, ਤੇ ਇਹ ਵੀ ਰੂਹਾਨੀ ਤਰੱਕੀ ਦੀ ਇੱਕ ਨਿਸ਼ਾਨੀ ਹੁੰਦੀ ਹੈ। ਫਿਰ ਅਗਲੀ ਗੱਲ ਹੈਗੀ ਭਾਵਨਾ, ਸਾਡੀ ਅੰਦਰੋਂ ਫੀਲਿੰਗ ਹੁੰਦੀ ਹੈ। ਜਿਹੜਾ ਬੰਦਾ ਪੂਜਾ ਪਾਠ ਕਰਦਾ, ਮੈਡੀਟੇਸ਼ਨ ਕਰਦਾ, ਚੌਂਕੜੀ ਮਾਰਦਾ, ਉਹ ਜਦੋਂ ਵੀ ਦੂਜਿਆਂ ਦਾ ਕੋਈ ਦੁੱਖ ਹੁੰਦਾ ਨਾ, ਉਹਨਾਂ ਦੇ ਦੁੱਖ ਦੇਖ ਕੇ ਉਹਦੇ ਅੱਖਾਂ 'ਚੋਂ ਰਾਈਟ ਵੇ ਹੰਝੂ ਟਪਕਣੇ ਸ਼ੁਰੂ ਹੋ ਜਾਂਦੇ ਨੇ, ਇੱਕ ਨਿਸ਼ਾਨੀ ਹੁੰਦੀ ਹੈ। ਤੇ ਜਿਹੜਾ ਬੰਦਾ ਦੂਜਿਆਂ ਦੇ ਦੁੱਖ ਦੇਖ ਕੇ ਉਹਨੂੰ ਕੋਈ ਤਕਲੀਫ਼ ਨਹੀਂ ਹੁੰਦੀ, ਉਹਦਾ ਫਿਰ ਡਰਾਮੇਬਾਜ਼ੀ ਹੋਈ ਹੈ ਪਾਠ ਪੂਠ ਕਰਨ ਦੀ ਵੀ। ਜੇ ਆਪਣਾ ਮੁੰਡਾ ਬਿਮਾਰ ਹੋ ਜੇ, ਆਪਣੀ ਕੁੜੀ ਬਿਮਾਰ ਹੋ ਜੇ, ਆਪਣੀ ਮਾਂ ਬਿਮਾਰ ਹੋ ਜੇ, ਆਪਣੀ ਵਾਈਫ ਬਿਮਾਰ ਹੋ ਜੇ, ਤੇ ਸਾਨੂੰ ਸਾਰੀ ਸਾਰੀ ਯਾਰ ਨੀਂਦ ਨਹੀਂ ਆਉਂਦੀ, ਅਸੀਂ 911 ਕਰਦੇ ਹਾਂ, ਉਦੋਂ ਅਸੀਂ ਭੁੱਲ ਜਾਂਦੇ ਸਵੇਰੇ ਕੰਮ 'ਤੇ ਜਾਂਦੇ, ਕੋਈ ਕੁੜੀ ਬਿਮਾਰ ਹੈ, ਵਾਈਫ ਬਿਮਾਰ ਹੈ, ਮਾਂ ਬਿਮਾਰ ਹੈ, ਪਿਓ ਬਿਮਾਰ ਹੈ, ਉਦੋਂ ਤਾਂ ਕੰਮ ਦਾ ਫਿਕਰ ਨਹੀਂ, ਮੈਂ ਫੈਕਟਰੀ ਜਾਣਾ ਨਹੀਂ ਜਾਂਦਾ, ਉੱਥੇ ਹਸਪਤਾਲ ਸਿੱਧੇ ਜਾਂਦੇ ਹਾਂ। ਪਰ ਜੇ ਗੁਆਂਢੀਆਂ ਦਾ ਮੁੰਡੇ ਦਾ ਐਕਸੀਡੈਂਟ ਮਰ ਜੇ, ਆਪਾਂ ਹੂ ਕੇਅਰਸ, ਆਪਾਂ ਆਪਣੇ ਕੰਮ 'ਤੇ ਜਾਵਾਂਗੇ। ਇੱਥੇ ਸੜਕ ਦੇ ਉੱਤੇ ਐਕਸੀਡੈਂਟ ਹੋਵੇ, ਆਪਾਂ ਚੁੱਪ ਕਰਕੇ ਮੱਲਕ ਦੇ ਨੇ ਸਾਈਡ ਤੋਂ ਦੀ ਕੱਢ ਕੇ ਲੈ ਜਾਂਦੇ ਹਾਂ, ਫਿਰ ਸਾਡੇ 'ਤੇ ਜਾਨਵਰਾਂ ਦੇ ਵਿੱਚ ਕੀ ਫਰਕ ਹੈ? ਸਾਡੇ ਅਸੀਂ ਸਿਰਫ ਇੰਨਾ ਹੀ ਹਾਂ, ਉਹ 4 ਲੱਤਾਂ ਵਾਲੇ ਨੇ, ਅਸੀਂ 2 ਲੱਤਾਂ ਵਾਲੇ ਹਾਂ। ਪਰ ਜੇ ਅਸੀਂ ਉੱਥੇ ਖੜਾਂਗੇ, ਥੋੜ੍ਹਾ ਜਿਹਾ ਟਾਈਮ ਲਾਵਾਂਗੇ, ਉਹਨੂੰ ਪੁੱਛਾਂਗੇ ਕੀ ਗੱਲ ਹੈ, ਇਹ ਕਿਹੜਾ ਇੰਡੀਅਨ ਵਾਲੇ ਵੀ, ਜੇ ਉੱਥੇ ਕਿਸੇ ਨੇ ਥਾਣੇ 'ਚ ਰਿਪੋਰਟ ਕਰਾਤੀ, ਉਹਨੇ ਸਾਨੂੰ ਹੀ ਫਸਾ ਲੈਣਾ। ਇਹ ਤਾਂ ਕੈਨੇਡਾ ਵਰਗਾ ਮੁਲਕ ਹੈ, ਵਧੀਆ ਮੁਲਕ 'ਚ ਰਹਿਣੇ, ਸਵਰਗ 'ਚ ਰਹਿਣੇ ਆ। ਸੋ ਅਸੀਂ ਜੇ 911 ਕਾਲ ਕਰ ਦਿਆਂਗੇ, ਜਾਂ ਹੁਣ ਕਿਸੇ ਨੂੰ ਉਹਦੀ ਸਾਈਡ 'ਤੇ ਉਹਨੂੰ ਚੱਕ ਕੇ ਪਾ ਲਾਂਗੇ, ਜਾਂ ਕੋਈ ਕਾਰ ਖੜੀ ਉਹਦੀ ਕਰਦੇ, ਕੋਈ ਮਾਤਾ ਜੀ ਭੈਣ ਜੀ ਬੱਚੇ ਸਰਦੀਆਂ ਸਨੋਚ ਖੜੇ, ਉਹਨਾਂ ਨੂੰ ਪੁੱਛ ਲਈਏ ਵੀ ਰਾਈਡ ਦੇ ਦਈਏ ਤੁਹਾਨੂੰ, ਜਾਂ ਕੋਈ ਬੰਦਾ ਮੈਨੂੰ ਯਾਦ ਹੈ ਥੋੜੇ ਦਿਨ ਪਹਿਲਾਂ ਅਸੀਂ ਸੈਰ ਕਰ ਰਹੇ ਸੀ ਕੈਨੇਡੀ ਸੋਰੀ ਕੰਟਰੀ ਸਾਈਡ 'ਤੇ ਗੋਰਵੇ 'ਤੇ, ਉਹ ਕੋਈ ਗੋਰੀ ਕੁੜੀ 23-22 ਸਾਲ ਦੀ ਬੈਠੀ ਹੋਣੀ, ਉਹਨੂੰ ਕੋਈ ਸਾਈਕਲ 'ਤੇ ਆ ਕੇ ਰੋਕਣ ਲੱਗਿਆ, ਅਸੀਂ ਸਾਈਕਲ 'ਤੇ ਜਾ ਰਹੇ, ਅਸੀਂ ਰੁਕ ਗਏ ਉੱਥੇ, ਉਹਨੂੰ ਪੁੱਛਿਆ ਵੀ ਕੀ ਪ੍ਰੋਬਲਮ ਹੈ, ਉਹ ਕਹਿੰਦਾ ਤੁਹਾਡੀ ਕੀ ਲੱਗਦੀ, ਅਸੀਂ ਕਿਹਾ ਸਾਡੀ ਵੈਸੇ ਹੀ ਪਰਮਾਤਮਾ ਨੇ ਹੀ ਕਹਾਤਾ, ਮੈਂ ਕਿਹਾ ਸਾਡੇ ਜਿਹੜੀ ਨੇਬਰ ਦੀ ਬੇਟੀ ਹੈ, ਹਾਲਾਂਕਿ ਮੈਂ ਤਾਂ ਉਹਨੂੰ ਜਾਣਦਾ ਨਹੀਂ ਸੀ, ਉਹ ਇਹਨਾਂ ਨੂੰ ਚੁੱਪ ਕਰਕੇ ਤੁਰ ਗਿਆ, ਨਹੀਂ ਉਹਨੂੰ ਸ਼ਰਾਰਤ ਕਰਨੀ, ਜੇ ਹੁਣ ਮੈਂ ਕਹਿੰਦਾ ਮੈਂ ਤਾਂ ਆਪਣੇ ਸਾਈਕਲ 'ਤੇ ਹੀ ਜਾਣਾ, ਤੇ ਹੋ ਸਕਦਾ ਉਹਨੂੰ ਤੰਗ ਕਰਨਾ ਸੀ। ਸਾਡੀਆਂ ਛੋਟੀਆਂ 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 ਭਾਵਨਾ ਹੋਣੀ ਚਾਹੀਦੀ ਹੈ। ਜੇ ਕਿਸੇ ਬੰਦੇ ਨੂੰ ਦੇਖੋ ਨਾ, ਹੁਣ ਆਪਣੇ ਪੰਜਾਬੀ ਜਿਹੜੇ ਮੀਡੀਆਜ਼ ਦੇ ਨੇ, ਲੋਕ ਜਦੋਂ ਕਰੋਨਾ ਵਾਇਰਸ ਜ਼ੋਰ 'ਤੇ ਸੀਗਾ, ਕੋਈ ਬੰਦਾ ਕਿੰਨਾ ਸ਼ੌਕ ਚੜਿਆ ਵਾ ਸੀਗਾ ਵੀ ਲੋਕਾਂ ਨੂੰ ਪਤਾ ਨਹੀਂ ਜਿਹੜੇ ਬੰਦਿਆਂ ਕੋਲ ਸਟੂਡੈਂਟ ਆਏ ਨੇ ਜਾਂ ਕੁਝ ਗਰੀਬ ਆਏ ਨੇ, ਕਿੱਥੋਂ ਰੋਟੀ ਲਿਆਉਣਗੇ, ਕਿੱਥੋਂ ਆਟਾ ਆਊਗਾ, ਕਿੱਥੋਂ ਸਬਜ਼ੀਆਂ ਆਉਣਗੀਆਂ, ਕਿੱਥੋਂ ਦਾਲਾਂ ਆਉਣਗੀਆਂ, ਜਾਂ ਉਹ ਮਾਸਕ ਕਿੱਥੋਂ ਆਉਣਗੇ। ਲੋਕ ਉਸ ਤਰ੍ਹਾਂ ਦੀ ਹਿੰਮਤ ਕਰਦੇ ਸੀਗੇ, ਉਹਨਾਂ ਦੀ ਦਿਲ 'ਚ ਭਾਵਨਾ ਹੁੰਦੀ ਸੀ ਵੀ ਚਲੋ ਜੇ ਮਾਸਕ ਬਣਾਉਣੇ ਆ ਘਰੇ, ਕਈ ਲੇਡੀਜ਼ ਨੇ ਸੀਸੀ ਕੇ ਅੱਗੇ ਵੰਡਤੇ, ਕਈ ਬੰਦੇ ਜਦੋਂ ਕਦੇ ਕੌਸਕੋ ਜਾਂਦੇ ਸੀ, ਟਿਮ ਵਾਲਮਾਰਟ ਜਾਂਦੇ, ਕਿਤੇ ਵੀ ਆਉਂਦੇ ਸੀ, ਆਂਢ ਗੁਆਂਢ 'ਚ ਪੁੱਛ ਲੈਂਦੇ ਸੀ, ਜਾਂ ਫੇਸਬੁੱਕ 'ਤੇ ਪਾਉਂਦੇ ਵੀ ਕਿਸੇ ਨੂੰ ਗਰੋਸਰੀ ਚਾਹੀਦੀ ਹੈ, ਸਾਨੂੰ ਗਰੋਸਰੀ ਲਿਆ ਦਿਆਂਗੇ, ਅਤੇ ਕਈ ਲੋਕ ਕਿਸੇ ਦੀ ਭਾਵਨਾ ਦੂਜਿਆਂ ਦੀ ਹੈਲਪ ਕਰਨ ਦੀ ਭਾਵਨਾ ਹੋਵੇ, ਜਿਵੇਂ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ, ਕਿ ਜਦੋਂ ਅਸੀਂ ਸਾਰਿਆਂ ਦੀ ਖੁਸ਼ੀ ਦੀ ਸਾਰਿਆਂ ਦੀ ਅਰਦਾਸ ਕਰਦੇ ਹਾਂ ਤਾਂ ਜਿਸ ਤਰ੍ਹਾਂ ਜਿਹੜੀ ਫੁੱਲਾਂ ਦੇ ਵਿੱਚ ਖੁਸ਼ਬੂ ਹੁੰਦੀ ਹੈ ਨਾ, ਜਦੋਂ ਅਸੀਂ ਪਾਠ ਕਰਦੇ ਹਾਂ ਉਹਦੀ ਜਿਹੜੀ ਐਕਸ਼ਨ ਪਤਾ ਲੱਗ ਜਾਂਦਾ, ਉਹਦੀ ਰਹਿਣੀ ਕਰਨੀ ਦੇ ਵਿੱਚ ਚੇਂਜਿਸ ਆ ਜਾਂਦੀ ਹੈ। ਜਦੋਂ ਅਸੀਂ ਬਾਗਾਂ ਦੇ ਵਿੱਚ ਜਾਂਦੇ ਹਾਂ ਉੱਥੇ ਜਿਹੜੇ ਫੁੱਲ ਹੁੰਦੇ ਨੇ, ਚਾਹੇ ਉਹ ਗੁਲਾਬ ਦੇ ਨੇ, ਚਾਹੇ ਗੇਂਦੇ ਦੇ ਨੇ, ਚਾਹੇ ਚਮੇਲੀ ਦੇ ਨੇ, ਕਿਸੇ ਤਰ੍ਹਾਂ ਦੇ ਫੁੱਲ ਹੈ, ਉਹ ਸਾਨੂੰ ਖੁਸ਼ਬੂ ਦਿੰਦੇ ਕਿ ਨਹੀਂ ਦਿੰਦੇ? ਤੇ ਜਦੋਂ ਉਹ ਫੁੱਲ ਖਿਲਦੇ ਨੇ ਤਾਂ ਤਿਤਲੀਆਂ ਭੌਰੇ ਉਹਦੇ ਉੱਤੇ ਆਪਣੇ ਆਪ ਹੀ ਆ ਜਾਂਦੇ ਨੇ। ਕਿਸੇ ਨੇ ਜਾ ਕੇ ਉਹਨੂੰ ਟੈਕਸਟ ਮੈਸੇਜ ਕੀਤਾ ਹੁੰਦਾ ਗੁਲਾਬ ਦੇ ਫੁੱਲਾਂ ਨੇ ਵੀ ਆ ਜਾਓ ਜੀ ਮੈਂ ਫੁੱਲ ਖਿਲ ਗਿਆ, ਉਹਨਾਂ ਦੀ ਖੁਸ਼ਬੂ ਤਿਤਲੀਆਂ ਨੂੰ ਖਿੱਚ ਕੇ ਲਿਆਉਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਕੋਈ ਚੰਗੇ ਕੰਮ ਕਰਦੇ ਹਾਂ ਆਟੋਮੈਟਿਕਲੀ ਉਹਦੀ ਜਿਹੜੀ ਮਹਿਕ ਹੈ ਸਿਰਫ ਗੁਆਂਢਾਂ 'ਚ ਨਹੀਂ ਫੈਲਦੀ, ਰੱਬ ਦੇ ਦਰਬਾਰ 'ਚ ਵੀ ਫੈਲਦੀ ਹੈ। ਜਿਹੜੀ ਫੁੱਲਾਂ ਦੀ ਖੁਸ਼ਬੂ ਤਾਂ ਸਿਰਫ ਨੱਕ ਤੱਕ ਹੀ ਹੈ ਨਾ, ਪਰ ਜਦੋਂ ਅਸੀਂ ਬੰਦਗੀ ਕਰਦੇ ਹਾਂ ਤਾਂ ਉਹਦੀ ਜਿਹੜੀ ਹੈਗੀ ਖੁਸ਼ਬੂ ਹੈ ਉਹ ਸਿਰਫ ਸਮਾਜ 'ਚ ਹੀ ਨਹੀਂ ਆਉਂਦੀ ਸਗੋਂ ਉੱਪਰ ਤੱਕ ਵੀ ਫੈਲਦੀ ਹੈ। ਸਾਡੇ 'ਚ ਜਿਹੜੀ ਐਨਰਜੀ ਹੈ ਉਹ ਬਹੁਤ ਜ਼ਿਆਦਾ ਆ ਜਾਂਦੀ ਹੈ, ਪਰ ਉਹ ਜਿਹੜੀ ਐਨਰਜੀ ਹੈ ਸਾਨੂੰ ਉਹਦਾ ਫਾਇਦਾ ਉਠਾਉਣਾ ਚਾਹੀਦਾ। ਸੋ ਇੱਕ ਮੈਂ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਹਮੇਸ਼ਾ ਜਿਹੜਾ ਬੰਦਾ ਪੂਜਾ ਪਾਠ ਕਰਦਾ, ਮੈਂ ਨਹੀਂ ਕਹਿੰਦਾ ਕਰੋ, ਕੋਸ਼ਿਸ਼ ਤਾਂ ਕਰ ਲਈਏ, ਟਰਾਈ ਅਗੇਨ, ਕੋਸ਼ਿਸ਼ ਤਾਂ ਕਰਨਾ ਫਰਜ਼ ਹੈ। ਅਸੀਂ ਇੱਕ ਦੂਜੇ ਨੂੰ ਨਾ ਕਰੀਏ ਤੂੰ ਐਂ ਕਹਿੰਦਾ ਸੀ ਉਹ ਹੋ ਗਿਆ ਮੈਂ ਆਹ ਹੋ ਗਿਆ, ਕੋਸ਼ਿਸ਼ ਕਰਨਾ ਹੈ। ਕੋਸ਼ਿਸ਼ ਕਰਨੀ ਹੈ ਕੀ ਹੈ ਕਿ ਅੱਛੀ ਕਰਨੀ ਕਰੋ ਕਬੀਰਾ ਮਤ ਕਰਨਾ ਕੁਛ ਕਾਲਾ, ਕਿ ਆਪਣੀ ਵੱਲੋਂ ਕੋਸ਼ਿਸ਼ ਕਰੋ ਕਿ ਚੰਗੇ ਤੋਂ ਚੰਗਾ ਕੰਮ ਕੀਤਾ ਜਾਵੇ, ਵਧੀਆ ਕੰਮ ਕੀਤਾ ਜਾਵੇ, ਕਿਉਂਕਿ ਪੈਸੇ ਪੂਸੇ ਨੇ ਹਮੇਸ਼ਾ ਨਾਲ ਨਹੀਂ ਜਾਣਾ। ਤਾਂ ਉਹੋ ਜਿਹੇ ਕੰਮ ਕਰੋ ਜਿਹਦੇ 'ਤੇ ਛਿੱਤਰ ਘੱਟ ਪੈਣ ਅਤੇ ਚੰਗੇ ਕੰਮ ਹੋਣ, ਪਿਆਰ ਮਾਹੌਲ ਦਾ ਘਰ 'ਚ ਬਣਿਆ ਰਿਹਾ, ਕਿਸੇ ਦੁੱਖ ਸੁੱਖ 'ਚ ਕੰਮ ਆਓ। ਕਿਸੇ ਨੂੰ ਜੋ ਤੁਸੀਂ ਆਪਾਂ ਸੁਣਾਉਂਦੇ ਹਾਂ, ਟੌਂਟ ਕਰਦੇ ਹਾਂ, ਕੁਛ ਕਰਦੇ ਹਾਂ, ਡਜ਼ਨ ਲੁੱਕ ਨਾਈਸ, ਉਹਦੇ ਨਾਲ ਪਿਆਰ ਘੱਟਦਾ। ਸੋ ਇਸੇ ਕਰਕੇ ਕਿਹਾ ਜਾਂਦਾ, ਕਬੀਰ ਸਾਹਿਬ ਨੇ ਕਿਹਾ ਸੀ ਅੱਛੀ ਕਰਨੀ ਕਰੋ ਕਬੀਰਾ ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ। ਸੋ ਅਸੀਂ ਇਹ ਦੇਖੀਏ ਵੀ ਪਰਮਾਤਮਾ ਸਾਡੇ ਨਾਲ ਨਾਲ ਰਹਿੰਦਾ। ਸੋ ਪਰਮਾਤਮਾ ਨਾਲ ਨਾਲ ਜੋ ਸਾਨੂੰ ਮਹਿਸੂਸ ਹੋਊਗਾ ਫਿਰ ਅਸੀਂ ਬੁਰੇ ਕੰਮ ਨਹੀਂ ਕਰਦੇ। ਜਿਸ ਤਰ੍ਹਾਂ ਇੱਕ ਬੱਚਾ ਆਪਣੇ ਕਮਰੇ 'ਚ ਪਿਆ ਹੋਵੇ ਨਾ, ਬੈਠਾ ਹੋਵੇ, ਚਾਹੇ ਕੁਛ ਵੀ ਕਰ ਰਿਹਾ ਹੋਵੇ, ਅਸੀਂ ਕੋਈ ਬੁਰੇ ਕੰਮ ਨਹੀਂ ਕਰਦੇ, ਨਾ ਸਾਡੀ ਕੋਈ ਕਾਮ ਦੀ ਭਾਵਨਾ ਜਾਗਦੀ ਹੈ, ਨਾ ਸਾਡੀ ਚੋਰੀ ਦੀ ਭਾਵਨਾ ਜਾਗਦੀ ਹੈ। ਪਰ ਪਰਮਾਤਮਾ ਜਿਹਨੂੰ ਕਹਿੰਦੇ ਅਸੀਂ ਹਾਜ਼ਰ ਨਾਜ਼ਰਾ, ਕਣ ਕਣ ਦੇ ਵਿੱਚ ਬਿਰਾਜਮਾਨ ਹੈ, ਸੋ ਉਹਦੇ ਹੁੰਦੇ ਅਸੀਂ ਕੀ ਨਹੀਂ ਹੇਰਾ ਫੇਰੀਆਂ ਕਰਦੇ, ਠੱਗੀਆਂ ਕਰਦੇ, ਬੇਈਮਾਨੀਆਂ ਕਰਦੇ, ਹਾਂਜੀ ਬਥੇਰਾ ਕੁਛ ਕਰਦੇ ਹਾਂ। ਕੋਰੋਨਾ ਵਾਇਰਸ ਦੇ ਵਿੱਚ ਗੌਰਮੈਂਟ ਨੇ ਲੋਨ ਦਿੱਤੇ ਨੇ, ਕੋਵਿਡ ਦੇ ਲੋਨ ਦਿੱਤੇ ਨੇ, ਕਈ ਬਿਜ਼ਨਸ ਭਰਾ ਜਿਨ੍ਹਾਂ ਦੇ ਚੰਗੇ ਲੱਖਾਂ ਕਾਰਵਾਂ ਵਧੀਆ ਬਿਜ਼ਨਸ ਚੱਲਦੇ ਨੇ, ਉਹਨਾਂ ਨੂੰ ਵੀ ਲੈ ਲਿਆ। ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਦਾ, ਉਹ ਆਪ ਹੀ ਭੁਗਤਾਨ ਕਰਨਗੇ। ਉਹ ਲਾਇਆ ਸੀ ਉਹਨਾਂ ਲਈ ਜਿਨ੍ਹਾਂ ਦੀ ਸੋਰਸ ਆਫ ਇਨਕਮ ਘੱਟ ਗਈ, ਜੇ ਘੱਟ ਗਈ ਤੁਸੀਂ ਜ਼ਰੂਰ ਲਓ, ਫਾਇਦਾ ਲਓ, ਪਰ ਜਿਨ੍ਹਾਂ ਦੀ ਘਟੀ ਨਹੀਂ ਉਹ ਬੈਨੀਫਿਟ ਐਵੇਂ ਲੈਣ ਦੀ ਕੋਸ਼ਿਸ਼ ਕਰਦੇ ਨੇ। ਅਖੀਰ 'ਚ ਜਦੋਂ ਉਹਨਾਂ ਨੇ ਮੁੜ ਕੇ ਹਿਸਾਬ ਮੰਗਿਆ ਫਿਰ ਆਪਾਂ ਨੂੰ ਅਕਾਊਂਟੈਂਟਾਂ ਦੇ ਪਿੱਛੇ ਭੱਜਣਾ ਪਊ ਵੀ ਬਚਾਅ ਮੈਨੂੰ ਕਿਵੇਂ ਬਚਾਉਣਾ। ਸੋ ਕਰਮ ਕਰਨ ਲੱਗੇ ਫਾਇਦਾ ਸੋਚਣਾ ਚਾਹੀਦਾ। ਇਹ ਜਿਹੜਾ ਮਨੁੱਖੀ ਸਰੀਰ ਹੈ ਇਹ ਮਿੱਟੀ ਨਹੀਂ ਹੈ, ਤੁਸੀਂ ਦੇਖੋ ਮਿੱਟੀ 'ਚ ਕੀ ਕੁਛ ਹੈ, ਕਦੇ ਆਪਾਂ ਮਹਿਸੂਸ ਕੀਤਾ ਕੁਦਰਤ ਦੇ ਨਜ਼ਾਰੇ ਹੀ ਅਲੱਗ ਨੇ। ਤੁਸੀਂ ਕਦੇ ਮਿੱਟੀ ਦੇ ਕੋਲੇ ਜਾਓ, ਮਿੱਟੀ ਨੂੰ ਜੀਭ 'ਤੇ ਲਾ ਕੇ ਦੇਖੋ ਤਾਂ ਕੋਈ ਸਵਾਦ ਹੈ ਨਹੀਂ, ਉਹਦੇ ਵਿੱਚੋਂ ਫੁੱਲ ਨਿਕਲੇ ਆਉਂਦਾ, ਫੁੱਲ ਦੇ ਵਿੱਚ ਖੁਸ਼ਬੂ ਹੈ, ਉਹ ਖੁਸ਼ਬੂ ਮਿੱਟੀ ਪਾਇਆ ਤਾਂ ਮਿੱਟੀ ਦੇ ਵਿੱਚੋਂ, ਉਹਦੇ 'ਚ ਖੁਸ਼ਬੂ ਕਿੱਥੋਂ ਆ ਗਈ, ਕੁਦਰਤ ਦੇ ਨਜ਼ਾਰੇ ਨੇ। ਜਦੋਂ ਤੁਸੀਂ ਗੰਨਾ ਮਿੱਟੀ 'ਚ ਵੀ ਹੁੰਦਾ, ਗੰਨਾ ਕਿੱਥੇ ਜਾ ਕੇ ਖੜਾ ਹੁੰਦਾ, ਗੰਨੇ ਨੂੰ ਚੂਬਦੇ ਹਾਂ, ਆਪਾਂ ਚੂਬਦੇ ਨਹੀਂ ਹੁੰਦੇ ਸਰਦੀਆਂ 'ਚ, ਮਜ਼ਾ ਕਿੰਨਾ ਹੁੰਦਾ, ਮਿੱਠਾ ਹੁੰਦਾ, ਪਰ ਉਹ ਆਇਆ ਤਾਂ ਜ਼ਮੀਨ 'ਚ, ਉੱਥੇ ਤਾਂ ਮਿਠਾਸ ਹੈ ਨਹੀਂ, ਇਹ ਸਭ ਰੱਬ ਦੇ ਰੰਗ ਨਹਿਰੀ ਨੇ। ਤੁਸੀਂ ਦੇਖੋ ਵੀ ਆਪਾਂ ਮੂਲੀ ਬੀਜਦੇ ਨੇ, ਕਿਉਂਕਿ ਮੈਂ ਮੂਲੀ ਦਾ ਸ਼ੌਕੀਨ ਹਾਂ, ਅਤੇ ਮੂਲੀ ਜਾ ਕੇ ਜ਼ਮੀਨ 'ਚ ਹੁੰਦੀ ਆ, ਉੱਪਰ ਹਰੇ ਹਰੇ ਪੱਤੇ ਕਿੰਨੇ ਵਧੀਆ ਲੱਗਦੇ, ਪਤਲੇ ਪਤਲੇ, ਅਤੇ ਖਾਓ ਤਾਂ ਮਜ਼ਾ ਹੀ ਆ ਜਾਂਦਾ, ਕਾਲਾ ਨੂਨ ਅਤੇ ਮਿਰਚ, ਤੁਸੀਂ ਐਂ ਨਾ ਕਿ ਤੁਹਾਡੇ ਮੈਂ ਮੂੰਹ 'ਚ ਪਾਣੀ ਲਿਆ ਰਿਹਾ, ਕਾਲਾ ਨੂਨ ਲੱਗਿਆ ਹੋਵੇ ਅਤੇ ਮਾੜਾ ਨਿੰਬੂ ਨਿਚੋੜਿਆ ਹੋਵੇ ਅਤੇ ਮੂਲੀ ਖਾਓ ਤਾਂ ਅਲੱਗ ਹੀ ਮਜ਼ਾ ਆਉਂਦਾ। ਫਿਰ ਗੋਭੀ ਦੇਖ ਲਓ, ਚਿੱਟਾ ਫੁੱਲ ਐਨ ਫਸਟ ਕਲਾਸ, ਕਿੰਨੇ ਉਹਦੇ ਵਿੱਚ ਆਲੇ ਦੁਆਲੇ ਜੇ ਡੰਡਲ ਹੁੰਦੇ ਨੇ, ਉਹਦੇ ਵਿੱਚ ਕਿੰਨਾ ਵਧੀਆ ਉੱਗਦਾ, ਜ਼ਮੀਨ 'ਚ ਹੀ ਉੱਗਦੇ ਨੇ, ਇਹ ਸਾਰੇ ਕੁਦਰਤ ਹੀ ਨੇ। ਕੁਦਰਤ ਦੇ ਤਾਂ ਅਸੀਂ ਜੋ ਦੇਖੀਏ, ਕੁਦਰਤ ਦੇ ਅਸੀਂ ਫਾਇਦੇ ਲਈਏ, ਸੋਚੀਏ, ਦੇਖੀਏ, ਖੜ ਕੇ ਟ੍ਰੀ ਦੇ ਕੋਲੇ ਖੜ ਕੇ ਦੇਖੀਏ ਵੀ ਕਿਆ ਬਣਿਆ, ਐਵੇਂ ਨਹੀਂ ਅੱਖਾਂ ਮੀਚ ਕੇ ਤੁਰੇ ਫਿਰੋ। ਜਦੋਂ ਅਸੀਂ ਕੁਦਰਤ ਦੇ ਨਜ਼ਾਰੇ ਦੇਖਦੇ ਹਾਂ, ਕਦੇ ਮੀਂਹ ਪੈ ਰਿਹਾ ਫਸਟ ਕਲਾਸ, ਜਾਂ ਚੰਨ ਦੇ ਉੱਪਰ ਦੇਖੋ ਵੀ ਚੰਨ ਐਡਾ ਵੱਡਾ ਚੰਦ ਹੈ ਅਤੇ ਠੰਡਕ ਆ ਰਹੀ ਹੈ, ਇਹ ਕਿਹੜੀ ਕਿਹਦੀ ਕਾਰਾਮਾਤ ਹੈ? ਜਦੋਂ ਅਸੀਂ ਕਹਿੰਦੇ ਵੀ ਬੰਦੇ ਨੇ ਬਹੁਤ ਤਰੱਕੀ ਕਰ ਲਈ, ਬਿਲਕੁਲ ਕੀਤੀ ਹੈ, ਸਪੇਸ 'ਤੇ ਵੀ ਪਹੁੰਚ ਗਿਆ, ਹਰ ਤਰੀਕੇ ਦੀ ਤਰੱਕੀ ਕੀਤੀ ਹੈ, ਪਰ ਸੋਚੋ ਜਿਹਨੇ ਬੰਦੇ ਨੂੰ ਬਣਾਇਆ, ਜਿਹਨੇ ਬੰਦੇ ਦਾ ਦਿਮਾਗ ਬਣਾਇਆ, ਉਹ ਕਿੱਡਾ ਵੱਡਾ ਦਿਮਾਗ ਹੋਊ, ਕਿੰਨਾ ਵੱਡਾ ਐਕਸਪਰਟ ਹੋਊ, ਉਸੇ ਵੱਡੀ ਤਾਕਤ ਨੂੰ ਜਿਹਨੇ ਪਰਮਾਤਮਾ ਨੇ ਜਿਹਨੇ ਬੰਦੇ ਨੂੰ ਬਣਾਇਆ, ਉਸ ਨੂੰ ਪਰਮਾਤਮਾ ਕਹਿ ਰਹੋ, ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਜੋ ਮਰਜ਼ੀ ਨਾਮ ਦੇ ਦਿਓ, ਆਪਾਂ ਵੀ ਆਰ ਟਾਕਿੰਗ ਅਬਾਊਟ ਦੈਟ ਯੂਨੀਵਰਸਲ ਪਾਵਰ। ਸੋ ਉਸ ਨੂੰ ਮੈਂ ਇਹ ਗੱਲ ਕਹਿੰਦਾ ਵੀ ਆਪਣੀ ਜ਼ਿੰਦਗੀ ਥੋੜ੍ਹੇ ਜਿਹੇ ਸਮੇਂ ਲਈ ਮਿਲੀ ਹੈ। ਇਹ ਜਿਹੜੀ ਮਿੱਟੀ ਹੈ ਨਾ, ਤੁਸੀਂ ਦੇਖੋ ਜਿਹੜਾ ਮਿੱਟੀ ਹੁੰਦੀ ਹੈ, ਸਾਨੂੰ ਲੱਗਦਾ ਨਹੀਂ, ਸਾਡੀ ਮਿੱਟੀ ਦੇ ਵਿੱਚ ਸਾਡੇ ਮਾਂ ਬਾਪ, ਸਾਡੇ ਪਤਾ ਨਹੀਂ ਕਿੰਨੇ ਰਿਸ਼ਤੇਦਾਰਾਂ ਦੇ ਵਿੱਚ ਹੋਣਗੇ। ਮਿੱਟੀ ਦੀ ਨਿਸ਼ਾਨੀ ਹੈ, ਜਦੋਂ ਅਸੀਂ ਆਟਾ ਗੁੰਨਦੇ ਹਾਂ ਨਾ, ਉਹ ਹੱਥਾਂ ਨਾਲ ਗੁੰਨਦੇ ਹਾਂ, ਪਰ ਜਿਹੜੀ ਮਿੱਟੀ ਘੁਮਿਆਰ ਮਿੱਟੀ ਗੁੰਨ ਰਿਹਾ ਸੀ, ਉਹਨੂੰ ਵਿੱਚੋਂ ਪੱਥਰ ਮਿਲਿਆ, ਪੱਥਰ ਬੜਾ ਚਮਕ ਰਿਹਾ ਸੀਗਾ। ਹੁਣ ਘੁਮਿਆਰ ਨੂੰ ਵਿਚਾਰੇ ਨੂੰ ਕੀ ਪਤਾ ਵੀ ਪੱਥਰ ਹੈ, ਉਹਨੇ ਕਿਹਾ ਵੀ ਚੱਲ ਪੱਥਰ ਸੋਹਣਾ ਜਾ, ਉਹਨੇ ਉਹ ਪੱਥਰ ਚੱਕ ਕੇ ਗਲੀ ਕਰਕੇ ਗਧੇ ਦੇ ਗਲ ਚ ਪਾਤਾ। ਜਦੋਂ ਗਧੇ ਦੇ ਗਲ ਚ ਪਾਇਆ, ਉਹ ਬਾਜ਼ਾਰ ਚ ਭਾਂਡੇ ਵੇਚਣ ਲੈ ਕੇ ਗਿਆ, ਉਹਦੇ ਕੋਲੋਂ ਦੀ ਇੱਕ ਜੌਹਰੀ ਨਿਕਲਿਆ ਤੇ ਜੌਹਰੀ ਨੇ ਦੇਖਿਆ ਯਾਰ ਇਹਦਾ ਹੀਰਾ ਜੇ ਪਾਇਆ ਗਧੇ ਦੇ ਗਲ ਚ ਆਵੇ, ਇਹਦਾ ਮਤਲਬ ਜਿਹੜਾ ਘੁਮਿਆਰ ਹੈ ਇਹਨੂੰ ਹੀਰੇ ਹੂਰੇ ਦੀ ਪਛਾਣ ਨਹੀਂ, ਕਿਉਂਕਿ ਬੰਦਾ ਸਮਾਰਟ ਸੀ। ਉਹ ਘੁਮਿਆਰ ਨੂੰ ਕਹਿੰਦਾ, ਕਹਿੰਦਾ ਯਾਰ ਆਹ ਗਧੇ ਦੇ ਗਲ ਚ ਕੀ ਪਾਇਆ? ਕਹਿੰਦਾ ਪੱਥਰ ਹੈ। ਕਹਿੰਦਾ ਮੈਨੂੰ ਦੇ ਦੇ। ਉਹ ਕਹਿੰਦਾ ਦੱਸ ਕਿੰਨੇ ਦਾ ਲੈਣਾ? ਕਹਿੰਦਾ ਮੈਂ ਤੈਨੂੰ ਉਹ, ਕਿਉਂਕਿ ਬੰਦਾ ਸਮਾਰਟ ਸੀ ਜੌਹਰੀ ਤੇ ਉਹਨੂੰ ਇਹ ਗੱਲ ਪੱਕਾ ਸੀ ਵੀ ਉਹਨੂੰ ਪਤਾ ਨਹੀਂ ਵੀ ਕੀ ਚੀਜ਼ ਹੈ, ਉਹ ਪੱਥਰ ਸਮਝੀਦਾ। ਉਹ ਕਹਿੰਦਾ ਮੈਂ ਤੈਨੂੰ ਇਸ ਪੱਥਰ ਦਾ 1 ਰੁਪਈਆ ਦਿੰਦਾ। ਉਹ ਕਹਿੰਦਾ ਨਹੀਂ, ਮੈਂ ਤਾਂ 5 ਲੈਣੇ ਆ। ਉਹ ਕਹਿੰਦਾ 5 ਤਾਂ ਯਾਰ ਬਹੁਤ ਜ਼ਿਆਦਾ ਹੈ। ਕਹਿੰਦਾ ਮੈਂ ਚੱਲ ਤੈਨੂੰ 2 ਦੇ ਦੇਣਾ। ਉਹ ਕਹਿੰਦਾ ਨਹੀਂ ਮੈਂ ਤਾਂ 5 ਹੀ ਲਊਂਗਾ, ਲੈਣਾ ਲੈ ਲੈਣੀ ਨਾ ਸੀ। ਉਹ ਕਹਿੰਦਾ ਚੱਲ ਮੈਂ ਤੈਨੂੰ 3 ਦੇ ਦੇਣਾ। ਉਹ ਕਹਿੰਦਾ ਨਹੀਂ ਮੈਂ ਤਾਂ 5 ਹੀ ਲੈਣੇ ਨੇ। ਉਹ ਜੌਹਰੀ ਥੋੜ੍ਹਾ ਜਿਹਾ ਸਮਾਰਟਨੈਸ ਕਰ ਰਿਹਾ ਸੀ ਵੀ ਜੇ ਇਹਨੂੰ 5 ਕਹਦੇ ਤਾਂ ਇਹਨੂੰ ਸ਼ੱਕ ਨਾ ਹੋ ਜਾਵੇ ਵੀ ਇਹ 5 ਤੋਂ ਵੀ ਜ਼ਿਆਦਾ ਵਿਕ ਸਕਦਾ। ਉਹ ਕਹਿੰਦਾ 3 ਕਹਿ ਕੇ ਨਾ ਚਲਿਆ ਗਿਆ। ਉਹਨੂੰ ਕਿਹਾ ਵੀ ਆਪੀ ਮੈਨੂੰ ਪਿੱਛੋਂ ਆਵਾਜ਼ ਮਾਰ ਲਓ, ਜਿਵੇਂ ਆਪਣੇ ਇੰਡੀਅਨ ਨੂੰ ਆਦਤ ਹੈ ਵੀ ਪਿੱਛੋਂ ਚੰਗਾ ਆ ਜਾਓ ਜੀ, 3 ਦਾ ਹੀ ਲੈ ਜਾਓ। ਉਹਨੇ ਆਵਾਜ਼ ਨਹੀਂ ਦਿੱਤੀ। ਉਹ ਜਾ ਕੇ ਦੁਕਾਨ ਤੇ ਬਹਿ ਕੇ 5 ਮਿੰਟ ਬਾਅਦ ਉਹਨੇ ਕਿਹਾ ਵੀ ਚੱਲ 5 ਦਾ ਹੀ ਲੈ ਲੈਣਾ, ਤਾਂ ਲੱਖਾਂ ਦਾ ਹੀ ਹੈ। ਉਹ ਜਦੋਂ ਆਇਆ ਵਾਪਸ ਘੁਮਿਆਰ ਦੇ ਕੋਲੇ ਤੇ ਦੇਖਿਆ ਗਧੇ ਦੇ ਗਲ ਵਿੱਚ ਉਹ ਪੱਥਰ ਹੈ ਨਹੀਂ ਸੀਗਾ, ਤੇ ਉਹਨੇ ਘੁਮਿਆਰ ਨੂੰ ਪੁੱਛਿਆ ਕਹਿੰਦਾ ਉਹ ਕਿੱਥੇ ਗਿਆ ਪੱਥਰ? ਕਹਿੰਦਾ ਕੋਈ ਹੋਰ ਆਇਆ ਸੀ, ਉਹ ਮੈਨੂੰ 1000 ਰੁਪਈਆ ਦੇ ਗਿਆ। ਉਹ ਕਹਿੰਦਾ ਜਿਹੜਾ ਪਹਿਲਾਂ ਜੌਹਰੀ ਸੀ ਉਹ ਕਹਿੰਦਾ ਮੂਰਖਾ, ਉਹ ਮੂਰਖਾ 1000 ਕਿਉਂ? ਉਹ ਤਾਂ ਲੱਖਾਂ ਦਾ ਸੀਗਾ, ਤੂੰ ਤਾਂ ਜਮਾਂ ਮੂਰਖ ਦਾ ਮੂਰਖ ਹੀ ਨਿਕਲਿਆ, ਤੂੰ 1000 ਰੁਪਏ ਦਾ ਲੱਖਾਂ ਦਾ ਸੀ। ਤੇ ਘੁਮਿਆਰ ਪਤਾ ਉਹਨੂੰ ਕੀ ਕਹਿੰਦਾ? ਘੁਮਿਆਰ ਕਹਿੰਦਾ ਮੈਂ ਮੂਰਖ ਨਹੀਂ, ਤੂੰ ਮੈਥੋਂ ਵੱਡਾ ਮੂਰਖ ਹੈ, ਤੂੰ 5 ਨਹੀਂ ਦੇ ਸਕਿਆ, ਉਹ 1000 ਦਾ ਤਾਂ ਲੈ ਗਿਆ ਘੱਟੋ ਘੱਟ, ਜੇ ਤੈਨੂੰ ਪਤਾ ਸੀ ਤਾਂ 5 ਵੀ ਨਹੀਂ ਦਿੱਤੇ ਤੂੰ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਸਾਡੀ ਜ਼ਿੰਦਗੀ ਇੰਨੀ ਕੀਮਤੀ ਹੈ ਕਿ ਅਸੀਂ ਇਹਨੂੰ ਭੰਗ ਦੇ ਭਾਣੇ ਹੰਢਾਈ ਜਾਂਦੇ ਹਾਂ। ਕਦੇ ਠੰਡੇ ਦਿਲ ਨਾਲ ਸੋਚ ਕੇ ਦੇਖੋ ਵੀ ਸਾਡਾ ਟਾਈਮ ਬੜਾ ਛੇਤੀ ਟੱਪੀ ਜਾਂਦਾ, ਜਦੋਂ ਅਸੀਂ ਬਰਥਡੇ ਮਨਾਉਂਦੇ ਹਾਂ, ਮੈਰਿਜ ਐਨਵਰਸਰੀ ਮਨਾਉਂਦੇ ਹਾਂ, ਸ਼ੌਕ ਨਾਲ ਮਨਾਉਂਦੇ ਹਾਂ, ਪਰ ਉਸ ਦਿਨ ਸੋਚੋ ਵੀ ਸਾਡੀ ਉਮਰ ਘੱਟਦੀ ਜਾ ਰਹੀ ਹੈ। ਇਹ ਜਿਹੜਾ ਰੇਤ ਹੈ ਨਾ ਕੰਧ ਦਾ, ਇਹ ਕਿਰਕਾ ਕਿਰਦੀ ਜਾ ਰਹੀ ਹੈ। ਉੱਥੇ ਫਿਊਨਰਲ ਹੋਮ 'ਚ ਪਤਾ ਨਹੀਂ ਕਿਹਦਾ ਨੰਬਰ ਕਦੋਂ ਆ ਜੇ, ਪਰ ਆਪਾਂ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਕਦੋਂ ਆਵੇ, ਆਉਣ ਤਾਂ ਇਹ ਤਾਂ ਹੈਗਾ ਨਾ ਆਊਗਾ। ਸੋ ਦਿਨ ਘੱਟ ਰਹੇ ਨੇ, ਸੋ ਜੇ ਉਹ ਦਿਨ ਘੱਟ ਰਹੇ ਉਹਦੇ ਬਾਰੇ ਕੋਈ ਰੀਅਲਾਈਜ਼ ਕਰੀਏ ਤੇ ਸੱਚੇ ਪਾਸੇ ਲੱਗੀਏ, ਕੋਈ ਚੰਗਾ ਕੰਮ ਕਰੀਏ ਤਾਂ ਕਿ ਸਾਡਾ ਆਉਣ ਜਾਣ ਦਾ ਫਾਇਦਾ ਵੀ ਹੋ ਸਕੇ। ਸੋ ਇਸ ਕਰਕੇ ਮੈਂ ਹੁਣ ਅਖੀਰ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ ਵੀ ਇੰਨੀ ਕੁ ਤਾਂ ਗੱਲ ਖਤਮ, ਜੇ ਵੱਧ ਘੱਟ ਕਹੀ ਗਈ ਹੋਵੇ ਸੋਰੀ ਫਾਰ ਦੈਟ, ਦਿਲੋਂ ਕਹਿ ਰਹੇ ਹਾਂ। ਤੇ ਪਲੀਜ਼ ਮੈਨੂੰ ਮੇਰੇ ਘਰਦਿਆਂ ਨੂੰ ਵੀ ਕਹਿਣਾ ਵੀ ਮੈਂ ਜੋ ਜਾਣਾ ਉਹ ਮੈਨੂੰ ਕਹਿੰਦੇ ਤੁਸੀਂ ਉੱਥੇ ਆਏ ਕਿਹਾ, ਆਏ ਕਿਹਾ ਹੈ, ਮੈਂ ਉਹ ਆਪਣੇ ਆਪ ਲਈ ਕਹਿ ਰਿਹਾ, ਮੈਂ ਆਪਣੇ ਨਹੀਂ ਰਿਸਪੋਂਸੀਬਲ ਹਾਂ। ਜਦੋਂ ਆਪਾਂ ਕਿਸੇ ਤਰੀਕੇ ਦੀਆਂ ਇੱਕ ਦੂਜੇ ਨੂੰ ਗੱਲ ਕਹਿੰਦੇ ਹਾਂ, ਉਹਦੇ ਨਾਲ ਇੰਨੇ ਤਾਂ ਨਹੀਂ ਅਸੀਂ ਕੋਈ ਧਰਮਾਤਮਾ ਬਣ ਗਏ, ਕੋਈ ਰੱਬ ਬਣ ਗਏ, ਸਾਡੇ 'ਚ ਕਮੀਆਂ ਬਹੁਤ ਨੇ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਹਰੇਕ ਬੰਦਾ, ਵੀ ਆਰ ਆਲ ਸਟਰਗਲਿੰਗ ਸੋਲ। ਸੋ ਮੈਂ ਦੱਸਣਾ ਚਾਹੁੰਦਾ ਵੀ ਸਾਡੀ ਜਿਹੜੀ ਐਨਕਾਂ ਦੀ ਦੁਕਾਨ ਹੈ ਬਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਤੇ, ਉਹਨੂੰ ਅਸੀਂ ਬੰਦ ਕਰਨ ਜਾ ਰਹੇ ਹਾਂ। ਸੋ ਉਹਦੇ ਵਿੱਚ ਜਿੰਨੀਆਂ ਵੀ ਐਨਕਾਂ ਪਈਆਂ, ਚਾਹੇ ਬ੍ਰਾਂਡਡ ਆ ਜਾਂ ਜਿਹੜਾ ਕੁਝ ਵੀ ਹੈ, ਤੁਸੀਂ ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ 4 ਦਿਨ 12 ਤੋਂ ਲੈ ਕੇ 5 ਤੱਕ, ਸ਼ਨੀਵਾਰ ਤੇ ਸੰਡੇ ਨੂੰ, ਸ਼ਨੀਵਾਰ ਐਂਡ ਐਤਵਾਰ ਨੂੰ 11 ਤੋਂ ਲੈ ਕੇ 2 ਵਜੇ ਤੱਕ ਤੁਸੀਂ ਫਾਇਦਾ ਲੈ ਸਕਦੇ ਹੋ। ਕੋਸਟ ਪ੍ਰਾਈਸ ਤੇ ਅਸੀਂ ਦੇ ਰਹੇ ਹਾਂ, ਜਿੰਨਾ ਚ ਰਹਿ ਗਈ ਚੋਇਸ ਉਹਦੇ ਵਿੱਚੋਂ ਤੁਸੀਂ ਕਰਨੀ ਹੈ। ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
جیسے مزید کاروبار اور خدمات دوبارہ کھل رہی ہیں، ہم سب کو ایک دوسرے کو محفوظ رکھنے کی کوشش جاری رکھنی چاہیے۔ جسمانی فاصلہ رکھنے کا عمل جاری رکھیے اور 2 میٹر کا فاصلہ رکھیں۔ جہاں جسمانی فاصلہ رکھنا دشوار ہو اور لازمی ہو، وہاں فیس ماسک پہنیں۔ کثرت سے ہاتھوں کو دھونا جاری رکھیں۔ اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے، تو آپ معائنہ کروائیں۔ گھر کے اندر یا باہر محفوظ رہیں، زندگیاں بچائیں۔ مزید معلومات کے لیے ontario.ca/coronavirus ملاحظہ کریں۔ حکومت اونٹیریو کی جانب سے ادائیگی کرتا۔
ڈائیورس یا کسٹڈی دی لڑائی زندگی دی سب تو اوکھی لڑائی ہوندی ہے، کیونکہ تسی اس شخص نال لڑ رہے ہوندے ہو جس نال تہاڈا گھر، پریوار تے تہاڈے بچے سانجے نے۔ اس وقت کئی سوال اٹھتے نے کہ پراپرٹی کس کول جائے گی، کسٹڈی کس نو ملے گی، تے زندگی دی سب تو پیاری دولت بچے کس کول رہن گے۔
ایس این ایس لوئرز کو انہ سارے سوالاں دے جواب تے تہاڈے حق لئی لڑن واسطے لیاقت ہے۔ اپنے حق جانن لئی یا سلان لین لئی اج ہی ایس این ایس لوئرز نو کال کرو 416-655-2000۔
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
विलेज टेस्ट अब टेक आउट मेन्यू के साथ दोपहर 2 बजे से लेके रात 2 बजे तक, क्लोज ऑन ट्यूसडे। लजीज कड़ाही, मीट डिशेस, कबाब, हलीम, बिरयानी और मजेदार कॉम्बोज।
Patio is now open at Village Taste from 6 p.m. to 11 p.m. For takeout, delivery and patio reservation, call
905-232-3663 of Village Taste, 4141 Dixie Road in Mississauga.
ਇੱਥੇ ਮੱਛਲੀ, ਅੰਡੇ, ਦੁੱਧ, ਦਹੀਂ ਤੇ ਸਸਤੇ ਚਾਵਲ ਮਿਲਦੇ। ਭੱਲੇ ਪਕੌੜੀਆਂ, ਤਾਜ਼ਾ ਮਿਠਾਈਆਂ, ਗਰਮ ਸਮੋਸੇ ਮਿਲਦੇ। ਬਟਾਲਾ ਸੁਪਰ ਮਾਰਕੀਟ,
ਸਕਾਰਪੁਰੋ ਦੀ ਵਾਹਿਦ ਤੇ ਮਿਸਾਲੀ ਸੁਪਰ ਮਾਰਕੀਟ, ਬਟਾਲਾ ਸੁਪਰ ਮਾਰਕੀਟ, 200 ਮਾਰਕਮ ਰੋਡ, ਸਕਾਰਪੁਰੋ, ਮਾਰਕਮ ਰੋਡ ਤੇ ਇੰਗਲਿੰਟਨ ਦਾ